आवाज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
जे तुसी खुद अमल करने वाले बन जाओ ता दूजे आप ही तुहाडे नक्शे कदम ते चलणगे विचार महात्मा गांधी अजाहे खूबसूरत विचारां लई सुनदे रहो हरमन रेडियो ऑस्ट्रेलिया दिल पंजाबी जज्बात पंजाबी
ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਸੰਗ ਤੁਸੀਂ ਆ ਬੈਠੇ ਹੋ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਧੰਨਵਾਦ ਵੀ ਹੈ ਸਤਿ ਸ੍ਰੀ ਅਕਾਲ ਵੀ ਹੈ ਤੇ ਗੁੱਡ ਮਾਰਨਿੰਗ ਵੀ ਹੈ ਤੇ ਦੋਸਤੋ ਆਸ ਇਹੀ ਕਰਦੇ ਹਾਂ ਕਿ ਤੁਹਾਡੀ ਜਿਹੜੀ ਸਵੇਰ ਆ ਬਹੁਤ ਵਧੀਆ ਚੜ ਗਈ ਹੋਣੀ ਆ ਤੇ ਜੋ ਵੀ ਤੁਸੀਂ ਕਰ ਰਹੇ ਹੋਵੋਗੇ ਬੜੀ ਤਨਦੇਹੀ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਤੇ ਖੁਸ਼ ਦਿਲੀ ਦੇ ਨਾਲ ਆਪਣਾ ਜਿਹੜਾ ਕੰਮ ਆ ਉਹ ਕਰ ਰਹੇ ਹੋਵੋਗੇ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਰੂਪ ਰੇਖਾ ਬਾਰੇ ਥੋੜੀ ਜਿਹੀ ਸਾਂਝ ਦੋਸਤੋ ਬਣਾ ਲਈਏ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਨੀਆਂ ਉੱਥੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਸਾਂਝਾਂ ਬਣਾਵਾਂਗੇ ਇੰਡੀਆ ਦੀਆਂ ਖਬਰਾਂ ਵੀ ਲਵਾਂਗੇ ਦੇਸ਼ ਵਿਦੇਸ਼ ਦੇ ਉੱਤੇ ਗੱਲ ਜੇ ਕਰਨੀ ਹੋਈ ਉਹ ਵੀ ਕਰਾਂਗੇ ਤੇ ਨਾਲ ਦੀ ਨਾਲ ਆਸਟ੍ਰੇਲੀਆ ਦੇ ਉੱਤੇ ਵੀ ਗੱਲਬਾਤ ਜਿਹੜੀ ਆ ਕਰਾਂਗੇ ਤੇ ਤੁਸੀਂ ਉਹਦੇ ਲਈ ਮੈਸੇਜ ਦੇ ਰਾਹੀਂ ਸਾਂਝ ਵੀ ਦੋਸਤੋ ਬਣਾ ਸਕਦੇ ਹੋ ਉਹਦੇ ਲਈ ਤੁਸੀਂ ਟੈਲੀਗ੍ਰਾਮ ਦਾ ਜਿਹੜਾ ਨੰਬਰ ਹੈ ਉਹ ਵੀ ਵਰਤ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੋਈ ਸਵਾ ਕੁ 9 ਵਜੇ ਦੇ ਕਰੀਬ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਜਿਹੜੀਆਂ ਕਾਲ ਆ ਉਹ ਵੀ ਅਸੀਂ ਲਵਾਂਗੇ ਤੁਸੀਂ ਕਿਸੇ ਗੱਲ ਦੇ ਉੱਤੇ ਗੱਲ ਕਰਨੀ ਚਾਹੋ ਤਾਂ ਤੁਹਾਡਾ ਉਸ ਦੇ ਵਿੱਚ ਵੀ ਸਵਾਗਤ ਦੋਸਤ ਰਹੇਗਾ ਤੇ ਨਾਲ ਦੀ ਨਾਲ ਗੱਲ ਕਰਾਂਗੇ ਆਪਾਂ ਗੁਰਸੇਵ ਸਿੰਘ ਜੀ ਹੋਣਾ ਦੇ ਨਾਲ ਤੇ ਉਹਨਾਂ ਦੇ ਨਾਲ ਆਪਾਂ ਇੱਕ ਗੀਤ ਤੋਂ ਬਾਅਦ ਜੁੜਾਂਗੇ ਪਰ ਉਹ ਤੋਂ ਪਹਿਲਾਂ ਆਪਾਂ ਇੱਕ ਨਰਿੰਦਰ ਸਿੰਘ ਕਪੂਰ ਜੀ ਹੋਣਾ ਦਾ ਇੱਕ ਮੈਸੇਜ ਜਿਹੜਾ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਆ ਨਰਿੰਦਰ ਸਿੰਘ ਕਪੂਰ ਹੁਣੀ ਕਹਿੰਦੇ ਆ ਕਿ ਸਾਰਾ ਸੰਸਾਰ ਮਨੁੱਖ ਨੂੰ ਦੁਖੀ ਤੇ ਪਰੇਸ਼ਾਨ ਕਰਨ ਵਿੱਚ ਰੁੱਝਾ ਹੋਇਆ ਹੈ ਰਿਸ਼ਤੇ ਉਹ ਢਾਲਾ ਹਨ ਜਿਨ੍ਹਾਂ ਨਾਲ ਅਸੀਂ ਸਾਰੇ ਜਗਤ ਦੇ ਬਾਹਰ ਸਹਿੰਦੇ ਹਾਂ ਤੇ ਗੁਰਸੇਵ ਸਿੰਘ ਜੀ ਹੁਣਾਂ ਦੇ ਨਾਲ ਸਾਂਝ ਬਣਾਵਾਂਗੇ ਰਿਸ਼ਤਿਆਂ ਦੇ ਬਾਰੇ ਗੱਲ ਅੱਜ ਫੇਰ ਹੋਊਗੀ ਤੇ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਜੇ ਚਾਹੋ ਤਾਂ ਤੁਸੀਂ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਆ ਤੇ ਸਾਂਝ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਬਣਾ ਸਕਦੇ ਆ ਤੇ ਜੇ ਤੁਸੀਂ ਚਾਹੋ ਤਾਂ ਗਾਣੇ ਵੀ ਆਪਾਂ ਥੋੜੇ ਬਹੁਤੇ ਚਲਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਗਾਣੇ ਜਿਹੜੇ ਆ ਸੰਗੀਤ ਆ ਉਹ ਵੀ ਸਾਡੇ ਇਸ ਜੀਵਨ ਦਾ ਅਹਿਮ ਇੱਕ ਅੰਗ ਹੁੰਦਾ ਆ ਉਹ ਵੀ ਬੜਾ ਜ਼ਰੂਰੀ ਹੋ ਜਾਂਦਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝ ਜਿਹੜੀ ਅਪਣਾਵਾਂਗੇ ਤੇ ਆਸਟ੍ਰੇਲੀਆ ਦੇ ਬਾਰੇ ਆਸਟ੍ਰੇਲੀਆ ਦੀਆਂ ਨਿਊਜ਼ ਦੇ ਬਾਰੇ ਗੱਲਬਾਤ ਕਰਾਂਗੇ ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਫਿਰ ਸਾਂਝ ਬਣਾਉਂਦੇ ਹਾਂ ਗੁਰਸੇਵ ਸਿੰਘ ਜੀ ਹੁਣਾਂ ਦੇ ਨਾਲ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ
ਸਾਡੇ ਲਾਏ ਫੁੱਲ ਉਡਾਉਂਦੇ ਰੱਬ ਨੇ ਅੱਜ ਸਾਡੇ ਲਾਏ ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ ਚਾਨਣ ਚਾਨਣ ਹੋ ਗਿਆ ਉੱਡ ਗਏ ਹਨੇਰੇ ਵਾਹ ਰੱਬਾ ਮੇਰੇ ਆਮ ਸੜਕੇ ਤੇਰੇ
ਪੱਚੀ ਕਿੱਲੇ ਭੋਏ ਦੀ ਜਦ ਮਿਲ ਗਈ ਤੇਰੀ
ਦਿਨ ਰੱਬ ਨੇ ਅੱਜ ਸਿੱਧੇ ਕੀਤੇ ਓਏ ਆਪਣੇ ਹੱਥੀ ਵੰਡ ਰਿਹਾ ਮੈਂ ਘਿਓ ਦੇ ਪੀਪੇ ਮੇਰੇ ਵੀ ਦਿਨ ਰੱਬ ਨੇ ਅੱਜ ਸਿੱਧੇ ਕੀਤੇ ਹਾਂ ਆਪਣੇ ਹੱਥੀ ਵੰਡ ਰਿਹਾ ਮੈਂ ਘਿਓ ਦੇ ਪੀਪੇ ਸ਼ੇਰਾ ਸ਼ੇਰਾ ਹੋ ਗਈ ਫਿਰ ਚਾਰ ਚੁਫੇਰੇ
ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਸਾਂਝ ਬਣਾਈ ਹੋਈ ਆ ਤੇ ਮੈਂ ਤੁਹਾਡਾ ਮੇਜ਼ਬਾਨ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਆ ਜੀ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਜੀ ਗੁਰਸੇਵਕ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਆਪਾਂ ਗੱਲ ਕਰ ਰਹੇ ਸੀ ਨਰਿੰਦਰ ਸਿੰਘ ਕਪੂਰ ਜੀ ਹੁਣਾਂ ਦੀ ਕਿ ਸਾਰਾ ਸੰਸਾਰ ਮਨੁੱਖ ਨੂੰ ਦੁਖੀ ਤੇ ਪਰੇਸ਼ਾਨ ਕਰਨ ਵਿੱਚ ਰੁੱਝਾ ਹੋਇਆ ਹੈ ਰਿਸ਼ਤੇ ਉਹ ਢਾਲਾਂ ਹਨ ਜਿਨ੍ਹਾਂ ਨਾਲ ਅਸੀਂ ਸਾਰੇ ਜਗਤ ਦੇ ਬਾਹਰ ਸਹਿੰਦੇ ਹਾਂ ਕੀ ਕਹਿਣਾ ਚਾਹੁੰਦੇ
ਬਹੁਤ ਸੋਹਣਾ ਤੇ ਇਹਦੇ ਵਿੱਚ ਆ ਗਿਆ ਕਿ ਸਾਰਾ ਸੰਸਾਰ ਜਾਨੀ ਅਸੀਂ ਵਿੱਚ ਵਾਂ ਲੋਕਾਂ ਨੂੰ ਦੁਖੀ ਕਰਨ ਚ
ਬਿਲਕੁਲ
ਗੱਲ ਤਾਂ ਇਹ ਹੈਗੀ ਨਾ ਕਿ ਅਸੀਂ ਵੀ ਵਿੱਚ ਆਪਣੀ ਆਪਾਂ ਵੀ ਹਿੱਸੇਦਾਰੀ ਹੁੰਦੀ ਨਾ ਦੂਜਿਆਂ ਦੀ ਕਰ ਤੇ ਜੇਕਰ ਉਹੀ ਗੱਲ ਆਉਂਦੀ ਹੈ ਕਿ ਜੇਕਰ ਅਸੀਂ ਆਪਣਾ ਆਪ ਸਵਾਰ ਲਈਏ ਨਾ ਕਿਸੇ ਨੂੰ ਦੁਖੀ ਕਰੀਏ ਤੇ ਨਾ ਕਿਸੇ ਦੁੱਖ ਸਹਿਣਾ ਪਏ ਆਪਣੇ ਤੋਂ
ਬਿਲਕੁਲ ਤੇ ਨਾਲ ਦੀ ਨਾਲ ਇੱਕ ਅਹਿਮੀਅਤ ਦੱਸੀ ਆ ਵੀ ਰਿਸ਼ਤਿਆਂ ਦੀ ਜਿਹੜੀ ਅਹਿਮੀਅਤ ਆ ਉਹ ਵੀ ਬੜੀ ਜ਼ਰੂਰੀ ਆ ਇਸ ਸੰਸਾਰ ਦੇ ਵਿੱਚ
ਹਾਂਜੀ ਉਹ ਰਿਸ਼ਤਿਆਂ ਕਰਕੇ ਜਦੋਂ ਸਾਨੂੰ ਲੋੜ ਹੁੰਦੀ ਆ ਕਿਸੇ ਸੁਝਾਅ ਦੀ ਜਦੋਂ ਅਜਿਹੇ ਮੌਕੇ ਤੇ ਫਸ ਜਾਂਦਾ ਇਨਸਾਨ ਫਿਰ ਰਿਸ਼ਤੇ ਹੀ ਇੱਕ ਕਰੀਬੀ ਰਿਸ਼ਤੇ ਭੈਣ ਭਰਾ ਦਾ ਲਾ ਲੋ ਕਿਸੇ ਤਰ੍ਹਾਂ ਦਾ ਰਿਸ਼ਤਾ ਲਾ ਲੋ ਤੁਸੀਂ ਉਹੀ ਸਹਾਈ ਹੁੰਦੇ ਆ ਫਿਰ ਇਸ ਚੀਜ਼ ਚੋਂ ਨਿਕਲਣ ਲਈ ਭਾਵੇਂ ਉਹ ਮੈਂਟਲੀ ਹੋਵੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਵੀ ਹੋਵੇ
ਹਾਂ ਤੇ ਨਾਲ ਦੀ ਨਾਲ ਭਾਵੇਂ ਆਪਣਾ ਜਿੱਦਾਂ ਕਲੋਸ ਸੋਸਾਇਟੀ ਆਪਣੀ ਹੈਗੀ ਆ ਪਰ ਫਿਰ ਵੀ ਅਹਿਮੀਅਤ ਬਹੁਤ ਵੱਧ ਜਾਂਦੀ ਆ ਜਿੱਦਾਂ ਕਿ ਰਿਸ਼ਤੇ ਜਿੰਨੇ ਸਾਡੇ ਸਟਰੋਂਗ ਹੋਣਗੇ ਆਪਾਂ ਨੂੰ ਇੰਨਾ ਫੀਲ ਨਹੀਂ ਹੁੰਦਾ ਜਿੱਦਾਂ ਆਪਾਂ ਪਿੰਡ ਵਿੱਚ ਵੀ ਰਹਿੰਦੇ ਹੁੰਦੇ ਸੀ ਕੰਮ ਕਿੱਦਾਂ ਵੰਡੇ ਹੁੰਦੇ ਸੀ ਗਾਣੇ ਵੀ ਆਪਣੇ ਹੈਗੇ ਆ ਬਾਪੂ ਦੇ ਨਾਂ ਦੇ ਉੱਤੇ ਐਸ਼ਾ ਹਨਾ ਬਾਪੂ ਵੀ ਸਭ ਕੁਛ ਕਰਦਾ ਹੈ ਆਪਾਂ ਵਿਹਲੇ ਵੀ ਰਹੀ ਜਾਂਦੇ ਆ ਏਦਾਂ ਘਰ ਦੇ ਵਿੱਚ ਇੱਕ ਜੀਵ ਜੇ ਵੀ ਰਹਿੰਦਾ ਤਾਂ ਵੀ ਸਰ ਜਾਂਦਾ ਹਨਾ ਪਰ ਇੱਥੇ ਜਿਹੜਾ ਆ ਜਿੱਦਾਂ ਕਹਿ ਲਓ ਘਰੋਂ ਹੀ ਕੱਢਣਾ ਪੈ ਜਾਂਦਾ ਹਨਾ ਤੇ ਇਹੋ ਜਿਹੇ ਰਿਸ਼ਤੇ ਜਿਹੜੇ ਆ ਹੋ ਜਾਂਦੇ ਆ ਨਾਲ ਦੀ ਨਾਲ ਨਰਿੰਦਰ ਸਿੰਘ ਕਪੂਰ ਹੋਣਾ ਨੇ ਇੱਕ ਹੋਰ ਵਿਚਾਰ ਦਿੱਤਾ ਉਹ ਕਹਿੰਦੇ ਵੀ ਜਿਹੜਾ ਝੱਟ ਬੇਇੱਜ਼ਤੀ ਹੋ ਗਈ ਮਹਿਸੂਸ ਕਰਦਾ ਹੈ ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ ਇਹ ਵੀ ਬਹੁਤ ਜ਼ਰੂਰੀ ਆ ਨਾ ਜਿਹੜਾ ਝੱਟ ਬੇਇੱਜ਼ਤੀ ਹੋ ਗਈ ਮਹਿਸੂਸ ਕਰਦਾ ਹਨਾ ਜਾਣੀ ਵੀ ਕਈਆਂ ਨੂੰ ਹੁੰਦੀ ਆਦਤ ਵੀ ਗੁੱਸੇ ਹੋ ਜਾਣਾ ਹਨਾ ਰਿਸ਼ਤਾ ਜਿਹੜਾ ਆ ਗੁੱਸੇ ਗੁੱਸੇ ਦੇ ਨਾਲ ਨੀ ਚੱਲਦਾ ਸਹਿਣਸ਼ੀਲਤਾ ਜਿਹੜੀ ਬੜੀ ਜ਼ਰੂਰੀ ਹੁੰਦੀ ਆ ਜਦੋਂ ਕੋਈ ਰਿਸ਼ਤਾ ਜਿਹੜਾ ਵਧਾਉਣਾ ਆ ਚਾਹੇ ਉਹ ਦੋਸਤੀ ਆ ਮਿੱਤਰਚਾਰਾ ਆ ਜਾਂ ਫੈਮਿਲੀ ਦੇ ਹੋਰ ਵੀ ਰਿਸ਼ਤੇ ਜਿੰਨੇ ਵੀ ਹੈਗੇ ਆ ਉਹਦੇ ਵਿੱਚ ਤੁਹਾਡਾ ਹੰਢਣਸਾਰ ਰਿਸ਼ਤਾ ਤਾਂ ਹੀ ਹੋ ਸਕਦਾ ਜੇ ਉਹਦੇ ਵਿੱਚ ਤੁਹਾਡੀ ਸਹਿਣਸ਼ੀਲਤਾ ਜਿਹੜੀ ਬਹੁਤ ਵੱਧਦੀ ਤਾਂ ਹੀ ਸਟਰੋਂਗ ਜਿਹੜਾ ਹੁੰਦਾ ਕਿਉਂਕਿ ਕਈ ਵਾਰੀ ਨਿੱਕੀ ਜੇ ਗੱਲ ਹੁੰਦੀ ਆ ਤੇ ਆਪਾਂ ਲੜ ਬੈਠਦੇ ਆ ਆਪਾਂ ਬੋਲਚਾਲ ਬੰਦ ਕਰ ਦਿੰਦੇ ਆ ਫੇਰ ਸਾਲ ਦੋ ਸਾਲ ਬਾਅਦ ਆਪਾਂ ਸੋਚਦੇ ਆ ਵੀ ਉਹ ਗੱਲ ਤਾਂ ਕੋਈ ਖਾਸ ਹੈ ਨੀ ਸੀ ਹਨਾ
ਬਿਲਕੁਲ ਖਾਸ ਕਰਕੇ ਹੁਣ ਦੇਖਣ ਚਾਹੁੰਦਾ ਕਿ ਆਪਣੇ ਪਰਿਵਾਰ ਦੇ ਵਿੱਚ ਇੱਕ ਦੂਜੇ ਦੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਆ ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚੇ ਮਾਂ ਪਿਓ ਦੀ ਨੀ ਸੁਣਦੇ ਠੀਕ ਹੈ ਜੀ ਉਧਰ ਹੁਣ ਕਹਿ ਲੋ ਮਾਂ ਪਿਓ ਦੀ ਸਹਿਣਸ਼ੀਲ ਪਤਾ ਨੀ ਕੰਮਾਂ ਕਾਰਾਂ ਦੇ ਵਿੱਚ ਕਹਿ ਲੋ ਕਿ ਇੰਨਾ ਹੋ ਗਿਆ ਆ ਬੰਦਾ ਰੁੱਝ ਚੁੱਕਾ ਆ ਉਹ ਬੱਚਿਆਂ ਦੀ ਨੀ ਸੁਣਦੇ ਠੀਕ ਹੈ ਜੀ ਭੈਣ ਭਰਾ ਦੀ ਨੀ ਸੁਣ ਰਿਹਾ ਸਾਰੇ ਪਾਸੇ ਹੁਣ ਸਹਿਣਸ਼ੀਲਤਾ ਤਾਂ ਬਹੁਤ ਘੱਟ ਗਈ ਆ ਇੱਕ ਦੂਜੇ ਨਾਲ ਲੋਕ ਝੋਕ ਬਹੁਤ ਵੱਧ ਚੁੱਕੀ ਆ ਹਾਂਜੀ
ਜੀ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਜੁੜ ਚੁੱਕੇ ਆ ਮਹਿਤਾ ਚੌਂਕ ਇੰਡੀਆ ਵਾਲੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੁਹਾਨੂੰ ਵੀ ਭਾਜੀ ਸਤਿ ਸ੍ਰੀ ਅਕਾਲ ਤੇ ਉਹਨਾਂ ਨੇ ਕਿਹਾ ਬਈ ਇੱਕ ਭਗਤ ਸਿੰਘ ਹੋਣੀ ਸੀ ਜੋ ਬਿਨਾਂ ਕਿਸੇ ਲਾਲਚ ਦੇ ਆਪਣਾ ਦੇਸ਼ ਆਜ਼ਾਦ ਕਰਾ ਗਏ ਤੇ ਇੱਕ ਅਸੀਂ ਹਾਂ ਜੋ ਟਿਕਟਾਂ ਪਿੱਛੇ ਲੜੀ ਜਾਂਦੇ ਹਾਂ ਜੇ ਅੱਜ ਭਗਤ ਸਿੰਘ ਹੁੰਦਾ ਤਾਂ ਕੀ ਸੋਚਦਾ ਅਸੀਂ ਭੁੱਲ ਚੁੱਕੇ ਹਾਂ ਉਹ ਵੇਲਾ ਜਿੱਦਣ ਅਸੀਂ ਇਹ ਸੋਚ ਕੇ ਇਸ ਇਨਕਲਾਬ ਚ ਸ਼ਾਮਿਲ ਹੋਏ ਸੀ ਅਸੀਂ ਸਾਰੇ ਇਹੀ ਸੋਚਦੇ ਸੀ ਕਿ ਅਸੀਂ ਪੰਜਾਬ ਬਦਲਣਾ ਹੈ, ਪਰ ਅੱਜ ਚੰਦ ਕੁ ਲਾਲਚੀ ਬੰਦੇ ਆਪਣਾ ਅਸਲੀ ਚਿਹਰਾ ਦਿਖਾ ਰਹੇ ਨੇ। ਸ਼ਰਮ ਕਰੋ, ਟਿਕਟ ਦੇ ਲਾਲਚੀ ਹੋ, ਸ਼ਰਮ ਕਰੋ, ਡੁੱਬ ਮਰੋ। ਸ਼ਾਇਦ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਹੈ ਦਲਜੀਤ ਸਿੰਘ ਜੀ ਹੁਣਾਂ ਦਾ,
ਕਹਿ ਸਕਦੇ ਆ, ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਕੇਸ ਪਿਆ ਹੋਇਆ ਆ, ਨਿਊਜ਼ ਦੇ ਮੁਤਾਬਕ ਸੋਸ਼ਲ ਮੀਡੀਆ ਜਾਂ ਨਿਊਜ਼ ਦੇ ਵਿੱਚ ਉੜਾ ਰਿਹਾ ਆ ਕਿ ਸੇ ਵੀ ਕੋਈ ਜਿਹੜਾ ਕਹਿ ਰਹੇ ਸੀਗੇ ਵੱਖਰੀ ਪੋਲਿਟਿਕਸ ਕਰਾਂਗੇ। ਮੈਨੂੰ ਲੱਗਦਾ ਕਿ ਜਿਹੜੇ ਪੁਰਾਣੇ ਬੰਦੇ ਪਾਉਣ ਕਰਕੇ ਉਹ ਸੇਵ ਹੀ ਕੰਮ ਹੋ ਗਿਆ ਜੋ ਬਾਕੀ ਪਾਰਟੀਆਂ ਚ ਹੋ ਰਿਹਾ।
ਹਾਂਜੀ ਬਿਲਕੁਲ,
ਪਤਾ ਨੀ ਕਿਉਂ ਸਮਝਦੇ ਨੀ ਹੈ ਕਿ ਜੇਕਰ ਅਸੀਂ ਗੱਲ ਕਰੀਏ ਕਿ ਕੋਈ ਵੀ ਚੀਜ਼ ਨੂੰ ਅੱਗੇ ਦੇਖ ਲਓ ਤੁਸੀਂ, ਪੁਰਾਣੇ ਸਮੇਂ ਦੇ ਵਿੱਚ ਇੱਕ ਜਥੇਦਾਰ ਹੁੰਦਾ ਆ, ਫਿਰ ਪਿੱਛੇ ਫੌਜ ਦੀ ਆ। ਹੁਣ ਫੌਜ ਦੇ ਵਿੱਚ ਕੋਈ ਨੀ ਮੈਂਬਰ ਬਣਨਾ ਚਾਹੁੰਦਾ, ਸਾਰੇ ਮੂਹਰੇ ਰਹਿਣਾ ਚਾਹੁੰਦੇ ਆ, ਸਾਰੇ ਜਥੇਦਾਰ ਬਣਨਾ ਚਾਹੁੰਦੇ ਆ, ਫੌਜੀ ਕੋਈ ਨੀ ਬਣਨਾ ਚਾਹੁੰਦਾ
ਜੀ। ਵੈਸੇ ਵੀ ਸਾਡੇ ਜਥੇਦਾਰ ਬਹੁਤ ਹੋਏ ਆ, ਬੜੇ ਮਹਾਨ ਹੋਏ ਆ ਜਥੇਦਾਰ, ਤੇ ਬੜੇ ਕੌਮ ਨੂੰ ਡੈਡੀਕੇਟਡ ਵੀ ਰਹੇ ਆ, ਸਾਡੇ ਪਿੰਡ ਦੇ ਵੀ ਰਹੇ ਆ। ਪਹਿਲਾਂ ਤਾਂ ਜਥੇਦਾਰ ਦੀ ਇੱਕ ਖਾਸ ਪਛਾਣ ਹੁੰਦੀ ਸੀ, ਅੰਮ੍ਰਿਤ ਛਕਿਆ ਹੁੰਦਾ ਸੀ, ਖੁੱਲਾ ਦਾੜਾ ਹੋਣਾ ਖਾਸ ਅਤੇ ਚਿੱਟਾ ਦਾੜਾ ਹੁੰਦਾ ਸੀ, ਹਨਾ, ਤੇ ਬੜੀ ਅਹਿਮ ਪ੍ਰਭਾਵਸ਼ਾਲੀ ਸ਼ਖਸੀਅਤ ਹੁੰਦੀ ਸੀ। ਹੁਣ ਤਾਂ ਜਿੱਦਾਂ ਕਹਿ ਲਓ ਮੋਨੇ ਵੀ, ਉਹਨਾਂ ਨੂੰ ਵੀ ਜਥੇਦਾਰ ਹੀ ਕਹੀ ਜਾਂਦੇ ਆ, ਯਾਨੀ ਪ੍ਰਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੁਣ ਤਾਂ।
ਚਲੋ ਅਸੀਂ ਚਲੋ ਏਦਾਂ ਵੀ ਲਾ ਸਕਦੇ ਨੇ ਜਥੇਦਾਰ ਦਾ ਕਿ ਲੀਡਰ ਕਹਿ ਲੋ ਤੁਸੀਂ, ਚਲੋ ਮੋਨਾ ਵੀ ਸੀ ਜੇ ਕੁਛ ਵੀ ਹੈ, ਲੀਡਰ ਵੀ ਆ, ਉਹਦੀ ਕੁਆਲਿਟੀਜ਼ ਕਰਕੇ ਅੱਗੇ ਕਰਦੇ ਆ, ਪਰ ਹੁਣ ਇੱਕ ਫੌਜੀ ਦੀ ਇੱਕ ਵਰਕਰ ਵੀ ਆਪਣੀ ਅਹਿਮੀਅਤ ਨਹੀਂ ਸਮਝਦਾ, ਨਾ ਹੀ ਅਸੀਂ ਉਹਨੂੰ ਅਹਿਮੀਅਤ ਦਿੰਦੇ ਆ ਕਿ ਉਹਦੇ ਬਗੈਰ ਵੀ ਪਾਰਟੀ ਜਾਂ ਕੋਈ ਵੀ ਚੀਜ਼ ਜਿੱਤੀ ਨਹੀਂ ਜਾ ਸਕਦੀ। ਹੁਣ ਪਤਾ ਨੀ ਕਿਉਂ ਵਰਕਰ ਰਹਿਣਾ ਚੰਗਾ ਨੀ ਮਹਿਸੂਸ ਕਰ ਰਹੇ, ਤੇ ਸਾਰੇ ਮੂਹਰੇ ਆਉਣਾ ਚਾਹ ਰਹੇ, ਸਾਰੇ MLA ਬਣਨਾ ਚਾਹ ਰਹੇ ਆ।
ਖੈਰ ਦੇਖਦੇ ਆ ਜੀ, ਤੇ ਵੈਸੇ ਚਿੰਤਾਜਨਕ ਤਾਂ ਗੱਲ ਹੈਗੀ ਆ, ਜਿੱਦਾਂ ਇਹਨਾਂ ਨੇ ਕਿਹਾ ਵਿਭਾਗ ਸਿੰਘ ਹੁਣੀ ਸੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਹਨਾ, ਤੇ ਅੱਜ ਕੱਲ ਸਿਰਫ ਟਿਕਟਾਂ ਦੇ ਪਿੱਛੇ ਅਸੀਂ ਸਭ ਕੁਛ ਆਪਣੇ ਜੋ ਵਾਅਦੇ ਕੀਤੇ ਆ ਲੋਕਾਂ ਦੇ ਨਾਲ ਉਹ ਵਿਸਾਰਦੇ ਆ, ਪਰ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਹੈ ਆਮ ਲੋਕਾਂ ਦੇ ਵਿੱਚ, ਜਿਹੜੇ ਲੋਕੀ ਮਨ ਬਣਾਈ ਬੈਠੇ ਆ ਉਹਨਾਂ ਨੂੰ ਹੁਣ ਲੱਭ ਨਹੀਂ ਰਿਹਾ, ਕਿਉਂਕਿ ਬਈ ਹੁਣ ਕੀ ਕਰੀਏ, ਹਨਾ, ਬੜੇ ਦਚਿੱਤੀ ਦੇ ਵਿੱਚ ਨੇ। ਖੈਰ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਮੈਲਬੋਰਨ ਤੋਂ ਜੁੜ ਗਏ ਆ, ਸਤਿ ਸ੍ਰੀ ਅਕਾਲ ਤੁਹਾਨੂੰ ਹਰਮੀਤ ਸਿੰਘ ਚੰਨਾ ਸਾਹਿਬ, ਉਹਨਾਂ ਦੇ ਨਾਲ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਕੋਬਰਮ ਤੋਂ ਪ੍ਰੋਗਰਾਮ ਜਿਹੜਾ ਆ ਸੁਣ ਰਹੇ ਆ ਆਪਣਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਸਾਨੂੰ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਵੀ ਬੁਲਾਈ ਆ, ਜਿਹੜੇ ਪਟਿਆਲਾ ਦੇ ਵਿੱਚ ਸਾਜਰੇ ਉੱਠੇ ਹੋਏ ਆ, ਤੇ ਨਾਲ ਦੀ ਨਾਲ ਹਰਮਨ ਰੇਡੀਓ ਨੇ ਵੀ ਲੋਕ ਸੁਣ ਰਹੇ ਆ ਸਾਨੂੰ, ਸਾਡੇ ਦੋਸਤ ਜਿਹੜੇ ਸਾਰੀ ਦੁਨੀਆਂ ਦੇ ਵਿੱਚ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਉਹਨਾਂ ਵੱਲੋਂ ਚੰਨਾ ਸਾਹਿਬ ਵੱਲੋਂ। ਉਹਨਾਂ ਨੇ ਵੈਦਰ ਕਹਿੰਦੇ ਅੱਜ ਸਾਫ਼ ਆ ਵੈਸੇ ਕੋਬਰਮ ਦੇ ਵਿੱਚ, ਤੇ ਵਧੀਆ ਮੌਸਮ ਅੱਜ ਬਣਾਇਆ ਹੋਇਆ ਆ, ਤੇ ਉਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ, ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੀ ਸਾਡੇ ਤੋਂ ਬਗੈਰ, ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਹਾਂ, ਜਿਹੜਾ ਕਿ ਕਲੇਰ ਕੰਠ ਨੇ ਗਾਇਆ ਤੇ ਰੱਬ ਰਾਖਾ ਕਿਹਾ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ। ਤੇ ਚੰਨਾ ਸਾਹਿਬ ਕੋਸ਼ਿਸ਼ ਕਰਦੇ ਲਾਸਟ ਈਅਰ ਦੇ ਵਿੱਚ ਸੁਣਾ ਦਿੰਦੇ ਹਾਂ, ਸਵੇਰੇ ਸਵੇਰੇ ਹੀ ਆਪਾਂ ਕਿਸੇ ਨੂੰ ਤਾਨੇ ਮਿਹਣੇ ਕਾਹਤੇ ਮਾਰਨੇ ਆ, ਹਨਾ, ਤਾਨੇ ਮਿਹਣਿਆਂ ਤੋਂ ਬਗੈਰ ਜੇ ਸਰ ਚ ਵੀ ਕੰਮ ਤਾਂ ਵਧੀਆ, ਹਨਾ। ਤੇ ਰਿਸ਼ਤਿਆਂ ਦੇ ਬਾਬਤ ਗੁਰਸੇਵ ਸਿੰਘ ਜੀ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਕਿੰਨੇ ਦੂਰ ਨਿਕਲੇ ਆਏ ਸੀਗੇ ਰਿਸ਼ਤਿਆਂ ਨੂੰ ਨਿਭਾਉਂਦੇ ਨਿਭਾਉਂਦੇ, ਤੇ ਹੁਣ ਆਪਣਾ ਆਪ ਖੋ ਦਿਆ ਗਵਾ ਦਿੱਤਾ ਆ ਅਸੀਂ ਆਪਣਿਆਂ ਨੂੰ ਪਾਉਂਦੇ ਪਾਉਂਦੇ, ਤੇ ਹੁਣ ਕਹਿੰਦੇ ਵੀ ਲੋਕ ਜਿਹੜੇ ਆ ਉਹ ਮੁਸਕਰਾਉਂਦੇ ਤਾਂ ਬਹੁਤ ਆ, ਪਰ ਫੇਰ ਵੀ ਅਸੀਂ ਥੱਕ ਗਏ ਆਪਣਾ ਦਰਦ ਜਿਹੜੇ ਛੁਪਾਉਂਦੇ ਛੁਪਾਉਂਦੇ ਕਹਿ ਰਹੇ ਜੀ। ਨਾਲ ਉਹਨੇ ਕਿਹਾ ਵੀ ਸਬਰ ਵਰਗਾ ਕੋਈ ਸੁੱਖ ਨਹੀਂ ਆ, ਲਾਲਚ ਵਰਗੀ ਕੋਈ ਬਿਮਾਰੀ ਨਹੀਂ ਆ, ਤੇ ਕਿਸੇ ਦਾ ਭਲਾ ਕਰਨਾ ਉਸ ਵਰਗਾ ਕੋਈ ਪੁੰਨ ਵੀ ਨਹੀਂ ਆ ਜੀ। ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਚੰਨਾ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਆ। ਦਲਜੀਤ ਸਿੰਘ ਜੀ ਉਹਨਾਂ ਨੇ ਹੋਰ ਭੇਜਿਆ ਮਹਿਤਾ ਚੌਕ ਤੋਂ ਮੈਸੇਜ, ਉਹ ਕਹਿੰਦੇ ਵੀ ਕਿਸੇ ਨੇ ਮੈਨੂੰ ਪੁੱਛਿਆ ਵੀ ਤੁਸੀਂ ਇੰਨੇ ਖੁਸ਼ ਕਿੱਦਾਂ ਰਹਿ ਲੈਂਦੇ ਆ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜ਼ਿੰਦਗੀ ਦਾ ਜਿਹੜਾ ਇੱਕ ਸਾਈਡ ਵਾਲਾ ਜਿਹੜਾ ਸ਼ੀਸ਼ਾ ਆ ਉਹ ਹਟਾਈ ਦਿੱਤਾ ਆ, ਜਿਹਦੇ ਨਾਲ ਪਿਛਲਾ ਜਿਹੜਾ ਛੁੱਟਿਆ ਹੋਇਆ ਰਾਸਤਾ ਆ ਜਾਂ ਰਿਸ਼ਤੇ ਆ ਉਹ ਨਜ਼ਰ ਆਉਂਦੇ ਆ।
ਬਹੁਤ ਖੂਬ ਹੈ, ਠੀਕ ਹੈ ਜੀ, ਲਾ ਲਈਏ ਆਪਾਂ ਵਿੱਚ
ਕਹਿ ਰਹੇ ਵੀ ਦੇਖੋ ਸੰਕੇਤ ਹੁੰਦੇ ਆ, ਹਨਾ, ਸੰਕੇਤ ਜਿਹੜੇ ਆ ਸ਼ੀਸ਼ੇ ਦੇ ਵਿੱਚ ਅਸੀਂ ਪਿਛਲੇ ਰਾਸਤੇ ਜਿਹੜੇ ਆ। ਵੈਸੇ ਪਿਛਲੇ ਇਹਦੇ ਵਿੱਚ ਵੀ ਆਪਾਂ ਦੋ ਗੱਲਾਂ ਕਰ ਸਕਦੇ ਹਾਂ, ਕਈ ਚੀਜ਼ਾਂ ਨੂੰ ਆਪਾਂ ਦੇਖ ਦੇਖ ਕੇ ਜੀਂਦੇ ਹਾਂ ਵੀ ਪੁਰਾਣਾ ਆਪਣਾ ਬਚਪਨ ਆਪਾਂ ਯਾਦ ਕਰ ਕਰਕੇ ਜੀਂਦੇ ਹਾਂ, ਪਰ ਉਹਦੇ ਵਿੱਚ ਕੌੜੀਆਂ ਯਾਦਾਂ ਵੀ ਕੁਛ ਹੁੰਦੀਆਂ ਜਿਹਦੇ ਜਿਹੜੀਆਂ ਕਿ ਸਾਨੂੰ ਸੰਕਟ ਦੇ ਵਿੱਚ ਪਾ ਸਕਦੀਆਂ, ਹਨਾ, ਤੇ ਇਸ ਕਰਕੇ ਜਿਹੜੀ ਉਮੀਦ ਆ ਉਹਦੇ ਉੱਤੇ ਜੀਣਾ ਚਾਹੀਦਾ, ਉਮੀਦ ਦੇ ਕਰਕੇ ਬੰਦਾ ਜਿਹੜਾ ਟਿਕਿਆ ਹੋਇਆ। ਵੈਸੇ ਉਹ ਆਰਟੀਕਲ ਤੁਹਾਨੂੰ ਮੈਂ ਪੜਾਉਂਗਾ ਜਿਹੜਾ ਆਪਣਾ ਆ ਰਿਹਾ ਨਿਊਜ਼ ਪੇਪਰ ਦੇ ਵਿੱਚ, ਸ਼ਾਇਦ ਅਜੇ ਦੋ ਕੁ ਵੀਕਾਂ ਤੱਕ ਆਊਂਗਾ, ਹਨਾ, ਬੜਾ ਇੰਟਰਸਟਿੰਗ ਜਿਹਾ ਨਾ ਆਇਆ, ਉਹ ਵੀ ਦੋਸਤਾਂ ਦੇ ਨਾਲ ਤੇ ਸਾਂਝ ਬਣਾਵਾਂਗੇ ਕਿਤੇ, ਉਹ ਸ਼ਾਇਦ ਇਹਦੇ ਨਾਲ ਬੜਾ ਢੁਕਮਾ ਆ ਕਿ ਉਮੀਦ ਦੇ ਸਿਰ ਤੇ ਸਾਨੂੰ ਪਿਛੋਕੜ ਵੱਲ ਵੀ ਥੋੜਾ ਬਹੁਤਾ ਕਿਤੇ ਨਾ ਕਿਤੇ ਝਾਤ ਜਿਹੜੀ ਆ ਰੱਖਣੀ ਚਾਹੀਦੀ ਆ।
ਠੀਕ ਹੈ ਜੀ, ਫਿਰ ਤੁਹਾਡੀ ਇੰਤਜ਼ਾਰ ਕਰਾਂਗੇ ਤੁਹਾਡੇ ਆਰਟੀਕਲ ਦਾ,
ਤੁਸੀਂ ਟਾਈਮ ਹੀ ਭੁੱਲ ਲੰਮਾ ਵਕਤ ਪਹਿਲੀ ਕਹਿ ਗਏ
ਕਹਿ ਰਹੇ ਇਸ ਵਾਰ ਥੋੜੀ ਜਿਹਾ ਕੁਦਰਤ ਦੇ ਉੱਤੇ ਆ ਫਿਰ ਇਸ ਕਰਕੇ ਥੋੜਾ ਜਿਹਾ ਰੱਖਿਆ। ਤੇ ਗੁਰਸੇਵ ਸਿੰਘ ਜੀ ਆਪਾਂ ਆਸਟ੍ਰੇਲੀਅਨ ਨਿਊਜ਼ ਦੇ ਉੱਤੇ ਝਾਤੀ ਜਿਹੜੀ ਆ ਮਾਰ ਲਈਏ। ਆਸਟ੍ਰੇਲੀਆ ਦੇ ਵਿੱਚ ਪਹਿਲਾਂ ਜਿਹੜੀ ਮੇਨ ਖਬਰ ਇਹੀ ਹੈਗੀ ਆ ਕਿ ਗੋਲਡ ਕੋਸਟ ਦੇ ਵਿੱਚ ਦੋ ਆਦਮੀ ਜਿਹੜੇ ਜ਼ਖਮੀ ਹੋਏ ਆ, ਉਹਦੇ ਵਿੱਚ ਇੱਕ ਆਦਮੀ ਨੂੰ ਜਿਹੜਾ ਆ ਚਾਰਜ ਵੀ ਕੀਤਾ ਗਿਆ ਆ ਕਿਉਂਕਿ ਇਹਨੇ ਚਾਕੂ ਮਾਰੇ ਆ ਦੋ ਆਦਮੀਆਂ ਦੇ। ਇਹ ਜਿਹੜੇ ਦੋ ਆਦਮੀ ਆ ਇੱਕ 46 ਸਾਲ ਦਾ ਆ ਤੇ ਇੱਕ 48 ਸਾਲ ਦਾ ਆ, ਤੇ ਇਹ ਆਪਣੇ ਘਰ ਦੇ ਵਿੱਚ ਸੀਗੇ ਲੈਟਰੋ ਐਵੇਨਿਊ ਦੇ ਵਿੱਚ ਕੱਲ ਕਰੀਬ 10 ਵਜੇ ਦੇ ਕਰੀਬ, ਤੇ ਉੱਥੇ ਇਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਹੋਈ ਆ, ਤੂੰ ਤੂੰ ਮੈਂ ਜਿਹੜੀ ਆ ਇਹ ਚਾਕੂਆਂ ਤੱਕ ਪਹੁੰਚ ਗਈ ਆ। ਇਹਦੇ ਵਿੱਚ ਇੱਕ ਫੇ ਆਦਮੀ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਆ ਹੱਤਿਆ ਕਰਨ ਦੀ ਕੋਸ਼ਿਸ਼ ਦੇ ਵਿੱਚ, ਕਿਸੇ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਦੇ ਵਿੱਚ, ਤੇ ਕਿਸੇ ਦੇ ਘਰ ਦੇ ਵਿੱਚ ਦਾਖਲ ਹੋਣ ਦੇ ਇਦਾਂ ਦੇ ਚਾਰਜ ਜਿਹੜੇ ਆ ਲਗਾਏ ਗਏ ਆ। ਤੇ ਉਹਦੇ ਵਿੱਚ ਜਿਹੜੇ ਜ਼ਖਮੀ ਹੈਗੇ ਆ ਉਹਨਾਂ ਨੂੰ ਗੋਲਡ ਕੋਸਟ ਯੂਨੀਵਰਸਿਟੀ ਦੇ ਹੋਸਪਿਟਲ ਜਿਹੜਾ ਹੈਗਾ ਉੱਥੇ ਵੀ ਲੈ ਕੇ ਗਏ ਆ। ਇਹਨਾਂ ਦੇ ਬਾਹਾਂ ਦੇ ਉੱਤੇ ਤੇ ਉੱਪਰ ਛਾਤੀ ਦੇ ਉੱਤੇ ਕਾਫੀ ਜਿਹੜੇ ਗੰਭੀਰ ਆ ਜ਼ਖਮ ਜਿਹੜੇ ਆਏ ਆ ਚਾਕੂ ਦੇ ਨਾਲ। ਤੇ ਜਿਹੜੇ ਦੋਸ਼ੀ ਆ ਉਹਨੂੰ ਅੱਜ ਸਵੇਰ ਨੂੰ ਅੱਜ ਜਾਣੀ ਅੱਜ ਹੀ ਵੀਰਵਾਰ ਨੂੰ ਅੱਜ ਜਿਹੜਾ ਸਾਊਥ ਪੋਰਟ ਜਿਹੜੀ ਅਦਾਲਤ ਹੈਗੀ ਆ ਉੱਥੇ ਅੱਜ ਪੇਸ਼ ਕੀਤਾ ਜਾਣਾ ਆ।
ਠੀਕ ਹੈ ਜੀ, ਇਸ ਨਾਲ ਮਿਲਦੀ ਜੁਲਦੀ ਖਬਰ ਪ੍ਰੈਸ ਪੈਂਦੀ ਆ ਜੀ। ਹਾਂਜੀ, ਇਸ ਨਾਲ ਮਿਲਦੀ ਜੁਲਦੀ ਖਬਰ ਪ੍ਰੈਸ ਪੈਂਦੀ ਆ ਸਾਊਥ ਪੋਰਟ ਦੀ।
ਖੈਰ ਅਗਲੀ ਖਬਰ ਦੇ ਉੱਤੇ ਝਾਤ ਆਪਾਂ ਬਣਾ ਲੈਂਦੇ ਆ। ਅਗਲੀ ਖਬਰ ਜਿਹੜੀ ਆ ਇੱਕ ਟੀਨੇਜਰ ਦੇ ਨਾਲ ਜੁੜੀ ਹੋਈ ਆ ਜਿਹੜਾ ਕਿ ਬੜਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ, ਜਿੱਥੇ ਕਿ ਇੱਕ ਉਹਨੂੰ ਹਿੱਟ ਤੇ ਹਿੱਟ ਕੀਤਾ ਗਿਆ ਆ ਫੋਰ ਵੀਲ ਡਰਾਈਵ ਦੇ ਦੁਆਰਾ। ਵਿਕਟੋਰੀਆ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਣਾ ਆ। ਜਿਹੜੀ ਔਰਤ ਜਿਹੜੀ 46 ਸਾਲਾ ਔਰਤ ਹੈਗੀ ਸੀਗੀ ਜਿਹੜੀ ਕਿ ਉੱਥੇ ਰੁਕੀ, ਪਰ ਜਦੋਂ ਉਹਨੇ ਦੇਖਿਆ ਕਿ ਜ਼ਖਮੀ ਹੋ ਗਿਆ ਆ ਬੱਚਾ, ਤੇ ਉਸ ਤੋਂ ਬਾਅਦ ਉਹਨੇ ਜਿਹੜਾ ਭੱਜਣ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਆ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਪੁਲਿਸ ਨੇ ਫੜ ਲਿਆ ਆ। ਤੇ ਜਿਹੜਾ ਬੱਚਾ ਸੀ ਟੀਨੇਜ ਉਹਨੂੰ ਜਿਹੜਾ ਫੋਰ ਵੀਲ ਡਰਾਈਵ ਨੇ ਹਿੱਟ ਕੀਤਾ ਸੀਗਾ ਉਹਨੂੰ ਜਿਹੜਾ ਹੋਸਪਿਟਲ ਦੇ ਵਿੱਚ ਲੈ ਕੇ ਚਲੇ ਗਏ ਆ। ਖੈਰ ਦੋਸਤੋ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਫੇਰ ਸਾਂਝ ਬਣਾਉਂਦੇ ਆ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਮਖ ਕੈਰਮ ਬੋਰਡ ਖੇਡਦੇ ਅੰਕੇ, ਕੈਰਮ ਬੋਰਡ ਖੇਡਦੇ ਅੰਕੇ, ਮਰਦ ਖੇਡਦਾ ਖਤਰਿਆਂ ਨਾਲ। ਕੈਰਮ ਬੋਰਡ ਖੇਡਦੇ ਅੰਕੇ, ਮਰਦ ਖੇਡਦਾ ਖਤਰਿਆਂ ਨਾਲ, ਜਿੱਤੇ ਦੀ ਜੱਟ ਨਾਲ ਖੜੀ ਐ, ਜਿੱਤੇ ਦੀ ਜੱਟ ਨਾਲ ਖੜੀ ਐ, ਨਿੱਤ ਖੇਡਦਾ ਚਤਰਿਆਂ ਨਾਲ। ਕੈਰਮ ਬੋਰਡ ਖੇਡਦੇ ਅੰਕੇ, ਮਰਦ ਨਹੀਂ ਉਹ ਖੇਡ ਹੁੰਦੀ, ਪੈਰ ਲੈਣ ਤੇ ਆ ਜਾਂਦੇ ਨੇ ਜਦ ਜਦ ਕੇ ਕੰਨ ਗੂੰਜਦੇ ਫਾਪੜਿਆਂ ਨਾਲ
ਕਿਥੋਂ ਭਾਜੀ ਨਹੀਂ ਨਹੀਂ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਟੈਕਨੀਕਲ ਪ੍ਰੋਬਲਮ ਜਿਹੜੀ ਆ ਚੱਲ ਰਹੀ ਸੀ ਪਰ ਖੈਰ ਥੋੜਾ ਜਿਹਾ ਦੇਰ ਆਏ ਦਰੋਸਤ ਆਏ ਗੁਰਸੇਵ ਸਿੰਘ ਜੀ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਜਿਹੜੀਆਂ ਕਰ ਰਹੇ ਸੀ
ਹਾਂਜੀ ਤਾਂ ਚਲੋ ਹੁਣ ਆਪਾਂ ਆਪਾਂ ਚੱਲਦੇ ਆ ਰਿਓ ਚੱਲਦੇ ਆ ਆਸਟ੍ਰੇਲੀਆ ਤੋਂ ਸਿੱਧੇ ਬ੍ਰਾਜ਼ੀਲ ਚੱਲਦੇ ਆ ਜੀ ਓਲੰਪਿਕ ਦੇ ਵਿੱਚ ਖਬਰਾਂ ਤੋਂ
ਜੀ ਜਰੂਰ
ਤੇ ਅਸੀਂ ਥੋੜੀ ਝਾਤ ਮਾਰਦੇ ਆ ਮੈਡਲਾਂ ਤੇ ਕੌਣ ਕਿੰਨੇ ਮੈਡਲ ਲੈ ਚੁੱਕਾ ਤੇ ਕੌਣ ਕਿੱਥੇ ਗਾ ਜੇਕਰ ਝਾਤ ਮਾਰੀਏ ਪਹਿਲੇ ਤਿੰਨਾਂ ਤੇ ਤਾਂ ਅਮੈਰੀਕਾ ਪਹਿਲੇ ਨੰਬਰ ਤੇ ਆ ਜੀ 28 ਤਗਮੇ ਲੈ ਕੇ ਇਹਨਾਂ ਦੇ ਵਿੱਚ 10 ਸੋਨੇ ਦੇ 9 ਚਾਂਦੀ ਦੇ ਤੇ 9 ਕਾਂਸੀ ਦੇ ਤਗਮੇ ਨੇ ਦੂਜੇ ਨੰਬਰ ਤੇ ਚਾਈਨਾ 20 ਤਗਮਿਆਂ ਦੇ ਨਾਲ ਤੇ ਜਪਾਨ ਇਸ ਵਾਰ ਤੀਜੇ ਨੰਬਰ ਤੇ ਆ 17 ਤਗਮਿਆਂ ਦੇ ਨਾਲ ਤੇ ਜੇ ਗੱਲ ਕਰੀਏ ਆਸਟ੍ਰੇਲੀਆ ਦੀ ਉਹ ਇਸ ਵਾਰ 6ਵੇਂ ਨੰਬਰ ਤੇ ਆ ਤੇ ਸਿਰਫ ਹਜੇ ਤੱਕ 9 ਹੀ ਤਗਮੇ ਜਿੱਤ ਚੁੱਕਿਆ ਤੇ ਮੈਂ ਇੰਡੀਆ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਬਹੁਤ ਥੱਲੇ ਆ 27ਵੇਂ 28ਵੇਂ ਇੱਕ ਨੰਬਰ ਤੇ ਥੱਲੇ ਜਾ ਚੁੱਕਾ ਤੇ ਕੋਈ ਵੀ ਤਗਮਾ ਨਹੀਂ ਹਜੇ ਤੱਕ ਕੋਈ ਹਾਸਲ ਨਹੀਂ ਕਰ ਕੀਤਾ ਤੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਆ ਇਸ ਵਾਰ ਹਜੇ ਤੱਕ ਇੱਕ ਵੀ ਤਗਮਾ ਨਹੀਂ ਮਿਲਿਆ ਇੰਡੀਆ ਨੂੰ
ਜਿੱਦਾਂ ਫਿਰ ਥੋੜੀ ਟਾਈਮ ਲੱਗਦਾ ਹੁੰਦਾ ਗੁਰਸੇਵ ਸਿੰਘ ਜੀ ਵੈਸੇ ਆਪਣੀਆਂ ਵਧੀਆ ਕਾਰਗੁਜ਼ਾਰੀਆਂ ਹੋਣੀਆਂ ਮੈਨੂੰ ਲੱਗਦਾ ਵੀ ਮੁੱਕੇਬਾਜ਼ੀ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਜਿਹੜਾ ਇੰਡੀਆ ਕਰ ਸਕਦਾ ਆ ਉਹਦੇ ਮੈਚ ਅਜੇ ਕਾਫੀ ਪਏ ਆ ਨਿਸ਼ਾਨੇਬਾਜ਼ੀ ਵਿੱਚ ਜ਼ਰੂਰ ਥੋੜਾ ਜਿਹਾ ਨਿਰਾਸ਼ ਹੋਇਆ ਉਹਦੇ ਵਿੱਚ ਕਾਫੀ ਹੈਗੀਆਂ ਸੀ ਪਰ ਰਾਈਫਲ ਦੇ ਇਵੈਂਟਸ ਹੈਗੇ ਆ ਓਹਦੇ ਵਿਚ ਸ਼ਾਇਦ ਕੁਛ ਜਿਹੜੀ ਉਪਲਬਧੀ ਜਿਹੜੀ ਹਾਸਲ ਕਰ ਲੈਣ ਤੇ ਨੋ ਡਾਊਟ ਹਾਕੀ ਦੇ ਵਿਚ ਲੱਗਦਾ ਹੈ ਇਸ ਬਾਰੇ ਕਾਫੀ ਕੁਛ ਵਧੀਆ ਜਿਹੜਾ ਆ ਕਰ ਜਾਣਗੇ। ਪਰ ਜ਼ਿਆਦਾ ਉਮੀਦ ਤਾਂ ਵੈਸੇ ਹਾਕੀ ਦੇ ਉੱਤੇ ਰੱਖਣੀ ਚਾਹੀਦੀ ਹੈ, ਨਾਲ ਦੀ ਨਾਲ ਵੇਟ ਲਿਫਟਿੰਗ ਦੇ ਵਿਚ ਵੀ ਥੋੜੇ ਬਹੁਤੇ ਜਿਹੜੇ ਮੁਕਾਬਲੇ ਕਾਫੀ ਅਹਿਮ ਮੁਕਾਬਲੇ ਜਿਹੜੇ ਅਜੇ ਹੋਣ ਵਾਲੇ ਹੈਗੇ, ਕਿਉਂਕਿ ਪਹਿਲਾਂ ਜਿਹੜੇ ਕਾਫੀ ਤੈਰਾਕੀ ਵਾਲੇ ਜਿਹੜੇ ਮੁਕਾਬਲੇ ਆ ਉਹਨਾਂ ਵਿਚੋਂ ਹੀ ਪਹਿਲੇ ਈਵੈਂਟ ਜਿਹੜੇ ਜ਼ਿਆਦਾਤਰ ਹੋਏ ਆ ਤੇ ਉਹਦੇ ਵਿਚੋਂ ਇਹ ਅੱਗੇ ਗਏ ਆ, ਅਮੈਰੀਕਾ ਵਗੈਰਾ ਦੇ ਵਿਚ ਅਮੈਰੀਕਾ ਜਿਹੜੇ ਗਏ ਆ। ਤੇ ਆਸ ਇਹੀ ਕਰਦੇ ਆ ਕਿ ਥੋੜੇ ਦਿਨਾਂ ਤੱਕ ਆਪਣਾ ਵੀ ਕਿਤੇ ਨਾ ਕਿਤੇ ਸੂਤ ਲੱਗ ਜਾਊ ਲੱਗਦਾ ਹਨਾ।
ਠੀਕ ਆ, ਕਿਉਂਕਿ ਮੈਂ ਕੱਲ ਮਿਲਖਾ ਸਿੰਘ ਜੀ ਦਾ ਬਿਆਨ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਆਪਣੀ ਓਲੰਪਿਕ ਖੇਡ ਕਮੇਟੀ ਨੂੰ ਕਿਹਾ ਕਿ ਉਹ ਜ਼ਿੰਮੇਵਾਰੀ ਲੈਣ, ਇੰਨਾ ਨਿਰਾਸ਼ ਕੀਤਾ ਜਿਹੜਾ ਖਿਡਾਰੀਆਂ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਸਹੀ ਸੁਵਿਧਾ ਨਹੀਂ ਉਪਲਬਧ ਕੀਤੀ ਜਾਂਦੀ, ਟ੍ਰੇਨਿੰਗ ਦੇ ਵਿੱਚ ਬਹੁਤ ਕਮੀਆਂ ਰਹਿ ਜਾਂਦੀਆਂ। ਇਹੀ ਕਾਰਨ ਹੈ ਕਿ ਅਜੇ ਤੱਕ ਇੰਡੀਆ ਇੰਨੀ ਆਬਾਦੀ ਹੋਣ ਦੇ, ਇੰਨਾ ਟੈਲੈਂਟ ਹੋਣ ਦੇ ਬਾਵਜੂਦ ਵੀ ਇੰਡੀਆ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਓਲੰਪਿਕ ਦੇ ਵਿੱਚ ਮੈਡਲਾਂ ਦੇ ਵਿੱਚ। ਸੋ ਕਹਿੰਦੇ ਵੀ ਉਹਨਾਂ ਨੂੰ ਪਿੱਛੇ ਨਹੀਂ ਭੱਜਣਾ ਚਾਹੀਦਾ, ਓਲੰਪਿਕ ਕਮੇਟੀ ਆਪਣੀ ਜ਼ਿੰਮੇਵਾਰੀ ਲਵੇ ਪੂਰੀ ਤਰ੍ਹਾਂ ਇਸ ਮਾੜੀ ਪਰ ਕਾਰਗੁਜ਼ਾਰੀ ਦਾ।
ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ ਇਹਦੇ ਵਿੱਚ ਕਾਰਨ ਤਾਂ ਬਹੁਤ ਹੈਗੇ ਆ, ਜੇ ਵੀ ਸਕੂਲ ਜੇ ਆਪਾਂ ਆਪਣੇ ਪੰਜਾਬ ਲਾ ਲਈਏ, ਪੰਜਾਬ ਬਾਕੀ ਸਟੇਟਸ ਦੇ ਨਾਲੋਂ ਕਾਫੀ ਡਿਵੈਲਪ ਜਿਹੜਾ ਮੰਨਿਆ ਜਾਂਦਾ, ਪਰ ਇੱਥੇ ਵੀ ਆਪਾਂ ਜੇ ਦੇਖ ਲਈਏ ਸਕੂਲ ਦੇ ਵਿੱਚ ਸੁਵਿਧਾਵਾਂ ਦੇ ਨਾਂ ਦੇ ਉੱਤੇ ਕੋਈ ਏਡੀ ਖਾਸ ਕਾਰਗੁਜ਼ਾਰੀ ਨਹੀਂ ਸਰਕਾਰਾਂ ਵੱਲੋਂ ਕੀਤੀ ਜਾਂਦੀ, ਚਾਹੇ ਉਹ ਖੇਡ ਦਾ ਸਮਾਨ ਹੋਵੇ ਚਾਹੇ ਖਾਣ ਪੀਣ ਦਾ ਸਮਾਨ ਹੋਵੇ। ਵੈਸੇ ਤਾਂ ਮਿਡ ਡੇ ਮੀਲ ਜਿਹੜਾ ਦਿੱਤਾ ਗਿਆ ਉਹ ਵੀ ਜਾਣੀ ਕਹਿ ਲਓ ਕਿ ਸਿਰਫ ਢਿੱਡ ਭਰਨ ਵਾਲੀ ਗੱਲ ਹੁੰਦੀ ਆ, ਜੇ ਪੌਸ਼ਟਿਕਤਾ ਦਾ ਆਪਾਂ ਧਿਆਨ ਰੱਖੀਏ ਪੌਸ਼ਟਿਕਤਾ ਵਾਲੀ ਗੱਲ ਜਿਹੜੀ ਆ ਕੁਛ ਨੀ ਹੈਗੀ। ਤੇ ਖਾਸ ਤੌਰ ਤੇ ਗੇਮਸ ਦੇ ਲਈ ਜਿਹੜੇ ਖਾਸ ਪਹਿਲਾਂ ਗਰਾਊਂਡ ਜਿਹੜੀਆਂ ਸਭ ਤੋਂ ਜ਼ਰੂਰੀ ਹੁੰਦੀਆਂ ਆ, ਗਰਾਊਂਡ ਇੱਕ ਦੇ ਦਿੱਤੀ ਜਾਂਦੀ ਆ, ਉਹਦੇ ਸਾਰੇ ਫੀਲਡ ਦੇ ਵਿੱਚ ਉਹ ਯੂਜ਼ ਕਰਨੀ ਹੁੰਦੀ ਆ। ਉਹ ਡਿਪੈਂਡ ਕਰਦਾ ਵੀ ਡੀਪੀ ਕਿਹੜਾ ਜਾਂ ਡੀਪੀ ਜਾਂ ਪੀਟੀ ਜਾਂ ਹੋਰ ਕੋਈ ਫਿਜ਼ੀਕਲ ਐਜੂਕੇਸ਼ਨ ਦਾ ਕੋਈ ਵੀ ਟੀਚਰ ਹੈਗਾ, ਉਹਦਾ ਇੰਟਰਸਟ ਕਾਹਦੇ ਵਿੱਚ ਆ। ਜੇ ਉਹਦਾ ਇੰਟਰਸਟ ਖੋ ਖੋ ਦੇ ਵਿੱਚ ਆ ਤੁਹਾਨੂੰ ਖੋ ਖੋ ਹੀ ਖਿਡਾਈ ਜਾਣੀ ਆ ਸਾਰੇ ਬੱਚਿਆਂ ਨੂੰ, ਜੇ ਉਹਦਾ ਇੰਟਰਸਟ ਹੈਗਾ ਜਾਂ ਫੁੱਟਬਾਲ ਦੇ ਵਿੱਚ ਫੁੱਟਬਾਲ ਦੇ ਵਿੱਚ ਸਾਰੇ ਬੱਚਿਆਂ ਨੂੰ ਪਾ ਦੇਣਾ, ਜਾਣੀ ਬੱਚਿਆਂ ਦੇ ਕੋਲ ਬਹੁਤੀ ਚੋਇਸ ਵੀ ਨਹੀਂ ਬਚਦੀ ਤੇ ਸਟਰੈਂਥ ਘੱਟ ਹੋਣ ਕਰਕੇ ਵੀ ਕਈ ਵਾਰੀ ਪ੍ਰੋਬਲਮ ਜਿਹੜੀਆਂ ਆ ਜਾਂਦੀਆਂ। ਤੇ ਹਾਕੀ ਦੇ ਫੁੱਟਬਾਲ ਦੇ ਜਿਹੜੇ ਮੈਦਾਨ ਆ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹੋ ਜਿਹੀ ਸੁਵਿਧਾ ਹੀ ਨਹੀਂ ਹੈਗੀ, ਕਾਫੀ ਜਿਹੜੇ ਕਾਰਨ ਇਸ ਦੇ ਪਿੱਛੇ ਹੈਗੇ ਆ। ਤੇ ਜਿਹੜੇ ਜਾਂਦੇ ਵੀ ਆ ਉਹ ਸ਼ਾਇਦ ਆਪਣੇ ਬੇਸ ਦੇ ਉੱਤੇ ਹੀ ਜਾਂਦੇ ਆ ਤੇ ਕਾਫੀ ਤਕੜੇ ਜਿਹੜੇ ਜਿਹਨਾਂ ਨੂੰ ਆਰਥਿਕ ਤੌਰ ਤੇ ਨਹੀਂ ਕੋਈ ਪ੍ਰੋਬਲਮ ਹੈਗੀ ਉਹ ਆਪਣੀਆਂ ਈਵੈਂਟਸ ਜਿਹੜੇ ਆ ਕਰ ਸਕਦੇ ਆ, ਆਪਣੀਆਂ ਵਰਦੀਆਂ ਲੈ ਸਕਦੇ ਆ। ਬਹੁਤ ਸਾਰਿਆਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਹੁੰਦਾ ਆ ਪਰ ਅੱਗੇ ਨਹੀਂ ਜਾ ਪਾਉਂਦੇ ਕਿਉਂਕਿ ਉਹਨਾਂ ਕੋਲ ਬੁਨਿਆਦੀ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਜਿਹੜੀ ਆ ਗੌਰਮੈਂਟ ਦੀ ਨਾਲ ਨਾ ਸਹਿਯੋਗ ਮਿਲਣ ਕਰਕੇ ਰਹਿ ਜਾਂਦੀ ਆ। ਪਰ ਫਿਰ ਵੀ ਪ੍ਰਾਈਵੇਟ ਕਲੱਬ ਹੁਣ ਵਧੀਆ ਕੰਮ ਕਰ ਰਹੇ ਆ, ਆਸ ਇਹੀ ਕਰਦੇ ਆ ਕਿ ਹੁਣ ਜਿਹੜੇ ਆਉਣ ਵਾਲੇ ਕੁਛ ਸਾਲਾਂ ਦੇ ਸ਼ਾਇਦ ਇੰਪਰੂਵਮੈਂਟ ਜਿਹੜੀ ਹੋਵੇ। ਪਰ ਗੁਰਸੇਵ ਸਿੰਘ ਜੀ ਇੱਕ ਇਹ ਵੀ ਆ, ਜਿੱਦਾਂ ਮੈਂ ਆਸਟ੍ਰੇਲੀਆ ਦਾ ਇਹ ਦੇਖ ਰਿਹਾ ਸੀ, ਇੱਥੇ ਸਕੂਲਸ ਦੇ ਵਿੱਚ ਸਿਲੈਕਟ ਕਰ ਲਏ ਜਾਂਦੇ ਆ 10-10 12-12 ਸਾਲਾਂ ਬਾਅਦ, ਜਾਣੀ ਮੰਨ ਲਓ ਕਿ ਹੁਣ ਜਿਹੜੇ ਸਕੂਲ ਦੇ ਵਿੱਚੋਂ ਬੱਚੇ ਜਿਹੜੇ ਪਿਕ ਕੀਤੇ ਜਾ ਰਹੇ ਆ ਉਹ 2028 ਦੇ ਵਿੱਚ ਜਿਹੜੀਆਂ ਗੇਮਸ ਹੋਣੀਆਂ ਉਹਨਾਂ ਲਈ ਹੁਣੇ ਪ੍ਰੈਪਰੇਸ਼ਨ ਜਿਹੜੀ ਸ਼ੁਰੂ ਕੀਤੀ ਆ। ਤੇ ਜਦ ਤੁਸੀਂ ਆਪ ਦੇਖ ਲਓ ਵੀ ਇੰਨਾ ਟਾਈਮ ਹੁੰਦਾ, ਜਦਕਿ ਆਪਾਂ ਨੂੰ ਖੀਰ ਤੱਕ ਪਤਾ ਹੀ ਨਹੀਂ ਹੁੰਦਾ ਵੀ ਇਹਨੇ ਜਾਣਾ ਕਿ ਨਹੀਂ ਜਾਣਾ ਉੱਥੇ ਖੇਡਣ ਲਈ ਓਲੰਪਿਕ ਦੇ ਵਿੱਚ।
ਸਹੀ ਆ, ਕਿਉਂਕਿ ਕੋਈ ਰਣਨੀਤੀ ਨਹੀਂ ਤਿਆਰ ਕੀਤੀ ਜਾਂਦੀ, ਕੋਈ ਫਿਊਚਰ ਦਾ ਦੇਖਿਆ ਨਹੀਂ ਜਾਂਦਾ ਕਿ ਪਲੈਨਿੰਗ ਕੀ ਕਰਨੀ ਆ। ਆਪਣੇ ਇੰਡੀਆ ਚ ਮੈਂ ਦੇਖਿਆ ਕਿ ਬਹੁਤ ਹੀ ਸ਼ਾਰਟ ਟਰਮ ਚੀਜ਼ਾਂ ਰੱਖੀਆਂ ਜਾਂਦੀਆਂ, ਬੇਸ਼ੱਕ ਉੱਥੇ ਲੋਕ ਆ, ਬੇਸ਼ੱਕ ਉੱਥੇ ਦੇ ਰਾਜਨੀਤਿਕ ਦਾ, ਤੇ ਉਹ ਕੋਈ ਫਿਊਚਰ ਪਲੈਨਿੰਗ ਨਹੀਂ ਕਰਦੇ, ਦੂਰ ਦੀ ਪਲੈਨਿੰਗ ਨਹੀਂ ਕਰਦੇ, ਜਿਸ ਦਾ ਕਾਰਨ ਮੈਨੂੰ ਲੱਗਦਾ ਕਿ ਅਜੇ ਤੱਕ ਖਾਤਾ ਨਹੀਂ ਖੋਲ ਸਕੇ ਅਸੀਂ ਰਿਓ ਓਲੰਪਿਕ ਦੇ ਵਿੱਚ, ਇੰਨੀ ਆਬਾਦੀ ਹੋਣ ਦੇ ਬਾਵਜੂਦ ਤੇ ਇੰਨਾ ਟੈਲੈਂਟ ਹੋਣ ਦੇ ਬਾਵਜੂਦ। ਤੇ ਇੱਕ ਪਾਸੇ ਇੰਜ ਵੀ ਲੱਗਦਾ ਕਿ ਚਲੋ ਜੇ ਸਰਕਾਰ ਨਹੀਂ ਸਹਾਇਤਾ ਕਰਦੀ ਤੇ ਖੇਡਾਂ ਵੀ ਬਹੁਤ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਆ, ਜਿਹੜੀਆਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਬਹੁਤ ਮਹਿੰਗਾ ਆ, ਇਕਿਊਪਮੈਂਟ ਹੋਰ ਸਾਰਾ ਕੁਛ ਮਹਿੰਗਾ ਹੋਣ ਕਰਕੇ ਆਮ ਲੋਕਾਂ ਦੇ ਕਹਿ ਲੋ ਕਿ ਘੇਰੇ ਤੋਂ ਬਾਹਰ ਨਿਕਲਦਾ ਜਾ ਰਿਹਾ ਆ। ਸੋ ਬਿਨਾਂ ਸਰਕਾਰ ਦੀ ਸਹਾਇਤਾ ਤੋਂ ਇਹ ਹੁਣ ਪੋਸੀਬਲ ਜਿਹਾ ਨਹੀਂ ਰਹਿ ਗਿਆ, ਜੇ ਸਰਕਾਰ ਵਧੀਆ ਖਿਡਾਰੀਆਂ ਨੂੰ ਸਪੋਰਟ ਨਹੀਂ ਕਰੂਗੀ ਤਾਂ ਫਿਰ ਅੱਗੇ ਅੱਗੇ ਔਖਾ ਹੀ ਹੋਣਾ।
ਬਿਲਕੁਲ, ਤੇ ਅੱਗੇ ਆਪਾਂ ਹੁਣ ਹੋਰ ਖਬਰ ਦੇ ਉੱਤੇ ਵੀ ਝਾਤ ਮਾਰ ਲਈਏ। ਇੱਕ 26 ਸਾਲਾ ਕਾਂਸਟੇਬਲ ਸੀਗਾ ਪੁਲਿਸ ਦੇ ਵਿੱਚ, ਸੇਨੀ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ। ਇਹਨੇ ਆਪਣੇ ਇੱਕ ਪਾਬੰਦੀ ਸ਼ੁਦਾ ਜਿਹੜੀ ਡਰੱਗਸ ਜਿਹੜੀ ਨਸ਼ੀਲੀ ਕੋਈ ਦਵਾਈ ਜਿਹੜੀ ਆਪਣੇ ਕੋਲ ਰੱਖੀ ਹੋਈ ਸੀ ਤੇ ਉਹਦੇ ਕਰਕੇ ਇਹਨੂੰ ਸਸਪੈਂਡ ਵੀ ਕੀਤਾ ਗਿਆ ਡਿਊਟੀ ਤੋਂ। ਤੇ ਹੁਣ 19 ਦੀ ਤਰੀਕ ਵੀ ਪਾਈ ਗਈ ਆ ਅਗਲੇ ਮਹੀਨੇ ਦੀ, ਉਦੋਂ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਵੀ ਇਹਨੂੰ ਕਿਹਾ। ਗੁਰਸੇਵ ਸਿੰਘ ਜੀ ਇੱਥੇ ਵੀ ਪੁਲਿਸ ਟਾਲਦੀ ਨੀ ਆਪਣੀ, ਹਨਾ
ਕਾਹਨੂੰ ਜਾਂਦੀ ਆ ਜੀ, ਬਹੁਤ ਚਲੋ ਏਦਾਂ ਗਿਣਤੀ ਵੀ ਬਹੁਤ ਘੱਟ ਹੁੰਦੀ ਆ ਕਿ ਕੋਈ ਕੋਈ ਟਾਵਾਂ ਟਾਵਾਂ ਹੁੰਦਾ ਜਾਂ ਕਹਿ ਲੋ ਕਿ ਆਪਾਂ ਨੂੰ ਉੱਥੇ ਦਾ ਹਜੇ ਜ਼ਿਆਦਾ ਹਿਸਾਬ ਆ ਕਿਉਂਕਿ ਅਸੀਂ ਨਵੇਂ ਨਵੇਂ ਇੱਥੇ, ਸਾਨੂੰ ਪਕੜ ਹੈ ਇੱਥੇ ਦੀ
ਕੀ ਚੱਲ ਰਿਹਾ ਸਿਸਟਮ ਦੇ ਵਿੱਚ, ਤੇ ਉੱਥੇ ਦਾ ਸਾਰਾ ਹਿਸਾਬ ਕਿਤਾਬ ਹੋਣ ਕਰਕੇ ਪਤਾ ਲੱਗ ਜਾਂਦਾ ਕੌਣ ਕੀ ਕਰ ਰਿਹਾ ਕੌਣ ਕੀ ਹੁੰਦੀ, ਤਾਂ ਹੁਣ ਇੱਥੇ ਵੀ ਆ ਕਰਪਸ਼ਨ, ਕਰਪਟ ਬੰਦੇ ਇੱਥੇ ਵੀ ਹੋਣਗੇ, ਪਰ ਹਜੇ ਆਪਣੀ ਪਹੁੰਚ ਤੋਂ ਮੈਨੂੰ ਲੱਗਦਾ ਪਰੇ ਨੇ ਜਾਂ ਘੱਟ ਨੇ, ਬਹੁਤ ਘੱਟ ਨੇ।
ਉਹੀ ਆ ਵੀ ਆਪਣੇ ਤਾਂ ਜਿੱਦਾਂ ਪਤਾ ਹੀ ਹੁੰਦਾ ਹਨਾ, ਜਦੋਂ ਕੋਈ ਪੁਲਿਸ ਵਾਲਾ ਜਿੱਦਾਂ ਉਹ ਇੱਕ ਭੱਲੇ ਉਹਨਾਂ ਦਾ ਕੈਸਟਿੰਗ ਉਹਨਾਂ ਦੀ ਹੈਗੀ ਆ, ਵੀਡੀਓ ਦੋਸਤਾਂ ਨੇ ਜ਼ਰੂਰ ਦੇਖੀ ਹੋਣੀ ਆ, ਕੱਲੇ ਕੱਲੇ ਦੇ ਚਪੇੜ ਮਾਰ ਕੇ ਅੰਦਰ ਪੁੱਛਦਾ ਪਹਿਲਾਂ ਵੀ ਤੂੰ ਨਸ਼ਾ ਕਰਦਾ ਆ, ਉਹ ਸਾਰੇ ਕਹੀ ਜਾਂਦੇ ਨਹੀਂ ਜੀ, ਚਲੋ ਫਿਰ ਇਹਨੂੰ ਅੰਦਰ ਫਿੱਟੋ, ਅਗਲੇ ਨੂੰ ਪੁੱਛਦਾ ਤੂੰ ਨਸ਼ਾ ਕਰਦਾ ਆ, ਉਹ ਕਹਿੰਦਾ ਨਹੀਂ ਜੀ, ਚਲੋ ਇਹਨੂੰ ਅੰਦਰ ਫਿੱਟੋ, ਤੂੰ ਨਸ਼ਾ ਕਰਦਾ ਆ, ਇਹਨੂੰ ਵੀ ਅੰਦਰ ਫਿੱਟੋ, ਨਹੀਂ ਜੀ ਕਰਦਾ ਹਨਾ, ਫਿਰ ਬਾਅਦ ਦੇ ਵਿੱਚ ਕਹਿੰਦੇ ਅਸੀਂ ਵੀ ਤਾਂ ਹੀ ਕਹੀਏ ਵੀ ਸਾਡੀ ਬੈਕ ਦੇ ਕਾਹਤੇ ਨੀ ਨਸ਼ੇ, ਹਨਾ ਕੋਈ ਕਰਦਾ ਹੀ ਨੀ ਨਸ਼ਾ,
ਬਿਲਕੁਲ
ਜਾਣੀ ਪੁਲਿਸ ਵਾਲੇ
ਹਿੱਸੇਦਾਰੀ ਹਿੱਸੇਦਾਰੀ ਕਰਕੇ ਸਾਰਾ ਕੁਝ ਚੱਲ ਰਿਹਾ।
ਬਿਲਕੁਲ, ਤੇ ਅੱਗੇ ਆਪਾਂ ਗੱਲ ਕਰੀਏ 12 ਤੋਂ ਵੱਧ ਜਿਹੜੇ ਲੋਕ ਆ ਗ੍ਰਿਫ਼ਤਾਰ ਹੋਏ ਆ, ਕੋਈ ਘੱਟੋ ਘੱਟ 18 ਲੋਕ ਪਰਥ ਦੇ ਵਿੱਚ, ਇਹ ਵੀ ਕੋਈ ਗੈਰ ਕਾਨੂੰਨੀ ਜਿਹੜੀਆਂ ਡਰੱਗਸ ਦੀ ਸੇਲ ਕਰਦੇ ਹੁੰਦੇ ਸੀਗੇ ਆਪਣੇ ਰਿਟੇਲ ਸਟੋਰਸ ਦੇ ਉੱਤੇ, ਪਰਥ ਦੀ ਖ਼ਬਰ ਹੈਗੀ ਆ। ਇਹ ਜਿਹੜੇ ਸਾਈਕੋ ਐਕਟਿਵ ਸਬਸਟਾਂਸਿਸ ਕੋਈ ਵੀ ਪਦਾਰਥ ਹੈਗੇ ਆ, ਜਿਹਨਾਂ ਕਰਕੇ ਇੱਥੇ ਜਿਹੜਾ ਇੱਕ ਕਾਨੂੰਨ ਵੀ ਬਣਿਆ ਸੀ ਪਿਛਲੇ ਸਾਲ, ਉਹਦੇ ਉਸ ਕਾਨੂੰਨ ਦੇ ਤਹਿਤ ਹੁਣ ਤੱਕ 314 ਚਾਰਜਸ ਜਿਹੜੇ ਲਗਾਏ ਗਏ ਆ 18 ਲੋਕਾਂ ਦੇ ਉੱਤੇ, ਜਿਨ੍ਹਾਂ ਦੀ ਉਮਰ ਜਿਹੜੀ ਆ 23 ਸਾਲ ਤੋਂ ਲੈ ਕੇ 33 ਸਾਲ ਤੱਕ ਦੀ ਹੈਗੀ ਆ। ਤੇ ਇੱਥੇ ਦੇ ਜਿਹੜੇ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਜਿਹੜਾ ਰੇਡ ਮਾਰੀ ਆ ਇਹ ਹੈਗਾ ਜੀ ਆਰਮੈਂਡੇਲ ਜਿਹੜਾ ਸਵਰਬ ਹੈਗਾ, ਵਿਕਟੋਰੀਆ ਪਾਰਕ, ਮੈਂਡੂਰਾ, ਬੈਨੇਰੂ, ਇਹ ਸਾਰੇ ਜਿਹੜੇ ਸਵਰਬ ਹੈਗੇ, ਹਾਈਗੇਟ, ਇਹ ਨਵੰਬਰ ਤੋਂ ਲੈ ਕੇ ਜੁਲਾਈ ਤੱਕ ਜਿਹੜੀਆਂ ਰੇਡਸ ਇੱਥੇ ਕੀਤੀਆਂ ਗਈਆਂ, ਤੇ ਇੱਥੇ ਜਿਹੜੇ ਰਿਟੇਲ ਸਟੋਰਸ ਆ ਉਹ ਵੀ ਜਿਹੜੇ ਨਸ਼ੀਲੇ ਜਿਹੜੇ ਪਦਾਰਥ ਵੇਚਣ ਦੇ ਜਿਹੜੇ ਦੋਸ਼ੀ ਆ ਪਾਏ ਗਏ ਆ। ਤੇ ਅੱਗੇ ਇਹਦੇ ਉੱਤੇ ਕੋਈ ਘੱਟੋ ਘੱਟ 4573 ਆਈਟਮਸ ਜਿਹੜੀਆਂ ਪਾਬੰਦੀ ਸ਼ੁਦਾ ਆ ਉਹ ਪਾਈਆਂ ਗਈਆਂ ਆ। ਖੈਰ ਗੁਰਸੇਵ ਸਿੰਘ ਜੀ, ਇੱਕ ਆਪਾਂ ਗੀਤ ਸੁਣ ਲਈਏ ਤੇ ਗੀਤ ਸੁਣਨ ਤੋਂ ਬਾਅਦ ਫੇਰ ਦੋਸਤਾਂ ਦੇ ਨਾਲ ਸਾਂਝ ਬਣਾਉਂਦੇ ਆ ਇੰਡੀਆ ਦੀਆਂ ਗੱਲਾਂ ਲੈ ਕੇ।
ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਮੇਰੇ ਸਿਰ ਤੇ ਸੇਰਾ ਨੀ ਮੁੰਡਾ ਏ ਹੋ ਖਾ ਸਜਾਉਂਦਾ, ਖਿਆਲ ਕੀ ਹੈ ਤੇਰਾ ਨੀ ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਮੈਨੂੰ ਤੂੰ ਹੀ ਦਿਸਣੀ ਚਾਹੀਦੀ ਜਦ ਅੱਖ ਜਈ ਖੋਲਾਂ ਮੈਂ, ਮੈਨੂੰ ਤੇਰੀ ਚਾਹੀਦੀ ਜਦ ਜਦ ਹੀ ਬੋਲਾਂ ਮੈਂ, ਦੁਨੀਆ ਤੋਂ ਕਿਤੇ ਦੂਰ ਹੀ ਹੋਵੇ, ਦੁਨੀਆ ਤੋਂ ਕਿਤੇ ਦੂਰ ਹੀ ਹੋਵੇ, ਸਾਡਾ ਰਹਿਣ ਬਸੇਰਾ ਨੀ ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਮੈਨੂੰ ਸੀਨੇ ਦੇ ਵਿੱਚ ਰੱਖ ਲਵੇਂ ਤੂੰ ਸਾ ਬਣਾ ਕੇ, ਮੇਰੇ ਨਾਲ ਨਾਲ ਤੂੰ ਚੱਲਦੀ ਰਹੇ ਨੀ ਰਾਹ ਬਣਾ ਕੇ, ਮੇਰੀ ਸਾਰੀ ਜ਼ਿੰਦਗੀ ਬੀਤ ਜਾਣੀ, ਮੇਰੀ ਸਾਰੀ ਜ਼ਿੰਦਗੀ ਬੀਤ ਜਾਣੀ, ਮੈਨੂੰ ਇੰਨਾ ਪਿਆਰ ਬਥੇਰਾ ਨੀ ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ, ਤੇਰੀ ਬਾਹਾਂ ਦੇ ਵਿੱਚ ਚੂੜਾ ਹੋਵੇ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 6063 ਫੋਰ USA, ਕਾਲ +1 2139924242 और +1 1712432585 For UK, call +44 3300102455 For Canada, call +1 8677 675 0264 इस प्रोग्राम नू स्पॉन्सर करने लई संपर्क करो account@harmanradio.com या विजिट करो साडी वेबसाइट harmanradio.com।
जी दोस्तों एक बारी फिर स्वागत है जी प्रोग्राम चल रहा लहरां ते तुसी हरमन रेडियो दे संग सांझ जिहड़ी आ बनाई होई आ। गुरसेव सिंह जी सुखदीप सिंह जी अपने नाल जुड़े आ, उन्होंने गुड मॉर्निंग बुलाई आ सवेरे सवेरे, बहुत बहुत धन्नवाद आ उन्हां दा कि सवेरे सवेरे साडे नाल जुड़े आ। सुखदीप सिंह जी
गुड मॉर्निंग जी। सुखदीप सिंह जी आपका प्रोग्राम जुड़न लई
जी, ते अगे अपने नाल शीतल प्रसाद जी एडिलेड तो जुड़े आ, ते उन्हां ने भी जय हिंद बुलाई आ सारे हरमन परिवार नूं, तुहानूं भी जय हिंद आ जी। ते उन्हां ने नाल ही कहा भी उन्हां दी बेटी मिक्की उहदा जन्मदिन आ अज, 13वां बर्थडे हैगा आ, ते आपां उन्हां दे लई इक जिंगल जिहड़ी आ चला दिंदे आ मिक्की दे लई। जी हैप्पी बर्थडे मिक्की, ते असी आस यही करदे आ कि तेरा अज दिन जिहड़ा बहुत वधिया बतीत होया होना, ते रब तो दुआ भी यही मंगदे आ कि थाडी जिहड़ी सारी लाइफ आ खुशियां भरियां होवे, ते नाल दी नाल वधिया एजुकेशन जिहड़ी तुसी लओ, ते अपने डैडी होना दा सीतो प्रसाद जी होना दा जिहड़े कैडिडेट रहिंदे आ बहुत वधिया इंसान भी हैगे आ, ते इहनां दा नाम जिहड़ा आ तुसी उच्चा करोगे, बहुत बहुत थाडा धन्नवाद आ, थानू मुबारकबाद भी आ शीतल प्रसाद जी, उहनां नूं भी मुबारकबाद आ। गुरसेव सिंह जी
ਹਾਂਜੀ ਬਹੁਤ ਬਹੁਤ ਮੁਬਾਰਕਬਾਦ ਬੇਟੀ ਦੇ ਜਨਮ ਦਿਨ ਤੇ ਸ੍ਰੀ ਪ੍ਰਸਾਦ ਜੀ ਨੂੰ। ਹਾਂਜੀ,
ਤੇ ਨਾਲ ਦੀ ਨਾਲ ਪਲਵਿੰਦਰ ਜੀ ਜੁੜੇ ਆ ਆਪਣੇ ਨਾਲ, ਪਲਵਿੰਦਰ ਜੀ ਸਤਿ ਸ੍ਰੀ ਅਕਾਲ ਵੀ ਨਾਲੇ ਬੁਲਾਈ ਆ ਉਹਨਾਂ ਨੇ, ਉਹਨਾਂ ਨੇ ਕਿਹਾ ਵੀ ਦੇਖ ਲਓ ਜੀ ਅਮਰੀਕਾ ਤਾਂ ਧੰਨ ਧੰਨ ਕਰੀ ਜਾਂਦਾ ਆ, ਸ਼ਾਇਦ ਉਹਨਾਂ ਦਾ ਇਸ਼ਾਰਾ ਮੈਡਲਸ ਵੱਲ ਆ ਜਿਹੜਾ ਕਿ ਮੈਡਲ ਦੀ ਆਪਾਂ ਗੱਲ ਕੀਤੀ ਸੀ ਕਿ ਅਮਰੀਕਾ ਜਿਹੜਾ ਅੱਗੇ ਚੱਲ ਰਿਹਾ ਹੁਣ ਤੱਕ।
ਹਾਂਜੀ ਨਹੀਂ ਪਰ ਇੰਡੀਆ ਵਾਲੇ ਨੇ ਕੀਤੀ, ਚਲੋ ਪਲੇਅਰਸ ਨੇ ਨਹੀਂ ਕੀਤੀ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਉਹ ਤਿਆਰ ਕਹਿੰਦੇ ਫੋਟੋਸ਼ੋਪ ਕਰਕੇ ਕੋਸ਼ਿਸ਼ ਕੀਤੀ ਕਿ ਕਈ ਮੈਡਲ ਹਾਸਲ ਕਰਨ ਦੀ, ਤੇ ਮਨ ਨੂੰ ਤਸੱਲੀ ਦਿੱਤੀਆਂ ਗਈਆਂ, ਵਧਾਈਆਂ ਵਧਾਈਆਂ ਸਾਰੇ ਪਾਸੇ ਹੋ ਗਈਆਂ ਸੀ, ਕੋਸ਼ਿਸ਼ ਜਾਰੀ ਹੈ ਅਜੇ ਤੱਕ ਇੱਥੇ।
ਖਾਸ ਤੌਰ ਤੇ ਜਦੋਂ ਇੱਕ 4x100 ਦਾ ਜਿਹੜਾ ਰਿਲੇ ਦੀ ਉਹ ਦੌੜ ਦੀ ਇੱਕ ਦਿਖਾਈ ਗਈ ਆ ਨਾ ਕੁੜੀਆਂ ਦੀ, ਉਹਦੇ ਵਿੱਚ ਕਾਫੀ ਇਹ ਵੀ ਭਰਮ ਭੁਲੇਖੇ ਪੈਦਾ ਕੀਤੇ ਗਏ ਬਾਅਦ ਦੇ ਵਿੱਚ ਜਿਮਨਾਸਟਿਕ ਦੇ। ਖੈਰ ਇਹ ਤਾਂ ਬਹੁਤ ਵੱਡੀ ਵੈਸੇ ਉਪਲਬਧੀ ਆ ਕਿ ਤ੍ਰਿਪੁਰਾ ਵਰਗੇ ਸਟੇਟ ਤੋਂ ਉਹ ਇੱਕ ਕੁੜੀ ਗਈ ਆ ਉੱਥੇ ਤੇ ਜਿਮਨਾਸਟਿਕ ਦੇ ਵਿੱਚ ਪਹਿਲੀ ਵਾਰ ਫਾਈਨਲ ਦੇ ਵਿੱਚ ਥਾਂ ਜਿਹੜੀ ਆ ਬਣਾਈ ਆ, ਇਹ ਵੀ ਬਹੁਤ ਉਪਲਬਧੀ ਆ, ਪਹਿਲੀ ਵਾਰ ਇੱਦਾਂ ਹੋਇਆ, ਤੇ ਆਪਾਂ ਫੇਰ ਅਰਦਾਸ ਹੀ ਕਰਦੇ ਆ ਕਿ ਜਿਹੜਾ ਉਹ ਮੈਡਲ ਜਿਹੜਾ ਆ ਜਿੱਤ ਜਾਵੇ। ਵੈਸੇ ਵੀ ਉੱਦਾਂ ਵੀ ਇੱਕ ਜਾਂ ਦੋ ਕੁ ਮੈਡਲ ਹੱਥ ਆਉਂਦੇ ਹੁੰਦੇ ਇੰਡੀਆ ਦੇ ਹਨਾ ਲੈ ਦੇ ਕੇ, ਤੇ ਇਹ ਆਉਂਦੇ ਵੀ ਉਦੋਂ ਹੁੰਦੇ ਜਦੋਂ 2 ਦਿਨ ਰਹਿ ਜਾਂਦੇ ਹੁੰਦੇ ਆ।
ਹਾਂਜੀ, ਕਿਉਂਕਿ ਅਕਸਰ ਕਿਹਾ ਵੀ ਇਹ ਜਾਂਦਾ ਨਾ ਕਿ ਕਹਿੰਦੇ ਜਿੰਨਾ ਕੁ ਸੋਨਾ ਉੱਥੇ ਦੇਣਾ ਉਨਾ ਕੁ ਤਾਂ ਆਪਣੇ ਪਿੰਡਾਂ ਦੇ ਵਿੱਚ ਬੁੜੀਆਂ ਪਾਈ ਫਿਰਦੀ, ਐਡੀ ਕੇਅਰ ਨੀ ਕਰਦੇ, ਹੁਣ ਆਹੀ ਕਹਿਣਾ ਪੈਣਾ ਕਿ ਇੰਡੀਅਨ ਸਾਡੀ ਕੇਅਰ ਨੀ ਕਰਦੇ ਉੱਥੇ ਸੋਨੇ ਦੀ, ਬਹੁਤ ਸੋਨਾ ਇੰਨਾ ਕੇਅਰ
ਨੀ ਕਰਦੇ। ਚਲੋ ਜੇ ਸੋਨੇ ਦੀ ਕੇਅਰ ਨੀ ਕਰਦੇ ਚਾਂਦੀ ਦਾ ਲੈ ਕਰਨ, ਨਹੀਂ ਤਾਂ ਕਾਂਸੇ ਦੀ ਤਾਂ ਆਪਾਂ ਇੰਨੀ ਦੁਆ ਕਰਦੇ ਨਾ, ਕਾਂਸੇ ਦਾ ਹੀ ਲੈ ਕਰਨ ਉਹ ਤਾਂ ਘੱਟ ਆ ਹਨਾ, ਕਾਂਸੇ ਦਾ ਇੱਦਾਂ ਕਹਿ ਦਿੰਦੇ ਹੋਣੇ ਆ ਵੀ ਛੱਡੋ ਪਰੇ ਕਾਂਸੇ ਦਾ ਕੀ ਲੈਣਾ ਆ ਹਨਾ, ਤੀਜੇ ਨੰਬਰ ਤੇ ਕੀ ਲੈਣਾ ਆ। ਜੀ ਬਿਲਕੁਲ, ਪਰ ਫਿਰ ਵੀ
ਚੌਥੇ ਤੇ ਰਹਿ ਕੇ ਵੀ ਲੈਂਦੇ ਆ।
ਹਾਂਜੀ, ਇਹ ਤਾਂ ਗੱਲ ਮੰਨਣੀ ਪੈਣੀ ਆ ਕਿ ਉਹਨਾਂ ਦੀ ਤਿਆਰੀ ਦੇ ਵਿੱਚ ਫਰਕ ਬਹੁਤ ਆ, ਜੇ ਆਪਾਂ ਸਕੂਲ ਕਾਲਜ ਦੇ ਵਿੱਚ ਵੀ ਦੇਖ ਲਈਏ ਬਹੁਤ ਸਾਰੇ ਜਿਹੜੇ ਆਪਣੇ ਖਿਡਾਰੀ ਆ ਉਹ ਪਿੱਛੇ ਰਹਿ ਜਾਂਦੇ ਆ, ਉਹਦੇ ਵਿੱਚ ਕਾਰਨ ਇਹੀ ਹੋ ਜਾਂਦਾ ਕਿ ਬੁਨਿਆਦੀ ਜਿਹੜੀਆਂ ਸਹੂਲਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਜਿਹੜੀ ਆ ਜ਼ਰੂਰ ਰਹਿ ਜਾਂਦੀ ਆ।
ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਵੀ ਜ਼ਿੰਮੇਵਾਰ ਆ, ਹੁਣ ਕਿਹਾ ਜਾਵੇ ਅਸੀਂ ਘਰਾਂ ਦੇ ਵਿੱਚ ਨਿਆਣਿਆਂ ਨੂੰ ਕਿੰਨੀ ਕੁ ਤਰਜੀਹ ਦਿੰਦੇ ਆ, ਕਿੰਨਾ ਕੁ ਧਿਆਨ ਦਿੰਦੇ ਆ, ਹੁਣ ਜਦੋਂ ਏਦਾਂ ਦੀ ਗੇਮਸ ਆਉਂਦੀਆਂ ਉਦੋਂ ਸਾਡਾ ਅਸੀਂ ਦੇਖਦੇ ਵੀ ਆ ਕਹਿੰਦੇ ਵੀ ਆ ਯਾਰ ਇੰਡੀਆ ਨੇ ਕਿਉਂ ਨੀ ਜਿੱਤਿਆ, ਕਿਉਂ ਕੀ ਕਾਰਨ ਆ ਕਿ ਸਾਡੇ ਪਿੰਡਾਂ ਚੋਂ ਸਾਡੇ ਘਰਾਂ ਚੋਂ ਕਿਉਂ ਨੀ ਪਾਰਟ ਕੀਤਾ, ਵੀ ਇੱਕ ਕਾਰਨ ਕਿ ਅਸੀਂ ਕਿੰਨੀ ਕੁ ਆਪਣੀ ਤਿਆਰੀ ਕਿੰਨੀ ਕੁ ਕੀਤੀ ਜਾਂ ਕਿਸੇ ਨਿਆਣੇ ਨੂੰ ਕਿੰਨੀ ਕੁ ਸਪੋਰਟ ਕੀਤੀ, ਆਪਣੇ ਪਿੰਡਾਂ ਚ ਵੀ ਹੋਣਗੇ ਜੇ ਸਰਕਾਰ ਨੀ ਕਰ ਰਹੀ, ਮੈਨੂੰ ਲੱਗਦਾ ਕਿ ਜੇ ਪਿੰਡਾਂ ਦੇ ਵਿੱਚ ਕੋਈ ਏਦਾਂ ਦਾ ਬੱਚਾ ਖਿਡਾਰੀ ਆ ਸਾਨੂੰ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ। ਜੇ ਗਵਰਨਮੈਂਟ ਨਹੀਂ ਕਰ ਰਿਹਾ, ਮੈਨੂੰ ਲੱਗਦਾ ਕਿ ਇੱਕ ਖਿਡਾਰੀ ਤਾਂ ਤਿਆਰ ਕੀਤਾ ਜਾ ਸਕਦਾ। ਜੇ ਸਪੋਜ਼ ਕਰੋ ਇੱਕ ਪਿੰਡ ਚੋਂ ਕਈ ਜਣੇ ਬਾਹਰ ਆਏ ਹੋਏ ਆ, ਤਾਂ ਇੱਕ ਖਿਡਾਰੀ ਐਟਲੀਸਟ ਘੱਟੋ ਘੱਟ ਤਿਆਰ ਕੀਤਾ ਜਾ ਸਕਦਾ ਆਪਣੇ ਪਿੰਡ ਸ਼ਹਿਰ ਦੇ ਵਿੱਚ।
ਬਿਲਕੁਲ, ਹੁਣ ਸੰਸਥਾਵਾਂ ਵੈਸੇ ਗੁਰਸੇਵ ਸਿੰਘ ਜੀ ਮਾਲਵੇ ਦੇ ਵਿੱਚ ਵੀ ਇੱਕ ਪਿੰਡ ਹੈਗਾ ਆ, ਉੱਥੇ ਮੁੱਕੇਬਾਜ਼ੀ ਦੇ ਬਹੁਤ ਵਧੀਆ ਖਿਡਾਰੀ ਜਿਹੜੇ ਪੈਦਾ ਹੋਏ ਆ, ਇਵਕੇ ਜਲੰਧਰ ਦੇ ਵਿੱਚ ਵੀ ਹੈਗੇ ਆ। NRI ਵੈਸੇ ਕਬੱਡੀ ਦੇ ਉੱਤੇ ਵੀ ਬਹੁਤ ਜ਼ੋਰ ਲਾਉਂਦੇ ਆ ਹਨਾ, ਤੇ ਫਿਰ ਵੀ ਜਿਹੜਾ ਚਾਹੀਦਾ ਇਹੀ ਆ ਵੀ ਸਾਰੀ ਜਿਹੜੀਆਂ ਗੇਮਸ ਹੈਗੀਆਂ ਉਹਨਾਂ ਉੱਤੇ ਜ਼ੋਰ ਜਿਹੜਾ ਲਾਇਆ ਜਾਵੇ। ਪਰ ਇੱਕ ਆਪਣੇ ਹੋਰ ਵੀ ਟ੍ਰੈਡੀਸ਼ਨ ਇਹ ਬਣ ਗਿਆ ਹਨਾ ਵੀ ਆਪਾਂ ਕ੍ਰਿਕਟ ਨੂੰ ਜਿਹੜਾ ਜ਼ਿਆਦਾ ਤਰਜੀਹ ਦਿੰਦੇ ਆ। ਹੁਣ ਇਹ ਤਰਾਸ ਦੀ ਗੱਲ ਉਹ ਵੀ ਕ੍ਰਿਕਟ ਓਲੰਪਿਕ ਦੇ ਵਿੱਚ ਹੈ ਨਹੀਂ ਤਾਂ ਇੱਕ ਅੱਧਾ ਮੈਡਲ ਜ਼ਰੂਰ ਮਿਲ ਜਾ ਕਰਨਾ ਸੀਗਾ, ਪਰ ਖੈਰ ਇਹ ਆਪਣਾ ਇਹ ਵੀ ਹੋ ਜਾਂਦਾ ਹਨਾ ਕਿ ਆਪਾਂ ਹੋਰ ਬਾਕੀ ਗੇਮਸ ਨੂੰ ਨਾ ਤਾਂ ਦੇਖਣਾ ਲਾਈਕ ਕਰਦੇ ਆ। ਹੁਣ ਕਿੰਨੇ ਲੋਕ ਹੋਣੇ ਆ ਜਿਹੜੇ ਕਿ ਹਾਕੀ ਨੂੰ ਦੇਖਦੇ ਆ, ਹਾਕੀ ਦੇ ਇੰਨੇ ਵਧੀਆ ਮੈਚ, ਖਾਸ ਤੌਰ ਤੇ ਅਰਜਨਟੀਨਾ ਦਾ ਮੈਚ ਪਹਿਲਾਂ ਜਰਮਨੀ ਦੇ ਨਾਲ ਵੀ ਜਿਹੜਾ ਲੱਗਾ ਸੀ ਬਹੁਤ ਵਧੀਆ ਮੈਚ ਸੀ, ਫਸਵਾਂ ਮੈਚ ਸੀ ਜਿਹੜਾ ਅਰਜਨਟੀਨਾ ਦੇ ਨਾਲ, ਉਹ ਤਾਂ ਚਲੋ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਮੈਚ ਕਿਉਂਕਿ ਜਿੱਤ ਗਏ, ਜਿੱਤਣ ਦੇ ਨਾਲ ਹੋਰ ਵੀ ਵਧੀਆ ਲੱਗਣ ਲੱਗ ਜਾਂਦਾ ਨਾ, ਯਾਨੀ ਫਸਵੇਂ ਪੂਰੇ ਸੰਘਰਸ਼ਸ਼ੀਲ ਮੈਚ ਜਿਹੜੇ ਹੋਏ ਆ ਹਾਕੀ ਦੇ। ਪਰ ਕਿੰਨੇ ਦੋਸਤ ਹੋਣਗੇ ਜਿਨ੍ਹਾਂ ਨੇ ਉਹ ਲਾਈਵ ਦੇਖਿਆ, ਤੇ ਜਦੋਂ ਕ੍ਰਿਕਟ ਦਾ ਵਰਲਡ ਕੱਪ ਹੋਣਾ ਹੁੰਦਾ ਉਸ ਵੇਲੇ ਅਸੀਂ ਸਾਰੇ ਟੀਵੀ ਜਿਹੜੇ ਆ ਜਾਂ ਨੈਟ ਜਿਹੜੇ ਆ ਪਹਿਲਾਂ ਪਵਾ ਕੇ ਰੱਖ ਲਈਦੇ ਆ ਵੀ ਅਸੀਂ ਜਿਹੜਾ ਮੈਚ ਆ ਦੇਖਣਾ ਆ। ਬਹੁਤ ਸਾਰੇ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਹੈਗੇ, ਪਹਿਲਾਂ ਹੀ ਆਪਾਂ ਬਾਰਬੀਕਿਊ ਰੱਖ ਲਈਦੇ ਹਨਾ ਵੀ ਮੈਚ ਦੇਖਾਂਗੇ ਨਾਲੇ ਹਨਾ ਸਾਰੇ ਦੋਸਤ ਮਿੱਤਰ ਇੱਕ ਥਾਂ ਤੇ ਬੈਠ ਕੇ। ਉਹੋ ਜਿਹਾ ਜੇ ਕਰੇਜ਼ ਬਾਕੀ ਗੇਮਸ ਲਈ ਵੀ ਹੋ ਜਾਵੇ ਤਾਂ ਮੈਡਲ ਕੋਈ ਬਹੁਤ ਹੀ ਦੂਰ ਦੀ ਕੌਡੀ ਨਹੀਂ ਹੈਗੀ।
ਬਿਲਕੁਲ ਜੀ, ਫਿਰ ਤਾਂ ਆਉਣ ਵਾਲੀਆਂ ਚਲੋ ਅਗਲੀਆਂ ਅਗਲੀਆਂ ਨੀ ਤਾਂ ਉਸ ਤੋਂ ਅਗਲੀਆਂ ਤੱਕ ਤਾਂ ਫਿਰ ਅਸੀਂ ਹਾਸਲ ਕਰ ਸਕਦੇ ਹਾਂ ਨਾ, ਮੋਰਲੇ ਨੰਬਰਾਂ ਚਾਹ ਸਕਦੇ ਹਾਂ, ਕੋਈ ਬੜੀ ਗੱਲ ਨਹੀਂ।
ਜ਼ਰੂਰ, ਕੋਈ ਗੱਲ ਨਹੀਂ ਜੀ, ਉਮੀਦ ਆ ਤੇ ਐਸਕੀ ਵੀ ਆਪਾਂ ਜਿੱਤ ਕੇ ਜਾਣਾ ਗੁਰਸੇਵ ਸਿੰਘ ਜੀ, ਕੋਈ ਨੀ ਮੈਂ ਵੀ ਇੱਥੇ ਹਾਂ ਤੁਸੀਂ ਵੀ ਇੱਥੇ ਹਾਂ, ਖਾਲੀ ਹੱਥ ਨਹੀਂ ਜਾਵਾਂਗੇ ਆਪਾਂ।
ਸਾਡੇ ਜ਼ੋਰ ਲਾਇਆ ਮਿਲਦਾ ਤਾਂ ਫਿਰ ਤਾਂ ਕਦੋਂ ਦਾ ਲਾ ਦੇਣਾ ਸੀ ਜ਼ੋਰ?
ਨਹੀਂ ਨਹੀਂ ਆਪਾਂ ਜ਼ੋਰ ਲਾ ਦੇਣਾ ਕੋਈ ਗੱਲ ਨੀ ਹਨਾ, ਚਾਹੇ ਆਪਾਂ ਜੋਸ਼ੀ ਸਾਹਿਬ ਨੂੰ ਨਾ ਆਪਾਂ ਸੰਪਰਕ ਕਰੀਏ,
ਕਰੋ ਸੰਪਰਕ, ਉਹਨੀ ਤਾਂ ਪ੍ਰੋਗਰਾਮ ਡਿਸਕਨੈਕਟ ਕਰਾਤਾ ਸੀ, ਉਹਨਾਂ ਦੀ ਗੱਲ ਹੈ ਕਰਿਓ।
ਖੈਰ ਜੀ ਬਿਲਕੁਲ, ਤੇ ਅਜੇ ਤੱਕ ਉਸੇ ਖਰਾਬੀ ਦੇ ਨਾਲ ਜੂਝ ਰਹੇ ਆ। ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆਪਣੇ ਰਾਜੀ ਪੰਗੂ ਜੀ ਜੁੜ ਚੁੱਕੇ ਆ ਸਿੰਘਾਪੁਰ ਵਾਲੇ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਾਜੀ ਸਾਹਿਬ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਕਿੱਦਾਂ, ਆਪਾਂ ਵੀ ਠੀਕ ਠਾਕ ਆ ਜੀ। ਨਾਲ ਕਿਹਾ ਉਹਨਾਂ ਨੇ ਵੀ ਟਾਈਮ ਜੇ ਮਿਲੇ ਤਾਂ ਦੁਰਗਾ ਰੰਗੀਲਾ ਸਾਹਿਬ ਦਾ ਇੱਕ ਗਾਣਾ ਜ਼ਰੂਰ ਸੁਣਾ ਦਿਓ, ਅਮਲਾ ਦੇ ਹੁਣ ਇੰਨੇ ਨਵੇਰੇ ਕਿਸੇ ਨਾਲ ਤੇਰੀ ਯਾਦ ਪੁੱਛਣੀ। ਬਹੁਤ ਵਧੀਆ ਗਾਣਾ ਜਿਹੜਾ ਇਹ ਗਾਇਆ ਉਹਨਾਂ ਨੇ, ਜ਼ਰੂਰ ਜੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਹ ਗਾਣਾ ਜਿਹੜਾ ਜ਼ਰੂਰ ਕਰਾਂਗੇ। ਨਾਲ ਦੀ ਨਾਲ ਅਜੇਪਾਲ ਜੀ ਵੀ ਆਪਣੇ ਨਾਲ ਜੁੜ ਗਏ ਆ, ਅਜੇਪਾਲ ਜੀ ਬ੍ਰਿਸਬੇਨ ਤੋਂ ਆਪਣੇ ਨਾਲ ਜੁੜੇ ਆ, ਤੇ ਅਜੇਪਾਲ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਜੀ ਅਜੇਪਾਲ ਸਾਹਿਬ, ਤੇ ਤੁਸੀਂ ਵੀ ਆਸ ਕਰਦੇ ਹਾਂ ਅਗਲੇ ਜਿਹੜਾ ਗੱਲਬਾਤ ਜਿਹੜੀ ਆਪਾਂ ਕਰਾਂਗੇ ਫੋਨ ਜਦੋਂ ਲਾਈਵ ਕਾਲ ਲਵਾਂਗੇ ਆਪਾਂ। ਗੁਰਸੇਵ ਸਿੰਘ ਜੀ, ਆਪਾਂ ਖਾਸ ਤੌਰ ਤੇ ਅੱਜ ਮੈਂ ਜਿਹੜੀ ਖਬਰ ਹੈ ਇੱਕ ਪੜ੍ਹੀ ਆ, ਖਬਰ ਆਪਾਂ ਦੋਸਤਾਂ ਦੇ ਨਾਲ ਉਹ ਸਾਂਝੀ ਕਰ ਲਈਏ, ਤੇ ਇਸੇ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲਬਾਤ ਵੀ ਕਰਨੀ ਆ, ਦੋਸਤਾਂ ਦੇ ਸੁਝਾਅ ਵੀ ਲੈਣੇ ਇਸ ਮੁੱਦੇ ਦੇ ਉੱਤੇ। ਪਹਿਲਾਂ ਮੈਂ ਖਬਰ ਸਾਂਝੀ ਕਰ ਲਵਾਂ। ਖਬਰ ਹੈਗੀ ਆ ਵੀ ਬਠਿੰਡੇ ਦੀ ਖਬਰ ਹੈਗੀ ਆ ਜੀ, ਇੱਕ ਦੋਸਤੋ ਧਿਆਨ ਦੇ ਨਾਲ ਸੁਣਿਓ, ਵੀ ਪੈਲਸ ਦੇ ਵਿੱਚ ਵਿਆਹ ਸੀ, ਹਾਂਜੀ, ਤੇ ਸਮਾਗਮ ਜਿਹੜਾ ਵਿਆਹ ਸੀਗਾ ਪੈਲਸ ਦੇ ਵਿੱਚ, ਉਹਦੇ ਵਿੱਚ ਸ਼ਰਾਬ ਤੇ ਮੀਟ ਦੀ ਮੰਗ ਨੂੰ ਲੈ ਕੇ ਜਿਹੜਾ ਵਿਆਹ ਦੇ ਵਿੱਚ ਕੁੜੀ ਵਾਲੇ ਤੇ ਮੁੰਡੇ ਵਾਲੇ ਇੱਕ ਦੂਜੇ ਨਾਲ ਭਿੜ ਗਏ, ਇੰਨਾ ਜ਼ਿਆਦਾ ਮਾਮਲਾ ਵੱਧ ਗਿਆ ਕਿ ਦੋਹਾਂ ਧਿਰਾਂ ਦੇ ਵਿੱਚ ਤਲਵਾਰਾਂ ਤੇ ਇੱਟਾਂ ਰੋੜੇ ਵੀ ਚੱਲੇ ਆ। ਇਸ ਲੜਾਈ ਦੇ ਦੌਰਾਨ ਜਿਹੜੀਆਂ ਕੋਈ 12 ਤੋਂ ਜ਼ਿਆਦਾ ਜਿਹੜੇ ਵਿਅਕਤੀ ਆ ਉਹ ਜ਼ਖਮੀ ਵੀ ਹੋਏ ਆ, ਕੁਝ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਵੀ ਲੱਗੀਆਂ। ਜਦੋਂ ਇਸ ਘਟਨਾ ਤੋਂ ਬਾਅਦ ਜਿਹੜਾ ਆ ਕੁੜੀ ਨੇ ਸਹੁਰੇ ਪਰਿਵਾਰ ਦੇ ਨਾਲ ਜਾਣ ਤੋਂ ਇਨਕਾਰ ਵੀ ਕਰ ਦਿੱਤਾ ਆ, ਨਾਲੇ ਜਦੋਂ ਘਟਨਾ ਹੋਈ ਆ ਤਾਂ ਬਠਿੰਡਾ ਦੇ ਜਿਹੜੇ ਸਿਵਲ ਲਾਈਨ ਆ ਹੋਰ ਨੇੜਲੇ ਜਿਹੜੇ ਥਾਣਿਆਂ ਦੀਆਂ ਪੁਲਿਸ ਟੀਮਾਂ ਆ ਮੌਕੇ ਤੇ ਪਹੁੰਚ ਗਈਆਂ, ਕਿਉਂਕਿ ਤੁਹਾਨੂੰ ਪਤਾ ਹੋਣਾ ਵੀ ਕਿੰਨੇ ਜ਼ਿਆਦਾ ਲੋਕੀ ਇਕੱਠੇ ਹੋਏ ਹੋਣੇ ਆ ਨਾ, ਜਾਣੀ ਇੱਕ ਤਰ੍ਹਾਂ ਦੀ ਦੋ ਆਰਮੀਆਂ ਲੜ ਪਈਆਂ ਹਨਾ ਇਕੱਠੇ, ਹੁਣ 400-500 ਉਧਰੋਂ ਹੋਣਾ ਆ, ਜੇ ਬਰਾਤ ਲੋ ਵੀ ਹੋਊਗਾ ਹੀ ਸੌਗ ਤਾਂ ਹੋਊਗਾ ਹੀ। ਕੁੜੀ ਵਾਲਿਆਂ ਦੇ ਕਹਿਣ ਤੇ ਕੁਝ ਵਿਅਕਤੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਆ, ਜ਼ਖਮੀ ਜਿਹੜੇ ਹੋਏ ਆ ਉਹ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈਗੇ ਆ। ਕੁੜੀ ਦਾ ਪਰਿਵਾਰ ਜਿਹੜਾ ਆ ਉਹ ਬਠਿੰਡਾ ਦਾ ਹੀ ਰਹਿਣ ਵਾਲਾ ਆ, ਤੇ ਜਿਹੜਾ ਰਿਸ਼ਤਾ ਹੋਇਆ ਸੀ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਹਿਣ ਵਾਲਾ ਗੁਰਵਾਜ ਸਿੰਘ ਉਹਦੇ ਨਾਲ ਹੋਇਆ ਸੀ, ਤੇ ਕੱਲ ਵਿਆਹ ਸੀਗਾ ਢਿੱਲੋਂ ਪੈਲਸ ਦੇ ਵਿੱਚ ਰੱਖਿਆ ਹੋਇਆ ਸੀ। ਪਹਿਲਾਂ ਕੁੜੀ ਵਾਲੇ ਕਹਿੰਦੇ ਆ ਵੀ ਮੁੰਡੇ ਵਾਲਿਆਂ ਨੂੰ ਇਹ ਕਿਹਾ ਸੀ ਵੀ ਬਰਾਤ ਦੇ ਵਿੱਚ ਸਿਰਫ 40 ਵਿਅਕਤੀ ਆਉਣਗੇ, ਪਰ ਉਹ ਤੋਂ ਬਾਅਦ 150 ਤੋਂ ਜ਼ਿਆਦਾ ਦੀ ਜਿਹੜੀ ਗਿਣਤੀ ਵਿੱਚ ਆਏ। ਪਹਿਲੀ ਬੁਰਾਈ ਇਹ ਕਿ ਅਸੀਂ ਬਰਾਤ ਬਹੁਤ ਜ਼ਿਆਦਾ ਲੈ ਜਾਂਦੇ ਹਾਂ ਹਨਾ, 40 ਵਿਅਕਤੀ ਉਹ ਕਹਿੰਦੇ ਕਹੇ ਸੀ ਪਰ 150 ਤੋਂ ਜ਼ਿਆਦਾ ਵਿਅਕਤੀ ਆ ਗਏ। ਤੇ ਕੁੜੀ ਵਾਲੇ ਜਦੋਂ ਮੁੰਦੀਆਂ ਪਾ ਰਹੇ ਸੀ ਤਾਂ ਮੁੰਡੇ ਦਾ ਚਾਚਾ ਮੁੰਦੀ ਲਈ ਨਾਰਾਜ਼ ਹੋ ਗਿਆ, ਮਾਮਲਾ ਫੇਜ ਆ ਬਹੁਤ ਵਿਗੜ ਗਿਆ, ਤੇ ਉਹ ਤੇ ਵੀ ਥੋੜੀ ਜਿਹੀ ਗੁੱਸਾ, ਤੇ ਮੁੰਡੇ ਵਾਲਿਆਂ ਨੇ ਫਿਰ ਉਹ ਤੋਂ ਬਾਅਦ ਸ਼ਰਾਬ ਤੇ ਮੀਟ ਦੀ ਵੀ ਮੰਗ ਕਰ ਦਿੱਤੀ। ਕੁੜੀ ਵਾਲੇ ਕਹਿੰਦੇ ਵੀ ਅਸੀਂ ਮੀਟ ਦਾ ਪ੍ਰਬੰਧ ਕੀਤਾ। ਕਿ ਮੁੰਡੇ ਦੇ ਕੁੜੀ ਵਾਲਿਆਂ ਦੀ ਇੱਕ ਦੂਜੇ ਨਾਲ ਗਾਲੀ ਗਲੋਚ ਵੀ ਹੋਈ, ਫਿਰ ਡਾਂਗਾ ਚੱਲੀਆਂ। ਇਸੇ ਦੌਰਾਨ ਜਿਹੜੇ ਬਰਾਤ ਦੇ ਵਿੱਚ ਕੁਝ ਨੌਜਵਾਨ ਆਏ ਸੀ, ਉਹ ਆਪਣੀ ਗੱਡੀ ਦੇ ਵਿੱਚੋਂ ਤਲਵਾਰਾਂ ਚੁੱਕ ਕੇ ਲਏ। ਹੁਣ ਆਏ ਉਹ ਬਰਾਤ ਆ, ਦੇਖੋ ਗੁਰਸੇਵ ਸਿੰਘ ਜੀ ਤੇ ਤਲਵਾਰਾਂ ਵੀ ਨਾਲ ਲਿਆਏ ਵਾ, ਹੈਨਾ। ਫਿਰ ਕੁੜੀ ਵਾਲਿਆਂ ਤੇ ਹਮਲਾ ਕਰ ਦਿੱਤਾ। ਫਿਰ ਪੈਲਸ ਦੇ ਅੰਦਰ ਕਾਫੀ ਸਮਾਂ ਜਿਹੜੀ ਖੂਨੀ ਝੜਪ ਵੀ ਹੋਈ ਆ। ਪੈਲਸ ਦੇ ਗੇਟ ਤੇ ਸੜਕ ਉੱਤੇ ਵੀ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਬੋਤਲਾਂ ਤੇ ਢਾਰੂੜੇ ਮਾਰੇ ਆ। ਇਹ ਤੋਂ ਬਾਅਦ ਲਾੜੇ ਨੂੰ ਜਿਹੜਾ ਹੈ ਕਾਫੀ ਜੱਦੋ ਜਹਿਦ ਦੇ ਬਾਅਦ ਬਾਹਰ ਕੱਢਿਆ ਗਿਆ। ਉਹਦਾ ਵਿਚਾਰੇ ਦਾ ਕਸੂਰ ਵੀ ਨੀ ਦੇਖੋ ਕੋਈ ਲਾੜੇ ਦਾ, ਹਨਾ। ਤੇ ਉਧਰੋਂ ਹੁਣ ਕੁੜੀ ਕਹਿੰਦੀ ਆ ਵੀ ਮੈਂ ਨੀ ਜਾਣਾ, ਜਿਹਨਾਂ ਨੇ ਮੇਰੇ ਭਰਾਵਾਂ ਨੂੰ ਇੰਨਾ ਕੁੱਟਿਆ ਉਹਨਾਂ, ਉਸ ਮੈਂ ਘਰ ਜਾਣਾ ਨੀ ਹੈਗਾ। ਉਧਰੋਂ ਦੂਜੇ ਪਾਸੇ ਲਾੜੇ ਦਾ ਜਿਹੜਾ ਚਾਚਾ ਆ, ਉਹ ਕਹਿੰਦਾ ਵੀ ਇਹ ਸ਼ਰਾਬ ਤਾਂ ਅਸੀਂ ਆਪਣੀ ਲੈ ਕੇ ਆਏ ਸੀ, ਪਰ ਕੁੜੀ ਦੇ ਜਿਹੜੇ ਰਿਸ਼ਤੇਦਾਰ ਉਹ ਸਾਡੇ ਤੋਂ ਸ਼ਰਾਬ ਮੰਗਣ ਲੱਗ ਪਏ। ਇਹ ਤੋਂ ਕੰਮ ਇੰਨਾ ਜ਼ਿਆਦਾ ਵੱਧ ਗਿਆ ਕਿ ਕੁੜੀ ਵਾਲਿਆਂ ਨੇ ਕਹਿੰਦੇ ਸਾਡੇ ਤੇ ਤੇਜ਼ ਧਾਰ ਹਮਲਾ ਜਿਹੜਾ ਕਰ ਦਿੱਤਾ। ਇਹਦੇ ਦੌਰਾਨ ਜਿਹੜੀਆਂ ਇੱਕ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਆ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹੈਗੀਆਂ। ਤੇ ਐਂਬੂਲੈਂਸ ਦੀ ਮਦਦ ਦੇ ਨਾਲ ਇਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਤਾ ਗਿਆ। ਤੇ ਇਸ ਖ਼ਬਰ ਦੇ ਉੱਤੇ ਬਹੁਤ ਸਾਰੀਆਂ, ਇਸ ਇੱਕ ਖ਼ਬਰ ਦੇ ਵਿੱਚ ਬੁਰਾਈਆਂ ਦੇਖੋ ਕਿੰਨੀਆਂ ਆ। ਇੱਕ ਤਾਂ ਤੁਸੀਂ ਜ਼ਿਆਦਾ ਬਰਾਤ ਲੈ ਕੇ ਆਉਂਦੇ ਆ, ਹਨਾ, ਤੇ ਤੁਸੀਂ ਬਾਅਦ ਦੇ ਵਿੱਚ ਤੁਸੀਂ ਆਪ ਦੇਖੋ, ਇਹਦਾ ਮਤਲਬ ਪ੍ਰੈਪਰੇਸ਼ਨ ਪਹਿਲਾਂ ਵੀ ਕਿਸੇ, ਚਾਹੇ ਤੁਸੀਂ ਕਹਿ ਲਓ ਵੀ ਤਲਵਾਰਾਂ ਦਾ ਕੀ ਕੰਮ, ਹਨਾ, ਤਲਵਾਰਾਂ ਕਿੱਥੋਂ ਆ ਗਈਆਂ, ਇਹ ਵੀ ਸੋਚਣ ਵਾਲੀ ਗੱਲ ਆ, ਹਨਾ। ਫਿਰ ਤੁਸੀਂ ਇੰਨੇ ਜ਼ਿਆਦਾ ਆਪਾਂ ਖਰਚੇ ਜਿਹੜੇ ਵਧਾ ਲਏ ਆ। ਫਿਰ ਦੇਖੋ ਮੁੰਡੇ ਦਾ ਜਿਹੜਾ ਚਾਚਾ ਆ ਉਹ ਮੁੰਦੀ ਲਈ ਨਾਰਾਜ਼ ਹੋ ਗਿਆ, ਕਿਉਂਕਿ ਸਾਰਿਆਂ ਨੂੰ ਖੁਸ਼ ਕਰਨਾ ਬੜਾ ਔਖਾ, ਵਿਆਹ ਜਿਹੜੇ ਆ ਕਾਫੀ ਮਹਿੰਗੇ ਹੋ ਗਏ ਆ। ਇਸ ਮੁੱਦੇ ਦੇ ਉੱਤੇ ਦੋਸਤੋ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਓ, ਤੇ ਆਪਾਂ ਲਾਈਵ ਕਾਲਸ ਜਦੋਂ ਲਵਾਂਗੇ ਉੱਥੇ ਆਪਾਂ ਗੱਲ ਜਿਹੜੀ ਆ ਇਸ ਮੁੱਦੇ ਦੇ ਉੱਤੇ ਜਿਹੜੀ ਆ ਕਰ ਸਕਦੇ ਆ।
ਅੱਗੇ ਆਪਣੇ ਨਾਲ ਨੰਬਰ ਸਾਂਝੇ ਕਰ ਲਓ ਮੈਨੂੰ ਲੱਗਦਾ ਸਰੋਤਿਆਂ ਦੇ ਨਾਲ, ਤਾਂ ਜੋ ਕਿ ਉਹਨਾਂ ਨੂੰ ਆਸਾਨੀ ਰਹੇ ਕੰਟੈਕਟ ਕਰਨ
ਲਈ। ਹਾਂਜੀ, ਤੇ ਦੋਸਤੋ ਤੁਸੀਂ ਸਕਾਈਪ, ਜਿਹੜਾ ਸਕਾਈਪ ਦੀ ਜਿਹੜੀ ਆਈਡੀ ਆ ਉਹ ਜੇ ਤੁਸੀਂ ਇੰਸਟਾਲ ਕਰ ਲਓ ਤਾਂ ਬਹੁਤ ਵਧੀਆ ਆ। ਉਹਦੇ ਉੱਤੇ ਤੁਸੀਂ ਸਰਚ ਕਰ ਲਿਓ ਹਰਮਨ ਰੇਡੀਓ ਦਾ ਨੰਬਰ। ਵੈਸੇ ਹੋਰ ਅਗਲੇ ਹਿੱਸੇ ਦੇ ਵਿੱਚ ਮੈਂ ਉਹਦਾ ਜਿਹੜਾ ਨੰਬਰ ਆ ਉਹ ਵੀ ਬੋਲ ਦਿੰਦਾ, ਤਾਂ ਕਿ ਤੁਹਾਨੂੰ ਜਿਹੜਾ ਈਜ਼ੀ ਰਹੇਗਾ ਉੱਥੇ ਤੁਸੀਂ ਕਾਲ ਜਿਹੜੀ ਆ ਕਰ ਸਕਦੇ ਆ। ਜ਼ਿਆਦਾ ਜੀ ਜਾਣਕਾਰੀ ਤੁਸੀਂ ਚਾਹੋ ਤਾਂ ਤੁਸੀਂ info@harmanradio.com ਦੇ ਉੱਤੇ ਜਾ ਕੇ ਜਿਹੜੀ ਤੁਸੀਂ ਨੰਬਰ ਜਿਹੜਾ ਦੇਖ ਸਕਦੇ ਹੋ। ਪਰ ਮੈਂ ਤੁਸੀਂ ਥੋੜਾ ਜਿਹਾ ਰੱਖ ਲਿਓ ਕੋਲ ਪੈਨ ਕਾਪੀ, ਜਾਂ ਸਿੱਧਾ ਤੁਸੀਂ ਕੀਪੈਡ ਖੋਲ ਕੇ ਰੱਖਿਓ, ਫਿਰ ਮੈਂ ਤੁਹਾਨੂੰ ਜਿਹੜਾ ਨੰਬਰ ਆ ਉਹ ਵੀ ਲਿਖਾ ਦਊਂਗਾ। ਬੜਾ ਇੰਟਰਸਟਿੰਗ ਜਿਹਾ ਵੈਸੇ ਵਿਸ਼ਾ ਹੈਗਾ, ਸਾਰਿਆਂ ਦੇ ਨਾਲ ਇਹ ਟੋਕਮਾ ਹੈਗਾ, ਪਰ ਕੀ ਕਰੀਏ ਕਿ ਇਹੋ ਜਿਹੀਆਂ ਜਿਹੜੀਆਂ ਬੁਰਾਈਆਂ ਉਹ ਦੂਰ ਨਹੀਂ ਹੋ ਪਾ ਰਹੀਆਂ। ਬਹੁਤ ਸਾਰੇ ਜਿਹੜੇ ਕਾਰਨ ਜਿਹੜੇ ਇਹਦੇ ਮਗਰ ਹੈਗੇ ਆ। ਤੇ ਆਪਾਂ ਥੋੜਾ ਜਿਹਾ ਹੁਣ ਝਾਤ ਆਪਾਂ ਥੋੜੀਆਂ ਖਬਰਾਂ ਦੇ ਉੱਤੇ ਵੀ ਨਾਲ ਦੀ ਨਾਲ ਪਾਉਂਦੇ ਚੱਲੀਏ। ਤੇ ਅੱਗੇ ਜਿਹੜੀ ਜੀ ਪਰਮਾਣੂ ਊਰਜਾ ਦੇ ਖੇਤਰ ਦੇ ਵਿੱਚ ਨਵੀਂ ਪੇਸ਼ਕਦਮੀ ਜਿਹੜੀ ਹੋਈ ਆ ਕੱਲ ਮੋਦੀ ਤੇ ਪੁਤਿਨ, ਜਿਹੜੇ ਕਿ ਪੁਤਿਨ ਜਿਹੜੇ ਹੈਗੇ ਆ ਆਪਣੇ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਪਹਿਲਾ ਜਿਹੜਾ ਆ ਕੁਡਨ ਕੁਲਮ ਪਲਾਂਟ ਦਾ ਪਹਿਲਾ ਯੂਨਿਟ ਜਿਹੜਾ ਆ ਦੇਸ਼ ਨੂੰ ਸਮਰਪਿਤ ਕੀਤਾ ਆ। ਇਹ ਤਕਰੀਬਨ 3 ਦਹਾਕਿਆਂ ਦੇ ਬਾਅਦ, ਜਾਣੀ ਮੰਨ ਲਓ ਕਿ 30 ਸਾਲਾਂ ਦੇ ਬਾਅਦ ਇਹ ਪ੍ਰੋਜੈਕਟ ਜਿਹੜਾ ਸਿਰੇ ਚੜਿਆ। ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੋਵੀਅਤ ਸੰਘ ਦੇ ਉਸ ਵੇਲੇ ਦੇ ਰਾਸ਼ਟਰਪਤੀ ਸੀਗੇ ਮਿਖਾਇਲ ਗੋਰਥਾਚੇਵ, ਇਹਨਾਂ ਨੇ 1988 ਦੇ ਵਿੱਚ ਇੱਕ ਸਮਝੌਤਾ ਕੀਤਾ ਸੀ। ਪਰ ਜ਼ਮੀਨੀ ਲੈਵਲ ਦੇ ਉੱਤੇ ਜਿਹੜਾ ਇਹ ਕੰਮ ਹੈ 1997 ਦੇ ਵਿੱਚ ਸ਼ੁਰੂ ਹੋਇਆ ਸੀਗਾ। ਕੁਡਨ ਕੁਲਮ ਦੇ ਜਿਹੜੇ ਯੂਨਿਟ ਆ 1 ਤੇ 2 ਦੀ ਉਸਾਰੀ ਤੇ ਹੁਣ ਤੱਕ 20.962 ਕਰੋੜ ਰੁਪਏ ਦੀ ਲਾਗਤ ਜਿਹੜੀ ਆਈ ਆ। ਇਹ ਤੋਂ ਜਿਹੜਾ ਤਿਆਰ ਹੋਣੀ ਆ ਬਿਜਲੀ ਪ੍ਰਮਾਣੂ ਤੋਂ, ਇਹ ਜਿਹੜਾ ਜ਼ਿਆਦਾਤਰ ਹਿੱਸਾ ਤਾਮਿਲਨਾਡੂ ਨੂੰ ਮਿਲਣਾ, ਇਹ ਤੋਂ ਬਾਅਦ ਜਿਹੜਾ ਆ ਕਰਨਾਟਕ ਨੂੰ ਵੀ ਜਾਣਾ ਆ, ਥੋੜਾ ਜਿਹਾ ਹਿੱਸਾ ਕੇਰਲਾ ਨੂੰ ਜਾਊਗਾ, ਥੋੜਾ ਜਿਹਾ ਹਿੱਸਾ ਪੌਂਡੀਚੇਰੀ ਨੂੰ ਵੀ ਬਿਜਲੀ ਦਾ ਮਿਲੂਗਾ। ਤੇ ਇਸ ਦੂਜੇ ਯੂਨਿਟ ਦੇ ਵੀ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਣ ਦੀ ਆਸ ਹੈਗੀ ਆ। ਇਸ ਮੌਕੇ ਦੇ ਉੱਤੇ ਨਰਿੰਦਰ ਮੋਦੀ ਤੇ ਰੂਸ ਦੇ ਜਿਹੜੇ ਰਾਸ਼ਟਰਪਤੀ ਆ ਵਲਾਦੀਮੀਰ ਪੁਤਿਨ, ਉਹਨਾਂ ਨੇ ਸਾਂਝੇ ਤੌਰ ਤੇ ਕੁਡਨ ਕੁਲਮ ਜਿਹੜੇ ਪਰਮਾਣੂ ਪਲਾਂਟ ਦਾ ਪਹਿਲਾ ਯੂਨਿਟ ਹੈ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਦੋਹਾਂ ਆਗੂਆਂ ਨੇ ਇਸ ਨੂੰ ਭਾਰਤ ਰੂਸ ਦੀ ਰਣਨੀਤਿਕ ਭਾਈਵਾਲੀ ਦੀ ਮਿਸਾਲ ਵੀ ਕਰਾਰ ਦਿੱਤਾ ਆ। ਤਾਮਿਲਨਾਡੂ ਦੇ ਵਿੱਚ ਇਹ 1000 ਮੈਗਾਵਾਟ ਬਿਜਲੀ ਉਤਪਾਦਨ ਵਾਲੇ ਯੂਨਿਟ ਦੀ ਜਿਹੜੀ ਸ਼ੁਰੂਆਤ ਆ ਉਹ ਭਾਰਤ ਵੱਲੋਂ ਲਗਾਤਾਰ ਜਿਹੜੀ ਸਵੱਛ ਊਰਜਾ ਦਾ ਉਤਪਾਦਨ ਵਧਾਉਣ ਲਈ ਜਿਹੜੇ ਕੀਤੇ ਜਾ ਰਹੇ ਜਿਹੜੇ ਯਤਨ ਆ ਉਹਨਾਂ ਦੇ ਵਿੱਚ ਅਹਿਮ ਜਿਹੜਾ ਪਲਾਂਗ ਰਹਿਣੀ ਆ। ਕੀ ਕਹਿਣਾ ਚਾਹੁੰਦੇ ਆ ਗੁਰਸੇਵ ਸਿੰਘ ਜੀ?
ਬਹੁਤ ਵਧੀਆ, ਇਹ ਤਾਂ ਫਿਰ ਮੁਬਾਰਕਾਂ ਦੇ ਪਾਤਰ ਨੇ ਫਿਰ ਭਾਰਤ ਸਰਕਾਰ
ਜੀ,
ਜਿਹੜਾ ਬਹੁਤ ਵਧੀਆ ਪਰਮਾਣੂ ਨਾਲ ਊਰਜਾ ਪੈਦਾ ਕਰਨ ਦਾ ਜਿਹੜਾ ਪਹਿਲਕਦਮੀ ਕੀਤੀ ਆ ਰਸ਼ੀਆ ਦੇ ਨਾਲ ਰਲ ਕੇ, ਕਿਉਂਕਿ ਜਿੰਨੇ ਮੁਲਕਾਂ ਨਾਲ ਤੁਹਾਡੇ ਸੰਬੰਧ ਵਧੀਆ ਬਣਦੇ ਉਹ ਵਧੀਆ ਹੀ ਗੱਲ ਆ ਮੁਲਕ ਲਈ, ਹਨਾ। ਅੱਗੇ ਅੱਗੇ ਜਾ ਕੇ ਲੜਾਈਆਂ ਦੇ ਖਾਤੇ ਘਟਦੇ ਜਾਂਦੇ ਆ, ਤੇ ਰਸ਼ੀਆ ਨਾਲ ਤਾਂ ਚਲੋ ਪਹਿਲਾਂ ਤੋਂ ਹੀ ਭਾਰਤ ਦੀ ਬਣਦੀ ਆਈ ਆ, ਸੋ ਉੱਥੇ ਦੇ ਲੋਕਾਂ ਲਈ ਬਹੁਤ ਹੀ ਵਧੀਆ ਰਹੇਗਾ ਹੁਣ
ਕੋਲੇ ਦੇ ਨਾਲ ਪ੍ਰਦੂਸ਼ਣ ਦੇਖੋ ਕਿੰਨਾ ਜਿਆਦਾ ਵੱਧ ਗਿਆ, ਬਿਜਲੀ ਵੀ ਜਿਆਦਾ ਜਿਹੜੀ ਆ ਮਹਿੰਗੀ ਪੈਂਦੀ ਆ, ਤੇ ਹੈਲਥ ਦੇ ਉੱਤੇ ਕਿੰਨਾ ਬੁਰਾ ਜਿਹੜਾ ਆ ਅਸਰ ਪੈਂਦਾ ਆ। ਤੁਸੀਂ ਬਠਿੰਡੇ ਦੇ ਉਹ ਲਾ ਲਓ, ਥਰਮਲ ਪਲਾਂਟ ਲਾ ਲਓ, ਚਾਹੇ ਰੋਪੜ ਦੇ ਲਾ ਲਓ, ਉਹਨਾਂ ਦੇ ਜਿਹੜੇ ਨੇੜੇ ਰਹਿਣ ਵਾਲੇ ਸ਼ਹਿਰੀ ਆ ਉਹਨਾਂ ਦੇ ਕਿਤੇ ਹਾਲਾਤ ਦੇਖਿਓ। ਉਹ ਤਾਂ ਬਾਹਰ ਗੁਰਸੇਵ ਸਿੰਘ ਜੀ ਬਾਹਰ ਕੱਪੜੇ ਨੀ ਸੁੱਕਣੇ ਪਾਉਂਦੇ, ਬਈ ਬਾਹਰ ਕੱਪੜੇ ਜੇ ਸੁੱਕਣੇ ਪਾਤੇ ਸਵਾਹ ਦੇ ਨਾਲ ਸ਼ਾਮ ਨੂੰ ਕਾਲੇ ਹੋ ਜਾਣੇ ਆ।
ਪੂਰੀ ਰਾਖ ਨਾਲ ਭਰੀਆਂ ਹੁੰਦੇ ਸੀ ਕੋਠੇ, ਦੇਖਦੇ ਹੁੰਦੇ ਸੀਗੇ ਕੋਈ ਚੀਜ਼ ਰਹਿ ਗਈ ਤਾਂ ਪੂਰੀ ਕਵਰ ਹੋ ਜਾਂਦੀ ਸੀ ਉਹਦੇ ਨਾਲ। ਹਾਂਜੀ, ਇਹ ਤਾਂ ਬਹੁਤ ਵਧੀਆ ਆ ਕਿ ਪ੍ਰਦੂਸ਼ਣ ਦੇ ਪੱਖ ਤੋਂ ਵੀ ਤਾਂ ਹਰ ਪੱਖ ਤੋਂ ਵਧੀਆ ਰਹੇਗਾ ਪਰਮਾਣੂ ਊਰਜਾ ਦੇ ਨਾਲ, ਤੇ ਨਵੀਂ ਚੀਜ਼ ਆ ਤੇ ਹੋਰ ਮੈਨੂੰ ਲੱਗਦਾ ਅੱਗੇ ਇਨ ਫਿਊਚਰ ਫਿਰ ਹੋਰ ਸਟੇਟਾਂ ਦੇ ਵਿੱਚ ਵੀ ਲਗਾਏ ਜਾ ਸਕਦੇ ਆ ਜਦੋਂ ਉਦੋਂ ਸ਼ੁਰੂ ਹੋ ਗਿਆ ਕੰਮ ਅੱਗੇ ਅੱਗੇ।
ਜੀ ਬਿਲਕੁਲ, ਤੇ ਖੈਰ ਬਹੁਤ ਬਹੁਤ ਵਧੀਆ, ਮੁਬਾਰਕਾਂ ਸਾਰੇ ਦੇਸ਼ ਨੂੰ ਇਸ ਮਾਮਲੇ ਦੇ ਵਿੱਚ। ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣਾ ਸੁਣ ਲੈਂਦੇ ਹਾਂ ਤੇ ਗਾਣਾ ਸੁਣ ਕੇ ਫਿਰ ਸਾਂਝ ਬਣਾਉਂਦੇ ਹਾਂ ਦੋਸਤਾਂ ਦੇ ਨਾਲ ਤੇ ਗੱਲਾਂ ਬਾਤਾਂ ਹੋਰ ਕਰਦੇ ਹਾਂ।
ਕਮਾਉਂਦਾ ਰੇਖਾ ਪੈਕਟ ਮੈਂ ਲੈਜ ਦੇ ਬਾਪੂ ਹੁਣੀ ਪੈਸੇ ਮੈਨੂੰ ਫੀਸ ਲਈ ਸੀ ਭੇਜ ਦੇ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਬੈਠੇ ਹੋਏ ਹੋ। ਬੜਾ ਫਨੀ ਜਿਹਾ ਸੌਂਗ ਸਾਨੂੰ ਸੁਣਾਇਆ ਗੁਰਸੇਵ ਸਿੰਘ ਜੀ।
ਹਾਂਜੀ, ਬਹੁਤ ਸੋਹਣਾ ਗਾਣਾ ਆ, ਤੇ ਵੈਸੇ ਵੀ ਹੈਪੀ ਨੀਲਾ ਜੀ ਦੇ ਗਾਣੇ ਵਧੀਆ ਹੁੰਦੇ ਆ, ਤੇ ਕਿਉਂਕਿ ਜਿੰਨੇ ਵੀ ਉਹ ਗਾਣੇ ਇਹਨਾਂ ਦੇ ਮੌਕੇ ਦੇ ਜਿਹੜੇ ਆਏ ਹੁੰਦੇ ਗਾਣੇ ਉਹਨਾਂ ਦੇ ਰਿਪਲਾਈ ਬਹੁਤ ਸੋਹਣੀ ਕਰਦੇ ਆ, ਤਾਂ ਕਟਾਕਸ਼ ਬਹੁਤ ਸੋਹਣੀ ਕਰਦੇ ਆ।
ਗੁਰਸੇਵ ਸਿੰਘ ਜੀ ਇਹ ਵੀ ਹੁੰਦਾ ਹਨਾ ਕਿ ਤੁਸੀਂ ਨਾਲ ਦੀ ਨਾਲ ਇੱਕ ਆਪਾਂ ਗੱਲ ਦੇਖਦੇ ਸੀਗੇ ਵੀ ਇਹਦੇ ਵਿੱਚ ਇੱਕ ਸਟਾਰਟਿੰਗ ਦੇ ਵਿੱਚ ਹੋਇਆ ਲੇਜ਼ ਲੈ ਕੇ ਕਹਿੰਦਾ ਵੀ ਉਹ ਪੀਣ ਪੂਣ ਦੀ ਗੱਲ ਕਰਦਾ ਹਨਾ ਮੈਨੂੰ ਚੇਤਾ ਆ ਗਿਆ ਕਿ ਹੁਣ ਇੱਕ ਗਰੋਹ ਜਿਹੜੇ ਆ ਪਤਾ ਲੱਗਾ ਬਿਹਾਰ ਦੇ ਵਿੱਚ ਇੱਕ ਸਰਚ ਚੱਲੀ ਆ ਵੀ ਉੱਥੇ ਗਰੋਹ ਜਿਹੜੇ ਆ ਗੈਂਗਸਟਰ ਆ ਗੈਂਗਸਟਰ ਦੀ ਵੀ ਗੱਲ ਕਰਨੀ ਆ ਪੰਜਾਬ ਦੇ ਵਿੱਚ ਤਾਰਨ ਤਾਰਨ ਦੇ ਵਿੱਚ ਗੈਂਗਸਟਰ ਦੀ ਲੜਾਈ ਹੋਈ ਆ ਜਿਹਦੇ ਵਿੱਚ ਇੱਕ ਗੈਂਗਸਟਰ ਮਾਰਿਆ ਵੀ ਗਿਆ ਆ ਦਿਲਵਾਗ ਤੇ ਉਹਦੇ ਨਾਲ ਹੀ ਰਲਦੀ ਮਿਲਦੀ ਜਿਹੜੀ ਖਬਰ ਹੈਗੀ ਆ ਬਿਹਾਰ ਦੀ ਬਿਹਾਰ ਦੇ ਵਿੱਚ ਜਿਹੜੇ ਕਹਿੰਦੇ ਵੀ ਏਦਾਂ ਦੇ ਗਰੋਹ ਹੈਗੇ ਆ ਜਿਹੜੇ ਲੜਾਈ ਝਗੜੇ ਕਰਦੇ ਆ ਗੈਂਗਸਟਰ ਹੈਗੇ ਆ ਉਹਨਾਂ ਦੇ ਨਾਮ ਏਦਾਂ ਦੇ ਆ ਜਿੱਦਾਂ ਨੈਸਲੇ ਬੋਨਵੀਟਾ ਹੌਲਿਕਸ ਧੱਕਾ ਮਾਰ ਇੱਦਾਂ ਦੇ ਜਿਹੜੇ ਸਾਰਿਆਂ ਦੇ ਨਾਂ ਹੈਗੇ ਆ ਤੇ ਜਿਹੜੇ ਉਹਨਾਂ ਦੇ ਗੈਂਗਸਟਰ ਦੇ ਜਿਹੜੇ ਗਰੁੱਪ ਆ ਉਹਨਾਂ ਵਿੱਚ ਗੈਂਗਸਟਰਸ ਦੇ ਨਾਮ ਜਿਹੜੇ ਵਿਅਕਤੀਆਂ ਦੇ ਨਾਮ ਕਿੱਦਾਂ ਦੇ ਹੈਗੇ ਆ ਜਿੱਦਾਂ ਹੱਡੀਆ ਫੁੱਟਬਾਲ ਮਚਈਆ ਕੰਨ ਝੱਪਾ ਏਦਾਂ ਦੇ ਨਾਮ ਜਿਹੜੇ ਆ ਦੱਸੇ ਆ ਬੜੇ ਫਨੀ ਆ ਨਾ ਵੀ ਜਾਣੀ ਕੰਮ ਵੀ ਅਵੱਲੇ ਹੁੰਦੇ ਆ ਤੇ ਨਾਮ ਵੀ ਬੜੇ ਅਵੱਲੇ ਰੱਖੇ ਹੋਆ
ਨਾਮ ਤਾਂ ਸ਼ਾਇਦ ਇਸ ਕਰਕੇ ਕਿ ਅਸਲੀ ਨਾਮ ਨੂੰ ਛੁਪਾਉਣ ਲਈ ਤਾਂ ਇੱਕ ਇਹ ਜਿਹੇ ਨਾਮ ਛੇਤੀ ਫੇਮਸ ਹੋ ਜਾਂਦੇ ਤੇ ਅਸਲੀ ਨਾਮ ਇਹਨਾਂ ਦੇ ਲੁਕੇ ਰਹਿੰਦੇ ਆ
ਸੌਖਾ ਜਿਹੜਾ ਨਾਂ ਜਿੰਨਾ ਚਿਰ ਤੱਕ ਮੂੰਹ ਦੇ ਉੱਤੇ ਨਾ ਨਾਂ ਚੜਿਆ ਹੋਵੇ ਹਨਾ ਓਨਾ ਚਿਰ ਨਜ਼ਾਰਾ ਜਿਹਾ ਨੀ ਆਉਂਦਾ ਹਨਾ
ਦਹਿਸ਼ਤ ਨੀ ਬਣਦੀ
ਦਹਿਸ਼ਤ ਨਹੀਂ ਬਣਦੀ ਬਿਲਕੁਲ ਜਸਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਕਿਹਾ ਵੀ ਅਬਰੋਡ ਦੇ ਵਿੱਚੋਂ ਵੀ ਕੋਈ ਇੰਡੀਅਨ ਪਲੇਅਰ ਨਹੀਂ ਹੈਗਾ ਇਸ ਟਾਈਮ ਓਲੰਪਿਕ ਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ ਵੀ ਜਿੱਦਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਾਂ ਕੋਈ ਜਿੱਦਾਂ ਕਹਿ ਲਓ ਕਿ ਆਪਣੇ ਇੰਡੀਆ ਤੋਂ ਆਏ ਹੋਏ ਪਿਛੋਕੜ ਜਿਹਨਾਂ ਦਾ ਇੰਡੀਆ ਦਾ ਹੈਗਾ ਆ ਇਹੋ ਜਿਹਾ ਵੀ ਕੋਈ ਯੂ ਐਸ ਏ ਜਾਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਵਿੱਚ ਕੋਈ ਇੱਦਾਂ ਦਾ ਹੈ ਨਹੀਂ ਗਾ ਜਾਂ ਯੂ ਐਸ ਏ ਦੇ ਵਿੱਚ ਹੋਰ ਵੀ ਕਿਸੇ ਕੰਟਰੀ ਦੇ ਵਿੱਚ ਜਿਹੜਾ ਕਿ ਓਲੰਪਿਕ ਦੇ ਵਿੱਚ ਖੇਡ ਰਿਹਾ ਆ ਜਾਣੀ ਹਨਾ ਇਹ ਵੀ ਉਹਨਾਂ ਨੇ ਕਿਹਾ ਵੀ ਚਲੋ ਇਹੀ ਥੋੜਾ ਜਿਹਾ ਵਧੀਆ ਸੀ ਜੇ ਆਪਣੇ ਕੋਈ ਇੰਡੀਅਨ ਰੀਜਨ ਵਾਲਾ ਕਿਸੇ ਹੋਰ ਮੁਲਕ ਵੱਲੋਂ ਜਿੱਤ ਜਾਂਦਾ ਤਾਂ
ਹਾਂਜੀ ਪਾਰਟਿਸਪੇਟ ਤਾਂ ਹੋ ਗਿਆ ਸੀਗਾ ਕੁਆਲੀਫਾਈ ਹੋ ਗਿਆ ਸੀ ਜੇਕਰ ਗੱਲ ਦੱਸ ਦਈਏ ਕਿ ਮੈਲਬਨ ਤੋਂ ਜਿਹੜੇ ਆਪਣੇ ਪ੍ਰਧਾਨ ਸੀ ਤੇ ਹਰਿਆਣਾ ਸਟੇਟ ਨਾਲ ਸੰਬੰਧਿਤ ਸੀ ਤਾਂ ਪਰ ਉਹਨਾਂ ਦੇ ਡੋਪ ਚ ਆਉਣ ਕਰਕੇ ਕਿਉਂ ਪਿੱਛੇ ਜੇ ਵੀ ਉਹ ਮੈਡਲ ਨੈਸ਼ਨਲ ਤੇ ਹੋਰ ਪਾਸੇ ਜਾਣੀ ਕਿ ਜਿੱਤ ਕੇ ਆਏ ਸੀਗੇ ਆਪਣੇ ਮੈਡਲ ਜਿੱਤ ਕੇ ਪਰ ਡੋਪ ਚ ਆਉਣ ਕਰਕੇ ਉਹਨਾਂ ਨੂੰ ਰਹਿਣਾ ਪੈ ਗਿਆ ਤੇ ਉਹਨਾਂ ਵੱਲੋਂ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨੀਂ ਨਹੀਂ ਪਾਬੰਦੀ ਸ਼ੁਦਾ ਦਵਾਈ ਦਾ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਆਰੋਪ ਲਾਇਆ ਉਹਨਾਂ ਦੇ ਸੋ ਪਲੇਅਰ ਸੀਗੇ ਪਰ ਉਹ ਡੋਪ ਦੇ ਚੱਕਰਾਂ ਚ ਰਹਿ ਗਏ ਤੇ ਬਾਕੀ ਕੈਨੇਡਾ ਦੇ ਭਲਵਾਨ ਵਗੈਰਾ ਹੁੰਦੇ ਪਰ ਇਸ ਸਮੇਂ ਸ਼ਾਇਦ ਕੁਆਲੀਫਾਈ ਨਹੀਂ ਕਰ ਸਕੇ ਕੁਛ ਪਿੱਛੇ ਰਹਿ ਗਏ ਹੋਣਗੇ ਕਿਉਂਕਿ ਮੈਡਲ ਹੈਵੀ ਵੇਟ ਦੇ ਵਿੱਚ ਆਪਣੇ ਕੈਨੇਡਾ ਤੋਂ ਭਲਵਾਨ ਕਰਦੇ ਰਹੇ ਆ ਹੋਰ ਇਵੈਂਟਸ ਦੇ ਵਿੱਚ ਜਿਹੜੀ ਹੋਰ ਇੰਟਰਨੈਸ਼ਨਲ ਦੀਆਂ ਗੇਮਸ ਹੁੰਦੀਆਂ ਤੇ ਬਸ ਇਸ ਵਾਰ ਜਿਹੜੇ ਕਹਿ ਲਓ ਕਿ ਕੁਛ ਕੁ ਕਦਮ ਪਿੱਛੇ ਨੇ ਪਰ ਇੰਡੀਆ ਕਾਫੀ ਪਿੱਛੇ ਰਹਿ ਚੁੱਕਾ ਆ
ਵੈਸੇ ਵੀ ਕੰਪੀਟੀਸ਼ਨ ਬਹੁਤ ਹਾਰਟ ਆ ਹਨਾ ਗੁਰਸੇਵ ਸਿੰਘ ਸਾਰੇ ਵਰਲਡ ਦੇ ਵਿੱਚੋਂ ਆਉਣਾ ਹੁਣ ਜਿੱਥੇ ਆਪਣੇ ਦੇਖ ਲਓ ਵੀ ਇੰਨਾ ਪ੍ਰਦੂਸ਼ਣ ਵੀ ਜ਼ਿਆਦਾ ਵੱਧ ਗਿਆ ਵੀ ਹੈਲਥ ਦੇ ਉੱਤੇ ਪ੍ਰਭਾਵ ਪਾਉਂਦਾ ਇਹੋ ਜਿਹੇ ਜਿਹੜੇ ਕਾਰਨ ਆ ਕਿ ਸਾਡੀ ਖੁਰਾਕ ਵੀ ਉਹੋ ਜਿਹੀ ਸ਼ੁੱਧ ਨਹੀਂ ਰਹੀ ਹਨਾ ਜਿਹਦੇ ਕਰਕੇ ਆਪਣੀਆਂ ਜਿਹੜੀਆਂ ਖੁਰਾਕਾਂ ਦੇ ਵਿੱਚ ਉਹੋ ਜਿਹਾ ਦਮ ਵੀ ਨਹੀਂ ਰਿਹਾ ਜਿਹਦੇ ਕਰਕੇ ਕਿੰਨਾ ਜਿਹੜਾ ਪੰਗਾ ਆ ਉਹ ਪੈ ਰਿਹਾ ਪਰ ਵੈਸੇ ਆਉਣ ਵਾਲੇ ਦਿਨਾਂ ਚ ਫਿਰ ਇੱਕ ਵਾਰੀ ਕਹਿ ਦਿੰਦੇ ਆ ਆਉਣ ਵਾਲੇ ਦਿਨਾਂ ਚ ਦੇਖੋ ਜੀ ਮੈਡਲਾਂ ਦੀ ਆਪਾਂ ਢੇਰੀ ਲਾਉਣੀ ਆ ਗੁਰਸੇਵ ਸਿੰਘ ਜੀ ਦੇਖੀ ਜਾਇਓ ਤੁਸੀਂ ਕੋਈ ਗੱਲ ਨੀ ਕੰਟੈਕਟ ਜਿਹੜਾ ਦੱਸ ਦਈਏ ਦੋਸਤਾਂ ਨੂੰ ਇੱਕ ਵਾਰੀ ਫਿਰ ਕਿ ਦੋਸਤੋ ਜੇ ਤੁਸੀਂ ਸਕਾਈਪ ਤੁਸੀਂ ਡਾਊਨਲੋਡ ਕੀਤਾ ਹੈ ਆਪਣੇ ਫੋਨ ਦੇ ਵਿੱਚ ਤਾਂ ਤੁਸੀਂ harman.radio.com ਤੁਸੀਂ ਇਹਦੇ ਉੱਤੇ ਸਰਚ ਕਰਨੀ ਆ ਤੇ ਤੁਹਾਨੂੰ ਜਿਹੜਾ ਨੰਬਰ ਤੁਸੀਂ ਇੱਥੇ ਕਾਲ ਕਰ ਸਕਦੇ ਆ ਫਿਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਤਾਂ ਤੁਹਾਡਾ ਨੰਬਰ ਹੈਗਾ ਤੁਸੀਂ ਸਟੂਡੀਓ ਦੇ ਵਿੱਚ ਡਾਇਲ ਕਰਨਾ ਹੋਵੇ ਤਾਂ ਤੁਸੀਂ 285-9988-11 285-992-811 ਤੇ ਤੁਸੀਂ ਜੇ ਜ਼ਿਆਦਾ ਜਾਣਕਾਰੀ ਤੁਸੀਂ ਕਿਸੇ ਵੀ ਮੁਲਕ ਤੋਂ ਲਾਉਣਾ ਹੋਵੇ ਸਾਡੇ ਸਟੂਡੀਓ ਨੂੰ ਉਹ ਜਿਹੜੀ ਜਾਣਕਾਰੀ ਆ ਤੁਸੀਂ ਸਾਰੇ ਨੰਬਰ ਜਿਹੜੇ ਦੇਖ ਸਕਦੇ ਆ ਜੋ ਤੁਸੀਂ ਹਰਮਨ ਰੇਡੀਓ ਦੀ ਤੁਸੀਂ ਸਾਈਟ ਜਿਹੜੀ ਆ ਮੇਨ ਖੋਲੂਗੇ ਉਹਦੇ ਵਿੱਚ ਕੰਟੈਕਟ ਵਿੱਚ ਜਾ ਕੇ ਜਦੋਂ ਉੱਤੇ ਕਲਿੱਕ ਕਰੂੰਗੇ ਥੱਲੇ ਆ ਜਾਣਾ ਆ ਕੰਟੈਕਟ ਸਟੂਡੀਓ ਉਹਦੇ ਉੱਤੇ ਕਲਿੱਕ ਕਰੂੰਗੇ ਤਾਂ ਤੁਹਾਨੂੰ ਸਾਰੇ ਜਿਹੜੇ ਜਿੱਥੇ ਵੀ ਤੁਸੀਂ ਰਹਿਣ ਦੇ ਵਾਲੇ ਹੋਵੋਗੇ ਤਾਂ ਉੱਥੇ ਤੁਸੀਂ ਲੈ ਕੇ ਤੇ ਤੁਸੀਂ ਜਿਹੜਾ ਗੱਲ ਕਰ ਸਕਦੇ ਆ ਤੇ ਹੁਣ ਦੋਸਤੋ ਵੇਲਾ ਹੋ ਗਿਆ ਹੈ ਕਿ ਆਪਾਂ ਬ੍ਰੇਕ ਲੈ ਲਈਏ ਬ੍ਰੇਕ ਲੈਣ ਤੋਂ ਬਾਅਦ ਫਿਰ ਆਪਾਂ ਵਧੀਆ ਵਧੀਆਂ ਗੱਲਾਂ ਬਾਤਾਂ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਸਾਡੀਆਂ ਲਾਈਵ ਕਾਲ ਲਵਾਂਗੇ ਤੇ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੁਹਾਡੇ ਸੁਝਾਅ ਜਿਹੜੇ ਆ ਲਵਾਂਗੇ ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟ ਦੀਆਂ ਐਪਿੰਗ ਦੀਆਂ 21 August 2016 ਦਾ ਹੈਰੀਟੇਜ ਰਿਸੈਪਸ਼ਨ ਸੈਂਟਰ 514-516 ਹਾਈ ਸਟ੍ਰੀਟ ਐਪਿੰਗ ਵਿਖੇ ਲੇਡੀਜ਼ ਓਨਲੀ ਇਵੈਂਟ ਐਂਟਰੀ ਫ੍ਰੀ
For more information, call Kuldeep Kaur 0449-520-792. Amardeep Kaur 0430-904-003. Yaad rakhna, Tia App India 21 August 2016. Urja Foundation proudly presents Kavrang in Melbourne. Surjit Patirji Desang. Shanichirwar 20 August 2016. Palenty Rangers Arts and Convention Center Vikhe. Sweri 11 vaje to dupair 3 vaje tak. Ticket sirf $50. E Kavrang Melbourne to ilawa Perth, Brisbane, Sydney, Adelaide te Auckland sharan ch vi banneya javega. For more information call 0433-246-778 0430-904-003. You can email on kavrang@urjafoundation.org.au.
ਆਸਟ੍ਰੇਲੀਆ ਵਸਦੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸੁਰੂ
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀਸ਼ ਵਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ
ਅੱਜ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਡ ਪ੍ਰਸਾਰਣ
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ
ਟਿਕਟ $75 ਤੋਂ ਸ਼ੁਰੂ
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ
ਇੰਡੀਆ ਵਿੱਚ ਟ੍ਰਾਂਸਫਰ, ਪਾਰਟੀਸ਼ਨ, ਕਿਰਾਏਦਾਰਾਂ ਦਾ ਮਾਮਲਾ, ਕਬਜ਼ਾ ਜਾਂ ਪ੍ਰਾਪਰਟੀ ਰਿਲੇਟਿਡ ਕੋਈ ਵੀ ਇਸ਼ੂ ਹੈ, ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ, ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ? ਸੋਲੂਸ਼ਨ ਹੈ NRI ਲੀਗਲ ਸਰਵਿਸਿਜ਼।
ਜੀ ਹਾਂ, ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸਿਜ਼ ਨੂੰ ਕੰਟੈਕਟ ਕਰੋ। ਕਾਲ ਕਰੋ 0091-172-463-7120 ਜਾਂ ਲੌਗ ਆਨ ਕਰੋ www.nrilegalservices.com।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ।
ਭੱਲੇ ਵੱਡੇ ਬਾਈ, ਸਾਡੇ ਨਾਂ ਤੇ ਦੋ ਰੇਡਾਂ ਪਾਈ ਜਾਣਾ।
ਓ ਬਾਈ ਜੀ, ਕੀ ਗੱਲ ਕਰਦੀ ਤੁਸੀਂ?
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ।
ਉਸ ਹਰਾਮਖੋਰ ਦੀ ਜ਼ਮੀਨ ਦੱਬ ਲੋ।
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ, ਜ਼ਮੀਨ ਦਾ ਮਾਲਕ ਉਹੀ ਹੁੰਦਾ।
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ, ਮੈਨੂੰ ਵੀ ਹੈਗਾ, ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ।
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਡੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ।
ਗੱਲਾਂ ਹੀ ਆ ਗਿਆ,
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋਂ ਗੋਲਡਨ ਗ੍ਰੀਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਹਾਡਾ
ਧਰਮ ਸਭਿਆਚਾਰ ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395 4036 86 0395 4636 86। ਯੂ ਕੈਨ ਈਮੇਲ ਅਸ info@meravatantv.com।
ਦੇਖਾ तो ये
जब वो मुझे देखते हैं
एक लड़की को देखा तो
और जब उनको मुझ पे प्यार आता है
बहुत खूबसूरत हो।
ये कमाल है लज़ूरी फेयरनेस क्रीम का।
हर तरह की स्किन के लिए मेड इन ऑस्ट्रेलिया फॉर इंडियंस डेवलप्ड एंड क्लिनिकली टेस्टेड इन ऑस्ट्रेलिया। आपकी त्वचा में लाए निखार और आप पाए खूबसूरत चमक।
लज़ूरी फेयरनेस क्रीम।
To order, visit our website www.lazurifairnesscream.com or our Facebook page. Free shipping in Australia and worldwide. Only $59, 400 ml jar. So hurry and get yours today.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ। 3/61 Robinson Street, Dandenong, Melbourne. Phone number 0387590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸਾਡੇ ਚੇਤਿਆਂ 'ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ 'ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ।
ਚਲੋ ਨਨਕਾਣੇ ਨੂੰ ਚੱਲੀਏ। 11 ਦਿਨ ਦਾ ਸਫ਼ਰ। ਜੇ ਤੁਸੀਂ ਵੀ ਇਸ ਸਫ਼ਰ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP package, fully insured tour, free visa processing, including return airfare, accommodation, food, luxury transport and security. For booking and tour inquiry, call Zafar Khan 0421-850-110.
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਥਾਵਾਂ।
ਯਾਦ ਰਹੇ, 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚੱਲੀਏ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਸਾਂਝ ਬਣਾਈ ਹੋਈ ਹੈ। ਮੈਂ ਦਲਜੀਤ ਸਿੰਘ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ, ਆਪਾਂ ਗੱਲ ਜਿਹੜੀ ਕਰ ਰਹੇ ਸੀ ਜਿਹੜੀ ਗੈਂਗਵਾਰ ਜਿਹੜੀ ਆ, ਗੈਂਗਵਾਰ ਬਹੁਤ ਜ਼ਿਆਦਾ ਜਿਹੜੀ ਆ ਵੱਧ ਚੁੱਕੀ ਆ। ਤਰਨ ਤਾਰਨ ਦੇ ਵਿੱਚ ਗੈਂਗਵਾਰ ਹੋਈ ਆ ਜੀ ਕੱਲ, ਇੱਕ ਤਰਨ ਤਾਰਨ ਖਡੂਰ ਸਾਹਿਬ ਰੋਡ ਦੇ ਸਥਿਤ ਹੈਗਾ ਆ ਪਿੰਡ ਪੰਡੋਰੀ ਗੋਲਾ, ਇਹਦੇ ਨਜ਼ਦੀਕ ਰਾਤ ਦੇ 12 ਵਜੇ ਦੇ ਕਰੀਬ ਗੈਂਗਸਟਰਾਂ ਦੀ ਲੜਾਈ ਹੋਈ ਆ ਤੇ ਇੱਥੇ ਇੱਕ ਗੈਂਗਸਟਰ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਆ ਗੋਲੀਆਂ ਮਾਰ ਕੇ, ਤੇ ਗੈਂਗਸਟਰਾਂ ਨੇ ਮ੍ਰਿਤਕ ਦੇ ਹੱਥ ਬੰਨ ਕੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਸੜਕ ਦੇ ਕੰਢੇ ਵੀ ਜਿਹੜਾ ਸੁੱਟ ਦਿੱਤਾ। ਇਹ ਤੋਂ ਬਾਅਦ ਜਿਹੜਾ ਦੂਸਰਾ ਗਰੁੱਪ ਆਇਆ ਉਹਨਾਂ ਨੇ ਹੱਤਿਆ ਕਰਨ ਵਾਲੇ ਗੈਂਗਸਟਰਾਂ ਦੀ ਗੱਡੀ ਉੱਤੇ ਭਾਰੀ ਗੋਲਾਬਾਰੀ ਵੀ ਕੀਤੀ ਆ, ਜਿਹਦੇ ਨਾਲ ਗੱਡੀ ਵਿੱਚ ਸਵਾਰ ਜਿਹੜੇ 3 ਗੈਂਗਸਟਰ ਆ ਉਹ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਆ। ਇਹ ਜ਼ਖਮੀ ਜਿਹੜੇ ਗੈਂਗਸਟਰ ਆ ਇਹ ਘਟਨਾ ਵਾਲੀ ਥਾਂ ਦੇ ਨਜ਼ਦੀਕ ਜਿਹੜਾ ਬਣ ਰਿਹਾ ਸੀ ਇੱਕ ਸਕੂਲ, ਉਹਦੇ ਬਾਹਰ ਤੈਨਾਤ ਸੁਰੱਖਿਆ ਗਾਰਡ ਦਾ ਜਿਹੜਾ ਮੋਟਰਸਾਈਕਲ ਹਥਿਆਰਾਂ ਦੀ ਨੋਕ ਉੱਤੇ ਲੈ ਕੇ ਫਰਾਰ ਹੋ ਗਏ ਆ। ਤੇ ਇਹ ਤੋਂ ਬਾਅਦ ਜਿਹੜਾ ਪੁਲਿਸ ਉੱਥੇ ਪਹੁੰਚੀ ਆ ਤੇ ਕੇਸ ਵੀ ਜਿਹੜਾ ਦਰਜ ਆ ਉਹ ਕਰ ਲਿਆ ਗਿਆ। ਕਰੀਬ 170 ਦੇ ਕਰੀਬ ਗੋਲੀਆਂ ਚੱਲੀਆਂ ਉਸ ਘਟਨਾ ਦੇ ਉੱਤੇ ਜੀ।
ਗੁਰਸੇਵਕ ਦੇ ਕਰੀਬ ਕਿਤੇ
ਹਾਂਜੀ 170 ਦੇ ਕਰੀਬ ਗੋਲੀਆਂ ਚੱਲੀਆਂ ਜੀ ਉੱਥੇ
ਡਰ ਦਾ ਮਾਹੌਲ ਬਣਿਆ ਹੋਊਗਾ। ਪੰਜਾਬ ਦੇ ਹਾਲਾਤ ਦਿਨ ਬ ਦਿਨ ਵੱਧ ਤੋਂ ਵੱਤਰੇ ਹੁੰਦੇ ਜਾ ਰਹੇ ਆ ਜੀ, ਇਹਨਾਂ ਕਾਰਨਾਂ ਕਰਕੇ ਇਹੋ ਜਿਹੀਆਂ ਖਬਰਾਂ ਜੋ ਦੇਖਦੇ ਆ, ਤੇ ਨਹੀਂ ਤਾਂ ਮੂਵੀਜ਼ ਦੇ ਵਿੱਚ ਦੇਖਦੇ ਹੁੰਦੇ ਸੀਗੇ ਜਾਂ ਬਿਹਾਰ ਸਟੇਟ ਵੱਲੋਂ ਉੱਧਰਲੇ ਸੁਣਦੇ ਹੁੰਦੇ ਸੀ ਤੇ ਉਹ ਵੀ ਗੈਂਗਸਟਰ ਘੱਟ ਡਾਕੂਆਂ ਦੀ ਜ਼ਿਆਦਾ ਖਬਰਾਂ ਹੁੰਦੀਆਂ ਸੀਗੀਆਂ। ਤੇ ਇਸ ਖਬਰ ਦੇ ਵਿੱਚ ਦਿਲਬਾਗ ਸਿੰਘ ਤਾਂ ਪਹਿਲਾਂ ਹੀ ਜਮਾਨਤ ਤੇ ਬਾਹਰ ਆਇਆ ਹੋਇਆ ਸੀ ਜਿਹਦੀ ਮੌਤ ਹੋਈ ਆ।
ਹਾਂਜੀ ਉਹ ਵੀ ਜਮਾਨਤ ਤੇ ਆਇਆ ਸੀ, ਗੈਂਗਸਟਰ ਨਹੀਂ ਸੀਗਾ। ਹੁਣ ਇਹ ਵੀ ਨੀ ਸ਼ਬਦ ਮਿਲਦੇ ਵੀ ਦੇਖੋ ਜੇ ਇਹੋ ਜਿਹੀ ਕਹਿੰਦੇ ਹੁੰਦੇ ਕਰਨੀ ਉਹੋ ਜਿਹੀ ਭਰਨੀ ਵੀ ਗੈਂਗਸਟਰ ਤੁਸੀਂ ਬਣਦਾ ਜਾਂਦੇ ਆ 24 ਘੰਟੇ ਤੁਹਾਨੂੰ ਖਤਰਾ ਰਹਿੰਦਾ ਆ ਵੀ ਤੁਹਾਡੇ ਆਪਣੇ ਪੁਲਿਸ ਤੋਂ ਤਾਂ ਡਰ ਹੈਗਾ ਹੀ ਹੈਗਾ ਆ, ਤੁਹਾਨੂੰ ਆਪਣਿਆਂ ਤੋਂ ਜ਼ਿਆਦਾ ਖਤਰਾ ਆ ਕਿਉਂਕਿ ਪੁਲਿਸ ਆ ਚਲੋ ਗੋਲੀ ਤਾਂ ਨਹੀਂ ਮਾਰਨ ਲੱਗੀ, ਤੁਹਾਨੂੰ ਗ੍ਰਿਫ਼ਤਾਰ ਕਰ ਸਕਦੀ ਆ, ਤੁਸੀਂ ਜੇਲ੍ਹ 'ਚ ਰਹਿ ਸਕਦੇ ਆ, ਘੱਟੋ ਘੱਟ ਜਿਉਂਦੇ ਹੈਗੇ ਆ, ਪਰ ਜਿਹੜੇ ਨਾਲ ਦੇ ਹੁੰਦੇ ਆ ਉਹਨਾਂ ਨੇ ਤਾਂ ਫਿਰ ਇਹ ਪਹਿਲਾਂ ਇਕੱਠੇ ਹੀ ਹੁੰਦੇ ਆ ਜਦੋਂ ਬਾਅਦ ਵਿੱਚ ਜਿੱਦਾਂ ਫਿਲਮਾਂ ਦੇ ਵਿੱਚ ਹੁੰਦਾ ਹੀ ਆ। ਤੁਸੀਂ ਸੁੱਖਾ ਕਾਲਮਾਂ ਦਾ ਤੁਸੀਂ ਲੈ ਸਕਦੇ ਆ ਇਗਜ਼ਾਮਪਲ ਲੈ ਸਕਦੇ ਆ ਉਹਦੀ ਕਿੱਦਾਂ ਹੱਤਿਆ ਕੀਤੀ ਗਈ ਆ, ਹਨਾ। ਗੋਂਡਰ ਦਾ ਕਾਫੀ ਦੂਜਾ ਨਾਂ ਰਿਹਾ ਆ ਉਸ ਮਾਮਲੇ ਦੇ ਵਿੱਚ, ਉਹ ਵੀ ਕਾਫੀ ਮਸ਼ਹੂਰ ਗੈਂਗਸਟਰ ਹੈਗਾ। ਬਹੁਤ ਸਾਰੇ ਜਿਹੜੇ ਗੈਂਗਸਟਰ ਆ, ਚਲੋ ਆ ਤੁਸੀਂ ਗੱਲ ਕੀਤੀ ਆ ਬਿਹਾਰ ਦੀ, ਵੀ ਬਿਹਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੁਣਦੇ ਹੁੰਦੇ ਸੀ ਆਪਾਂ, ਹੁਣੇ ਹੀ ਦੱਸਿਆ ਵੀ ਬਿਹਾਰ ਦੇ ਵਿੱਚ ਜਿਹੜਾ ਨਾਂ ਵੀ ਇਦਾਂ ਦੇ ਰੱਖੇ ਆ, ਹੌਲਿਕਸ ਤੇ ਲੇਜ਼ ਵਗੈਰਾ ਦੇ ਉੱਤੇ ਨਾਂ ਜਿਹੜੇ ਆ ਰੱਖੇ ਗਏ ਆ ਗੈਂਗਸਟਰਾਂ ਦੇ। ਜਿੱਦਾਂ ਸੁਖਬੀਰ ਬਾਦਲ ਹੁਣੀ ਕਹਿੰਦੇ ਆ ਬਈ ਕੈਲੀਫੋਰਨੀਆ ਬਣਾਉਣਾ, ਕੈਲੀਫੋਰਨੀਆ ਤਾਂ ਬਣਿਆ ਨੀ, ਬਿਹਾਰ ਦਾ ਰੂਪ ਜ਼ਰੂਰ ਧਾਰਨ ਕਰ ਗਿਆ ਗੈਂਗਸਟਰ ਦੇ ਮਾਮਲੇ ਦੇ ਵਿੱਚ।
ਬਿਲਕੁਲ ਇਸ ਮਾਮਲੇ ਚ ਵੈਸੇ ਅਮਰੀਕਾ ਦੇ ਜਿਸ ਹਿਸਾਬ ਨਾਲ ਹਥਿਆਰ ਲਈ ਫਿਰਦੇ ਉੱਥੇ ਦੇ ਨੌਜਵਾਨ ਤੇ ਇਸ ਤਰ੍ਹਾਂ ਗੋਲੀਬਾਰੀ ਹੋ ਜਾਂਦੀ ਆ ਤੇ ਉਸ ਮਾਮਲੇ ਵਿੱਚ ਤਾਂ ਬਣ ਗਿਆ, ਤਰੱਕੀ ਦੇ ਮਾਮਲੇ ਚ ਬੇਸ਼ੱਕ ਅੱਗੇ ਨੀ ਗਿਆ। ਜ਼ਿਆਦਾ ਕੈਲੀਫੋਰਨੀਆ ਦੇ ਮਾਮਲੇ ਚ ਹੁਣ ਪੰਜਾਬ ਦੇ ਮੈਡਲ ਲਈ ਫਿਰਦੇ ਹੁੰਦੇ ਨਿਸ਼ਾਨੇ ਬਾਜ਼ੀ, ਜਿਸ ਹਿਸਾਬ ਨਾਲ ਇਹਨੇ 160-170 ਗੋਲੀਆਂ ਚਲਾਤੀਆਂ, ਇਹਨਾਂ ਨੂੰ ਉੱਥੇ ਭੇਜਣਾ ਚਾਹੀਦਾ ਨਿਸ਼ਾਨੇਬਾਜ਼ੀ ਚ
ਜੀ। ਬਿਲਕੁਲ, ਤੇ ਇੱਕ ਲਾਸਟ ਮੰਥ ਦੀ ਸ਼ਾਇਦ ਗੱਲ ਹੈਗੀ ਹੈ, ਇੱਕ ਇਹਦਾ ਗੈਂਗਸਟਰ ਨੂੰ ਰੋਕਣ ਦੇ ਲਈ, ਗੈਂਗਵਾਰ ਨੂੰ ਰੋਕਣ ਦੇ ਲਈ ਇੱਕ ਐਕਟ ਵੀ ਲਿਆਉਣਾ ਸੀ ਤੇ ਐਕਟ ਲਗਭਗ ਤਿਆਰ ਵੀ ਪਿਆ ਆ ਪਰ ਕੈਬਨਿਟ ਦੇ ਵਿੱਚ ਪਾਸ ਨਹੀਂ ਹੋ ਪਾਇਆ। ਕਹਿੰਦੇ ਵੀ ਕੁਛ ਮੰਤਰੀਆਂ ਨੇ ਵਿਰੋਧ ਕੀਤਾ ਇਸ ਐਕਟ ਦਾ, ਇਹ ਵੀ ਬੜਾ ਭੂਮਿਕਾ ਸ਼ੱਕੀ ਰਹੀ ਆ ਉਸ ਮਾਮਲੇ ਦੇ ਵਿੱਚ ਕਿ ਇਸ ਐਕਟ ਦੇ ਵਿੱਚ ਇਹੋ ਜਿਹਾ ਕੀ ਸੀ ਵੀ ਮੰਤਰੀਆਂ ਨੂੰ ਵੀ ਜਿਹੜਾ ਆਪਣਾ ਫਿਕਰ ਪੈ ਗਿਆ, ਪਰ ਇਹ ਕਿਹਾ ਵੀ ਜਾਂਦਾ ਆ ਵੀ ਇਹਦੇ ਵਿੱਚ ਰਾਜਨੀਤਿਕ ਸ਼ੈ ਜਿਹੜੀ ਇਹਨਾਂ ਗੈਂਗਸਟਰਾਂ ਨੂੰ ਮਿਲੀ ਹੋਈ ਆ ਤੇ ਇਹ ਗੈਂਗਸਟਰ ਖੁੱਲੇ ਆਮ ਜਿਹੜੀ ਹੈਲਪ ਵੀ ਕਰਦੇ ਆ ਵੋਟਾਂ ਦੇ ਵਿੱਚ ਕਿਸੇ ਨਾ ਕਿਸੇ ਧਿਰ ਦੀ, ਬਾਅਦ ਦੇ ਵਿੱਚ ਫਿਰ ਫਾਇਦਾ ਵੀ ਲੈਂਦੇ ਆ, ਪਰ ਨਿਰਾਸ਼ਾਜਨਕ ਆ ਇਹੋ ਜਿਹਾ ਮਾਹੌਲ ਜਿਹੜਾ ਆ ਉੱਥੇ ਤਿਆਰ ਕੀਤਾ ਜਾ ਰਿਹਾ।
ਹਾਂਜੀ ਇਹ ਕੋਈ ਗੱਲ ਲੁਕੀ ਹੋਈ ਨਹੀਂ ਹੈ ਕਿਸੇ ਤੋਂ, ਕਿਉਂਕਿ ਸਟਾਰਟਿੰਗ ਇਹਨਾਂ ਗੈਂਗਸਟਰਾਂ ਦੀਆਂ ਸਿਆਸੀ ਲੀਡਰਾਂ ਤੋਂ ਹੀ ਹੁੰਦੀ ਆ ਤੇ ਇਹਨਾਂ ਦੀ ਸਪੋਰਟ ਤੇ ਹੁੰਦੇ ਆ ਕਿਉਂਕਿ ਇਹਨਾਂ ਦੇ ਜਾਇਜ਼ ਨਜਾਇਜ਼ ਕੰਮ ਸਾਰੇ ਇਹਨਾਂ ਤੋਂ ਕਰਾਉਂਦੇ ਆ, ਵੋਟਾਂ ਹੈਲਪ ਕਰਾਉਂਦੇ ਆ, ਸਟਾਰਟਿੰਗ ਇਹੀ ਕਰਾਉਂਦੇ ਆ ਤੇ ਮੁੜ ਕੇ ਫਿਰ ਪੁਲਿਸ ਤੋਂ ਫੜਾਉਣਾ ਤੇ ਇਹ ਮਰਵਾਣੇ ਵੀ ਇਹਨਾਂ ਦਾ ਹੀ ਕੰਮ ਹੁੰਦਾ ਜ਼ਿਆਦਾਤਰ, ਨਹੀਂ ਤਾਂ ਇੰਨੀ ਜ਼ਿਆਦਾ ਕਿਸੇ ਦੀ ਹਿੰਮਤ ਨਹੀਂ ਬਣਦੀ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਤਰ੍ਹਾਂ ਹਥਿਆਰ ਰੱਖ ਕੇ ਇੰਨੀ ਗੋਲੀ ਵਾਰੀ ਚਲਾਉਣੀ, ਹਰੇਕ ਨੂੰ ਪਤਾ ਹੁੰਦਾ ਗੋਲੀ ਦਾ ਹਿਸਾਬ ਦੇਣਾ ਹੁੰਦਾ
ਜੀ। ਬਿਲਕੁਲ, ਤੇ ਆਪਣੇ ਨਾਲ ਰਾਜਨਦੀਪ ਜੀ ਜੁੜੇ ਆ ਕੈਨਬਰਾ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਨਾਲ ਦੀ ਨਾਲ ਉਹਨਾਂ ਨੇ ਵਿਚਾਰ ਵੀ ਭੇਜਿਆ। ਉਹ ਕਹਿੰਦੇ ਵੀ ਵਕਤ ਤੁਹਾਡਾ ਆਪਣਾ ਆ, ਭਾਵੇਂ ਸੋਨਾ ਬਣਾ ਲਓ ਤੇ ਭਾਵੇਂ ਸੌਂ ਕੇ ਲੰਘਾ ਦਿਓ, ਤੇ ਦੁਨੀਆਂ ਤੁਹਾਡੀ ਉਦਾਹਰਣ ਦੇ ਨਾਲ ਬਦਲ ਜਾਣੀ ਆ, ਤੁਹਾਡੀ ਦਿੱਤੀ ਸਲਾਹ ਦੇ ਨਾਲ ਨਹੀਂ ਬਦਲਣੀ ਹਨਾ, ਤੁਹਾਡੀ ਯਾਨੀ ਉਦਾਹਰਣਾਂ ਦੇ ਨਾਲ। ਇਹ ਉਹਨਾਂ ਨੇ ਵਿਚਾਰ ਭੇਜੇ ਆ, ਬਰਜਿੰਦਰ ਸਿੰਘ ਪਰਵਾਨਾ ਹੋਣਾ ਦਾ ਵਿਚਾਰ ਭੇਜਿਆ ਉਹਨਾਂ ਨੇ, ਰਾਜਨਦੀਪ ਸਿੰਘ ਹੋਣਾ ਨੇ ਕੈਨਬਰਾ ਤੋਂ। ਬਿਲਕੁਲ ਜੀ, ਤੇ ਵਕਤ ਜਿਹੜਾ ਆ ਤੁਹਾਡਾ ਆਪਣਾ ਆ ਹਨਾ, ਭਾਵੇਂ ਸੋਨਾ ਬਣਾ ਲਓ ਤੇ ਭਾਵੇਂ ਸੌਂ ਕੇ ਲਗਾ ਦਿਓ, ਇਹ ਬਹੁਤ ਵੱਡੀ ਗੱਲ ਕਹਿ ਤੀ ਉਹਨਾਂ ਨੇ।
ਬਿਲਕੁਲ, ਗੱਲ ਲਾਪੀ ਨੀ ਚੱਲ ਰਹੀ ਸੀ, ਮੈਨੂੰ ਲੱਗਦਾ ਮੈਂ ਆਪਣੇ ਬੰਦੇ ਸੌ ਕੇ ਲੰਘਾ ਰਹੇ ਕੱਲ ਘੁੰਮ ਫਿਰ ਕੇ ਲਾਪਿਕ ਤੇ ਆ ਜਾਣੀ ਤੇ ਬਗਾਨੇ ਸੋਨਾ ਬਣਾ ਗਏ ਅਮਰੀਕਾ ਵਾਲੇ ਤੇ ਹੋਰ ਕੰਟਰੀ
ਤੇ ਆਪਾਂ ਸੁੱਤੇ ਰਹਿ ਗਏ ਨਾ ਜਿਵੇਂ ਬਾਅਦ ਦੇ ਵਿੱਚ ਨਾ ਉਹੀ ਜਿਆਦਾ ਤੇਜ਼ੀ ਵੀ ਆ ਨਾ, ਖਰਗੋਸ਼ ਤੇ ਕੱਛੂ ਕੁੰਮੇ ਵਾਲੀ ਗੱਲ ਹੋ ਗਈ, ਆਪਾਂ ਸੁੱਤਿਆਂ ਨੇ ਨਗਾ ਤਾ ਪਾਲਾ, ਭਾਵੇਂ ਕਹਿ ਲਓ ਆਪਾਂ ਖਰਗੋਸ਼ ਸੀਗੇ। ਖੈਰ, ਤੇ ਹੁਣ ਆਪਾਂ ਦੋਸਤੋ ਬਈ ਲਾਈਨਸ ਵੀ ਖੋਲ ਦੇਣੀਆਂ ਆ, ਤੇ ਤੁਸੀਂ ਜੇ ਚਾਹੋ ਤਾਂ ਤੁਸੀਂ ਕਾਲ ਕਰ ਸਕਦੇ। ਅੱਜ ਦਾ ਵਿਸ਼ਾ ਜਿਹੜਾ ਹੈਗਾ, ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ, ਖਬਰ ਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਵਿਆਹ ਦੇ ਵਿੱਚ ਜਿਹੜਾ ਇਹੋ ਜਿਹੀ ਕਈ ਵਾਰੀ ਕਸੂਤੀ ਸਥਿਤੀ ਬਣ ਗਈ ਆ। ਹੁਣ ਜੇ ਆਪਾਂ ਗੁਰਸੇਵ ਸਿੰਘ ਜੀ ਉਹ ਆਪਾਂ ਵਿਆਹ ਦੀ ਫੇਰ ਆਪਾਂ ਖਬਰ ਵੱਲ ਨੂੰ ਚੱਲੀਏ, ਉੱਥੇ ਨਾ ਤਾਂ ਮੁੰਡਾ ਲੜਿਆ ਤੇ ਨਾ ਕੁੜੀ ਲੜੀ ਆ, ਲੜੇ ਆ ਉਹਨਾਂ ਦੇ ਸਾਕ ਸੰਬੰਧੀ ਹਨਾ ਦੋਨੇ ਪਾਸਿਆਂ ਤੋਂ, ਪਰ ਇੱਕ ਤਰ੍ਹਾਂ ਦੇ ਨਾਲ ਉਹ ਦੇਖੋ ਕਿੱਡਾ ਨੁਕਸਾਨ ਹੋ ਗਿਆ ਮੁੰਡੇ ਵਾਲਿਆਂ ਦਾ ਤੇ ਕੁੜੀ ਵਾਲਿਆਂ ਦਾ ਵੀ ਹਨਾ, ਤੇ ਆਪਣੀ ਤਾਂ ਸੁਸਾਇਟੀ ਵੀ ਇਦਾਂ ਦੀ ਹੋ ਜਾਂਦੀ ਆ ਕਿ ਇਹ ਜਿਹੜੀ ਐਗਜ਼ਾਮਪਲਾਂ ਹੁਣ ਸਾਰੀ ਉਮਰ ਦੇ ਵਿੱਚ ਸੁਣਾਈਆਂ ਜਾਣੀਆਂ, ਜਿੰਨਾ ਚਿਰ ਤੱਕ ਇੱਦਾਂ ਦਾ ਹੁੰਦਾ ਕੰਮ ਕਾਫੀ ਨਿਰਾਸ਼ਾਜਨਕ ਹੋ ਜਾਂਦਾ ਵੀ ਵਿਆਹ ਦੇ ਵਿੱਚ ਅਸੀਂ ਖਲਾਰਾ ਵੀ ਜ਼ਿਆਦਾ ਪਾਉਣ ਲੱਗ ਗਏ ਹਨਾ।
ਹਾਂਜੀ, ਪਰ ਇਸ ਮਾਮਲੇ ਚ ਚਲੋ ਆਪਣੇ ਕਾਲ ਲੈਣ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਦਿੰਦਾ ਜਾਵਾਂ, ਕਿਉਂਕਿ ਅਸੀਂ ਮੀਡੀਆ ਦੇ ਜ਼ਰੀਏ ਪਾਕਿਸਤਾਨ ਨੂੰ ਬਹੁਤ ਹੀ ਨੈਗੇਟਿਵ ਨਾਲ ਵੇਖਦੇ ਹਾਂ, ਪਰ ਉੱਥੇ ਦੇ ਪੰਜਾਬ ਦੇ ਵਿੱਚ ਇੱਕ ਲਾਅ ਬਣ ਚੁੱਕਾ ਹੈ ਉੱਥੇ ਦਾ ਕਿ ਰਾਤ ਨੂੰ 10 ਵਜੇ ਤੋਂ ਬਾਅਦ ਕੋਈ ਵਿਆਹ ਨਹੀਂ ਹੁੰਦਾ, 10 ਵਜੇ ਤੋਂ ਬਾਅਦ ਬੰਦ ਕਰਨਾ ਪੈਂਦਾ ਮਿਊਜ਼ਿਕ ਡੀਜੇ ਵਗੈਰਾ, ਤੇ ਨਾਲ ਦੀ ਨਾਲ ਵਿਆਹ ਦੇ ਵਿੱਚ ਫੂਡ ਕਿੰਨਾ ਦੇਣਾ ਤੁਸੀਂ, ਯਾਨੀ ਕਿ ਕਿੰਨੀਆਂ ਡਿਸ਼ਿਸ ਹੋਣਗੀਆਂ, ਇੱਕ ਮੇਨ ਡਿਸ਼ ਹੁੰਦੀ ਆ ਠੀਕ ਆ ਜੀ, ਤੇ ਆ ਡੈਜ਼ਰਟ ਵਗੈਰਾ ਇੱਕ ਇੱਕ ਹੁੰਦਾ ਆ ਠੀਕ ਆ, ਉਹ ਵੀ ਲਾਅ ਦੇ ਵਿੱਚ ਕਰਤਾ ਕਿ ਤੁਸੀਂ ਇਸ ਤੋਂ ਬਾਅਦ ਨਾ ਮੰਗ ਕਰ ਸਕਦੇ ਨਾ ਪਾ ਸਕਦੇ। ਕਈ ਵਾਰ ਐ ਵੀ ਹੋ ਜਾਂਦਾ ਨਾ ਕਿ ਜੇ ਮੁੰਡੇ ਵਾਲੇ ਕਹਿੰਦੇ ਕਿ ਨਹੀਂ ਜੀ ਅਸੀਂ ਨਹੀਂ ਕਰਨਾ, ਅਸੀਂ ਸਿੰਪਲ ਵਿਆਹ ਰੱਖਣਾ, ਤਾਂ ਕਈ ਵਾਰ ਕੁੜੀ ਵਾਲੇ ਅੜੀ ਕਰਨਾ ਪੈਂਦੇ ਆ, ਹਰੇਕ ਕੇਸ ਚ ਐ ਨਹੀਂ ਹੁੰਦਾ ਕਿ ਮੁੰਡੇ ਵਾਲੇ ਮਾੜੇ ਹੁੰਦੇ ਆ, ਕਿਉਂਕਿ ਮੇਰਾ ਇੱਕ ਫਰੈਂਡ ਆ ਇੱਥੋਂ ਜਾ ਰਿਹਾ ਵਿਆਹ ਤੇ ਉਹ ਚਾਹੁੰਦਾ ਸੀਗਾ ਕਿ ਉਹ ਸਿਰਫ ਗੁਰਦੁਆਰੇ ਦੇ ਵਿੱਚ ਸਿੰਪਲ ਵਿਆਹ ਕਰੇ, ਤਾਂ ਉਹ ਪਰਸਨਲ ਮੇਰਾ ਫਰੈਂਡ ਖਾਸ ਫਰੈਂਡ ਆ, ਤੇ ਉਹ ਮੋਰੇ ਉਹ ਕਹਿੰਦੇ ਨਾ ਜੀ ਸਾਡੀ ਤਾਂ ਪਹਿਲੀ ਕੁੜੀ ਦਾ ਵਿਆਹ ਇੱਥੇ ਧੂਮ ਧਾਮ ਨਾ ਕਰਾਂਗੇ, ਤਾਂ ਮੈਂ ਚੰਗਾ ਕਰ ਲਓ ਹੁਣ ਕੀ ਕਰੇ ਨਾ ਉੱਥੇ ਤੇ ਲਾਅ ਜਿਹੜਾ ਪਾਕਿਸਤਾਨ ਦਾ ਲਾਅ ਆ ਦੋਹਾਂ ਤੇ ਅਪਲਾਈ ਹੁੰਦਾ ਉਹ, ਕਿ ਨਾ ਤਾਂ ਤੁਸੀਂ ਪਾ ਸਕਦੇ ਆ ਨਾ ਤਾਂ ਤੁਸੀਂ ਇਸ ਤੋਂ ਵੱਧ ਕਰ ਸਕਦੇ ਆ ਤੇ ਨਾ ਕਰਾ ਸਕਦੇ।
ਬਿਲਕੁਲ ਇਹੋ ਜਿਹਾ ਲਾਅ ਵੈਸੇ ਚਾਹੀਦਾ ਆ ਹਨਾ ਇਹ। ਚਲੋ ਖੈਰ, ਜਦੋਂ ਤੱਕ ਕਾਲ ਆਉਂਦੀ ਹੈ ਇਹਦੇ ਉੱਤੇ ਆਪਾਂ ਗੱਲਬਾਤ ਜਿਹੜੀ ਕਰਾਂਗੇ, ਤੇ ਵੈਸੇ ਵੀ ਹਨਾ ਕੀ ਹੁੰਦਾ ਕਿ ਅਸੀਂ ਸ਼ਾਨੋ ਸ਼ੌਕਤ ਵਾਲਾ ਕੰਮ ਜਿਹੜਾ ਕਾਫੀ ਵਧਾ ਲਿਆ ਹਨਾ, ਵੀ ਆਪਾਂ ਇੰਨਾ ਖਰਚਾ ਕਰਨਾ ਪਹਿਲਾਂ ਹੀ ਆਪਾਂ ਪਲਾਨ, ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਖੁਦਕੁਸ਼ੀਆਂ ਜਿੱਦਾਂ ਤੁਸੀਂ ਕਹਿ ਲਓ ਵੀ ਕਰਜ਼ੇ ਜਿਹੜੇ ਲੈ ਜਾਂਦੇ ਆ, ਆਪਾਂ ਇੱਧਰ ਵੀ ਜੋੜ ਕੇ ਦੇਖੀਏ ਕਿ ਕਿਸਾਨੀ ਵੱਲ ਨੂੰ ਵੀ ਆਪਾਂ ਦੇਖੀਏ, ਆਪਾਂ ਕਹਿ ਰਹੇ ਹਾਂ ਵੀ ਕਿਸਾਨੀ ਜਿਹੜੀ ਕਾਫੀ ਘਾਟੇ ਦੇ ਵਿੱਚ ਜਾ ਰਹੀ ਆ, ਉਹਦਾ ਇੱਕ ਕਾਰਨ ਇਹ ਵੀ ਆ ਵੀ ਕਈ ਵਾਰੀ ਕਰਜ਼ਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਕੁੜੀ ਦਾ ਜਾਂ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਹਨਾ, ਉਹਦੇ ਨਾਲ ਵੀ ਕਾਫੀ ਫਿਰ ਕਰਜ਼ਾ ਬਾਅਦ ਵਿੱਚ ਇਨਕਮ ਦਾ, ਕਿਉਂਕਿ ਇਹਦੇ ਵਿੱਚ ਤਾਂ ਕੋਈ ਇਨਕਮ ਨਿਕਲਣੀ ਨਹੀਂ ਹੁੰਦੀ ਹਨਾ, ਸਗੋਂ ਖਰਚਾ ਜਿਹੜਾ ਆ ਵੱਧਦਾ ਹੀ ਜਾਣਾ ਅੱਗੇ ਤੋਂ ਅੱਗੇ।
ਬਿਲਕੁਲ, ਪੰਜਾਬੀਆਂ ਦਾ ਤਾਂ ਦਿੱਲੀ ਸਿੰਘ ਤੁਸੀਂ ਦੇਖ ਲਓ ਹਿਸਾਬ, ਉੱਥੇ ਇੰਡੀਆ ਵੀ ਤੇ ਇੱਥੇ ਵੀ ਜਿਹੜੇ ਆਏ ਹੋਏ ਆ
ਜੀ। ਜੀ ਇੱਕ ਆਪਾਂ ਨੂੰ ਕਾਲ ਆ ਚੁੱਕੀ ਆ ਗੁਰਸੇਵ ਸਿੰਘ ਜੀ, ਆਪਾਂ ਸਲਾਹ ਲੈਂਦੇ ਦੋਸਤਾਂ ਤੋਂ। ਸਤਿ ਸ੍ਰੀ ਅਕਾਲ ਜੀ।
ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਭੁਪਿੰਦਰ ਬੋਲਦਾ ਜੀ, ਬ੍ਰਿਸਬੇਨ ਤੋਂ ਹੀ ਬੋਲਦਾ ਜੀ।
ਹਾਂਜੀ ਜੀ ਭੁਪਿੰਦਰ ਜੀ, ਕੀ ਕਹਿਣਾ?
ਹਾਂਜੀ ਵੀਰ ਜੀ, ਕਹਿਣਾ ਤਾਂ ਵੀਰ ਜੀ ਕੁਛ ਨੀ, ਚਾਹੁੰਦਾ ਮਤਲਬ ਕਿ ਮੇਰਾ ਵੀ ਆਹੀ ਕੇਸ ਆ, ਮਤਲਬ ਕਿ ਮੇਰਾ ਵੀ ਇੱਦਾਂ ਹੁਣ ਅਗਲੇ ਸਾਲ ਜਨਵਰੀ ਦੇ ਵਿੱਚ ਵਿਆਹ ਸੀਗਾ, ਤੇ ਮਤਲਬ ਕਿ ਮੈਂ ਵੀ ਸ਼ੁਰੂ ਤੋਂ ਇੱਦਾਂ ਹੀ ਸੋਚਦਾ ਹੁੰਦਾ ਸੀਗਾ ਵੀ ਇਹ ਦਾਜ ਦੂਜ ਵਾਲਾ ਕੰਮ ਨਹੀਂ ਕਰਨਾ ਆਪਾਂ, ਤੇ ਏਦਾਂ ਹੀ ਹੁਣ ਫਿਰ ਮੈਂ ਇਦਾਂ ਆਪਣੇ ਕੁੜੀ ਦੇ ਘਰ ਦੇ ਨਾਲ ਗੱਲ ਕਰ ਰਹੇ ਸੀ ਇੱਕ ਦਿਨ, ਤੇ ਵੀ ਆਪਾਂ ਇਦਾਂ 20-60 ਜਾਂ ਹੋਰ ਖਰਚੇ ਵਗੈਰਾ ਆਪਾਂ ਘੱਟ ਕਰਨ ਦੀ ਕੋਸ਼ਿਸ਼ ਕਰਨੀ ਆ, ਤੇ ਅੱਗੋਂ ਉਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਵੀ ਸਾਡੀ ਇੱਜ਼ਤ ਨੀ ਰਹਿਣੀ ਸਾਡੇ ਤਰੀਕੇ ਦੇ ਵਿੱਚ, ਵੀ ਸਾਡੀ ਕੁੜੀ ਦਾ ਪਹਿਲਾਂ ਵਿਆਹ ਹੈ, ਤੇ ਅਸੀਂ ਹੁਣ ਘਰ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ, ਮੰਮੀ ਡੈਡੀ ਨੂੰ ਵੀ ਕਿਹਾ ਮੈਨੇ ਵੀ ਆਪਾਂ ਨਹੀਂ ਕਰਨਾ, ਮੰਮੀ ਡੈਡੀ ਵੀ ਕਹਿੰਦੇ ਅਗਲੀ ਕਰ ਰਹੇ ਨੇ ਪਹਿਲਾਂ, ਹੁਣ ਆਪਾਂ ਵਿੱਚ ਕੀ ਕਰ ਸਕਦੇ ਹਾਂ।
ਹਾਂਜੀ
ਜੋਰ ਲਾ ਲਿਆ ਪੂਰਾ, ਤੇ ਹੁਣ ਉਹੀ ਗੱਲ ਆ ਗਈ ਕਹਿੰਦੇ ਅਸੀਂ ਤਾਂ ਕਰਨਾ ਇੰਨਾ ਖਰਚਾ ਕਰਾਂਗੇ ਇਸ ਵਿਆਹ ਉੱਪਰ।
ਕਿਆ ਬਾਤ, ਤੇ ਭਵਿੰਦਰ ਸਿੰਘ ਜੀ ਪਹਿਲਾਂ ਤਾਂ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਡੇ ਵਿਆਹ ਦੀਆਂ ਹਨਾ, ਤੇ ਖੈਰ ਜੇ ਹੁਣ ਗੱਲ ਇਹਨਾਂ ਦੀ ਵੀ ਸਹੀ ਆ ਗੁਰਸੇਵ ਸਿੰਘ ਜੀ ਕਿ ਹੁਣ ਪਾਸਾ ਹੁਣ ਇਹ ਦੇਖੋ ਖਾਸ ਤੌਰ ਤੇ ਮੁੰਡੇ ਵਾਲੇ ਵੀ ਪ੍ਰੋਬਲਮ ਆਉਂਦੀ ਹੁੰਦੀ ਆ ਹਨਾ, ਜਿੱਦਾਂ ਕਿ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਮੁੰਡੇ ਵਾਲੇ ਜਿਹੜੇ ਆ ਪਹਿਲਾਂ ਮੁੰਦੀ ਤੋਂ ਲੜੇ ਆ, ਹੁਣ ਇੱਕ ਪਾਸੇ ਭੁਪਿੰਦਰ ਸਿੰਘ ਹੋਣਾ ਵਾਲਾ ਆਪਾਂ ਜੇ ਕੇਸ ਲੈ ਲਈਏ ਹਨਾ, ਹੁਣ ਇਹ ਭੁਪਿੰਦਰ ਸਿੰਘ ਹੁਣੀ ਤਿਆਰ ਆ ਪਰ ਨਾਲ ਹੁਣ ਅੱਗੇ ਉਹ ਨੀ ਤਿਆਰ ਹੈ ਕਿ ਹੁਣ ਇਹ ਤਾਂ ਮਤਲਬ ਇਹ ਆ ਵੀ ਦੋਨੇ ਤਰ੍ਹਾਂ ਇਹਦੇ ਲਈ ਰਿਸਪੋਂਸੀਬਲ ਆ ਹਨਾ, ਕੱਲੇ ਆਪਾਂ ਮੁੰਡੇ ਵਾਲਿਆਂ ਨੂੰ ਨਹੀਂ ਕਹਿ ਸਕਦੇ।
ਹਾਂਜੀ ਉਹੀ ਗੱਲ ਆ ਕਿ ਲਾਅ ਤੇ ਆ ਕੇ ਮੁੱਕਣੀ ਆ, ਬਾਕੀ ਭੁਪਿੰਦਰ ਸਿੰਘ ਨੇ ਕਹਿੰਦਾ ਸਟੈਂਡ ਲੈ ਲਓ ਤੂੰ ਆਸਟ੍ਰੇਲੀਆ ਤੋਂ ਜਾਣਾ ਯਾਰ, ਗੱਲ ਆ ਕੋਈ ਆਸਟ੍ਰੇਲੀਆ ਦੇ ਨਾਲ ਲੋਕੀ ਦਾਜ ਲੈਂਦੇ ਆ, ਸਟੈਂਡ ਲੈ ਲਓ ਤੂੰ ਤਾਂ ਮੈਂ ਨਹੀਂ ਮੰਨਦਾ।
ਜੀ ਬਿਲਕੁਲ ਭੁਪਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।
ਧੰਨਵਾਦ ਜੀ, ਧੰਨਵਾਦ ਵੀਰੇ, ਥੈਂਕ ਯੂ ਵੈਰੀ ਮੱਚ
ਜੀ ਜੀ, ਥੈਂਕਸ ਜੀ। ਦੋਸਤੋ ਇਹ ਆਪਣੇ ਨਾਲ ਭੁਪਿੰਦਰ ਸਿੰਘ ਜੀ ਜੁੜੇ ਸੀਗੇ, ਤੇ ਭੁਪਿੰਦਰ ਸਿੰਘ ਉਹਨਾਂ ਦਾ ਕੇਸ ਵੈਸੇ ਲਾਜਵਾਬ ਆ, ਇਹ ਗੱਲ ਸਹੀ ਆ ਕਿ ਗੱਲ ਤਾਂ ਸਹੀ ਆ। ਹੁਣ ਗੁਰਸੇਵ ਸਿੰਘ ਜੀ ਉੱਥੇ ਕੀ ਕੀਤਾ ਜਾਵੇ ਵੀ ਦੋਨੇ ਪਾਸਿਆਂ ਤੋਂ ਹੁਣ ਇਹ ਤਿਆਰ ਨੇ ਹੈਗੇ, ਜਿੱਦਾਂ ਤੁਸੀਂ ਹੁਣ ਗੱਲ ਕਹੀ ਆ ਬਈ ਇੱਕ ਜਦੋਂ ਬੰਦਾ ਵਿਦੇਸ਼ ਚ ਖਾਸ ਤੌਰ ਤੇ ਜਾਂਦਾ ਹਨਾ, ਫਿਰ ਉਸ ਵੇਲੇ ਕੁੜੀ ਵਾਲਿਆਂ ਨੂੰ ਵੈਸੇ ਤਾਨੇ ਮਿਹਣੇ ਵੀ ਸੁਣਨੇ ਪੈ ਜਾਂਦੇ ਆ ਵੀ ਮੁੰਡਾ ਬਾਹਰੋਂ ਆਇਆ ਸੀ ਇਹਨਾਂ ਨੇ ਕੀ ਕੀਤਾ ਹਨਾ, ਖਾਸ ਤੌਰ ਤੇ ਫਿਰ ਚੱਕਣ ਵਾਲੇ ਜ਼ਿਆਦਾ ਚੱਕ ਦਿੰਦੇ ਆ ਹਨਾ, ਉੱਥੇ ਫਿਰ ਜੇ ਆਪਾਂ ਕਹੀਏ ਵੀ ਇਖਲਾਕੀ ਜਿਹੜੇ ਫਰਜ਼ ਆ ਉਹਨਾਂ ਨੂੰ ਦਰਕਨਾਰ ਕਰ ਹੀ ਦਿੰਦੇ ਕਿਤੇ ਨਾ ਕਿਤੇ।
ਹਾਂਜੀ ਇਹੀ ਗੱਲ ਆ ਕਿ ਜਿੰਨਾ ਚਿਰ ਹੁਣ ਲਾਅ ਨਹੀਂ ਬਣਦਾ ਉਨਾ ਚਿਰ ਚੇਂਜ ਲਈ ਕਿਸੇ ਨਾ ਕਿਸੇ ਨੂੰ ਤਾਂ ਕਰਨਾ ਪੈਣਾ, ਹੁਣ ਮੇਰੇ ਵਿਆਹ ਦੀ ਵੇਟ ਕਰੋ ਮੈਂ ਜਾ ਕੇ ਚੇਂਜ ਕਰੂੰਗਾ।
ਬਿਲਕੁਲ
ਜਿਹੜੇ ਜਾਂਦੇ ਆ ਇੱਥੋਂ ਮੁੰਡੇ ਸਟੈਂਡ ਲੈਣ ਤਾਂ ਹੀ ਆ, ਠੀਕ ਆ ਜੀ, ਇਸ ਗੱਲ ਤੇ ਤੁਹਾਨੂੰ ਚੰਗੇ ਕੰਮ ਲਈ ਸਟੈਂਡ ਲੈ ਲੈਣਾ ਚਾਹੀਦਾ ਤੇ ਆਪਣੇ ਆਪ ਹੀ ਹੌਲੀ 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 ਰਿਵਾਜ ਬਣ ਜਾਂਦਾ ਹੁੰਦਾ ਉਹ।
ਹਾਂ ਬਿਲਕੁਲ, ਤੇ ਆਪਣੇ ਨਾਲ ਪਿੰਦਰ ਸੇਖੋ ਜੀ ਜੁੜੇ ਐਡੀਲੇਡ ਤੋਂ, ਸਤਿ ਸ੍ਰੀ ਅਕਾਲ ਪਿੰਦਰ ਜੀ।
ਬਾਈ ਸਤਿ ਸ੍ਰੀ ਅਕਾਲ,
ਕੀ ਕਹਿਣਾ ਚਾਹੁੰਦੇ ਪਿੰਦਰ ਜੀ?
ਮੈਂ ਤਾਂ ਇਹੀ ਕਹੂੰਗਾ ਵੀ ਨਾ ਇੱਥੇ ਆਪਾਂ ਨਾ ਬਹੁਤ ਸਕੀਮਾਂ ਕਰਦੇ ਆ ਵੀ ਆਪਾਂ ਜਿਹੜੇ ਆਨੰਦ ਕਾਰਜ ਵੀ ਆਪਾਂ ਬਹੁਤ ਅਰਲੀ ਕਰਨੇ ਆ ਹਨਾ, ਤੇ ਆਪਾਂ ਵੀ ਐਂ ਪਲੈਨਿੰਗ ਸਿੰਪਲ ਵਿਆਹ ਰੱਖਣਾ, ਪਰ ਜਦੋਂ ਵੀ ਆਪਾਂ ਉੱਥੇ ਚਲੇ ਜਾਂਦੇ ਨਾ ਉੱਥੇ ਆਪਣੇ ਰਿਸ਼ਤੇਦਾਰ ਆਪਣੇ ਘਰ ਦੇ ਆ ਸਾਰੇ ਮਿਲਾ ਕੇ ਨਾ ਆਪਾਂ ਜਿਹੜੀ ਆਪਣੀ ਸੋਚ ਉਹ ਬੰਦ ਹੋ ਜਾਂਦੀ ਆ, ਕੰਮ ਕਰਨੋਂ ਹਟ ਜਾਂਦੀ ਆ। ਤੇ ਮੈਂ ਤਾਂ ਇਹੀ ਸਾਰਿਆਂ ਨੂੰ ਕਹੂੰਗਾ ਵੀ ਆਪਦੀ ਵਾਈਫ ਦਾ ਪਹਿਲਾਂ ਨਾ ਮਤਲਬ ਵਿਆਹ ਤੋਂ ਪਹਿਲਾਂ ਵੀਜ਼ਾ ਇੱਕ ਅਪਲਾਈ ਕਰੋ, ਉਹਨਾਂ ਨੂੰ ਇੱਥੇ ਬੁਲਾਓ, ਇੱਥੇ ਤੁਸੀਂ ਸੈਂਪਲ ਹੀ ਕਰੋਗੇ ਆਪਦੀ ਮਰਜ਼ੀ ਨਾਲ, ਉਹ ਤਰੀਕਾ ਜ਼ਿਆਦਾ ਵਧੀਆ ਉੱਥੇ ਨਾਲੋਂ। ਉੱਥੇ ਤਾਂ ਫਿਰ ਇਹੀ ਗੱਲਾਂ ਮਤਲਬ ਕੁੜੀ ਵਾਲੇ ਵੀ ਇਹ ਗੱਲਾਂ ਕਰਦੇ ਆ, ਮੁੰਡੇ ਵਾਲੇ ਵੀ ਫਿਰ ਮਤਲਬ ਪੇਰੈਂਟਸ ਕਿ ਆਪਣੀ ਇੱਜ਼ਤ ਨਹੀਂ ਰਹਿਣੀ, ਆਪਾਂ ਨੂੰ ਐਂ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ, ਉਹ ਫਿਰ ਕੰਮ ਵੱਧ ਜਾਂਦਾ ਤੇ ਉਹ ਵੀ ਆਪਦੀ ਥਾਂ ਸਹੀ ਹੁੰਦੇ ਆ, ਉਹ ਵੀ ਗਲਤ ਨਹੀਂ, ਪਰ ਇਹ ਜ਼ਿਆਦਾ ਵਧੀਆ ਤਰੀਕਾ, ਮੈਂ ਤਾਂ ਇਹੀ ਕਹਿਣਾ ਸੀਗਾ।
ਧੰਨਵਾਦ ਜੀ ਪਿੰਦਰ ਸਾਹਿਬ ਆਪ ਜੀ ਦਾ ਕਾਲ ਕਰਨ ਲਈ।
ਠੀਕ ਹੈ ਜੀ, ਥੈਂਕ ਯੂ।
ਹਾਂਜੀ ਤੇ ਨੀ ਸਹੀ ਗੱਲ ਆ, ਕਿਉਂਕਿ ਉੱਥੇ ਇੱਕ ਸੋਚ ਵਾਲੇ ਉੱਥੇ ਜ਼ਿਆਦਾ ਹੋ ਜਾਂਦੇ ਆ ਤਾਂ ਉੱਥੇ ਦਬਾਅ ਬਣ ਜਾਂਦਾ ਆ, ਕਿਉਂਕਿ ਇੱਥੋਂ ਜਦੋਂ ਅਸੀਂ ਜਾਂਦੇ ਆ ਤਾਂ ਸਾਡੀ ਸੋਚ ਕੁਛ ਹੁੰਦੀ ਤੇ ਉੱਥੇ ਜਾ ਕੇ ਬਹੁਤ ਗਿਣਤੀ ਉੱਧਰ ਦੋਆਂ ਦੀ ਵੱਧ ਜਾਂਦੀ ਆ ਤਾਂ ਸਾਨੂੰ ਹੋਰ ਚੱਕਰ ਚ ਅਸੀਂ ਪੈ ਜਾਂਦੇ ਆ। ਸੋ ਹਾਂਜੀ ਦਲਜੀਤ ਸਿੰਘ ਜੀ, ਤੁਹਾਨੂੰ ਲੱਗਦਾ ਕਿਸੇ ਤਕਨੀਕੀ ਕਾਰਨ ਕਰਕੇ ਦਲਜੀਤ ਸਿੰਘ ਦੀ ਜਿਹਦੀ ਕਾਲ ਕੱਟੀ ਗਈ ਆ ਤੇ ਆਪਾਂ ਚਲੋ ਗਾਣਾ ਸੁਣ। ਹਾਂਜੀ
ਨਹੀਂ ਕੋਈ ਨੀ ਗੁਰਸੇਵ ਸਿੰਘ ਜੀ, ਆਪਾਂ ਕਾਲ ਤੇ ਲੱਗ ਗਿਆ ਸੀ, ਤਰਸੇਮ ਸਿੰਘ ਜੀ ਜੁੜੇ ਆ, ਸਤਿ ਸ੍ਰੀ ਅਕਾਲ ਤਰਸੇਮ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਜੀ।
ਜੀ ਤਰਸੇਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ?
ਬਸ ਜੀ ਪਹਿਲਾਂ ਜੀ ਮੈਂ ਜੀ ਇੰਡੀਆ 10 ਸਾਲ ਫੋਟੋਗ੍ਰਾਫੀ ਕੀਤੀ, ਵੈਸੇ ਬੜੇ ਹੁੰਦੇ ਦੇਖੇ ਮੈਂ ਇੰਡੀਆ ਦੇ, ਮੈਂ ਘੱਟੋ ਘੱਟ ਮੈਂ 10ਵੀਂ ਤੋਂ ਬਾਅਦ ਪੈ ਗਿਆ ਫੋਟੋਗ੍ਰਾਫਰ ਦੇ ਲਾਈਨ ਚ ਵਿੱਚ, ਤੇ ਮੈਂ ਅੰਮ੍ਰਿਤਸਰ ਅੰਮ੍ਰਿਤ ਕਲਰ ਲੈਸ ਨੂੰ ਕੰਮ ਕੀਤਾ 10 ਸਾਲ ਘੱਟੋ ਘੱਟ, ਇਹਦੇ ਬਹੁਤ
ਕਿਆ ਬਾਤ ਆ ਜੀ, ਫਿਰ
ਬਹੁਤ ਹੀ ਜ਼ਿਆਦਾ ਬੁਰਾ ਹਾਲ, ਹਾਂਜੀ ਬੁਰਾ ਹਾਲ ਹੁੰਦਾ ਸੀ ਇਹਨਾਂ ਲੈਣ ਦੇਣ ਦੇ ਚੱਕਰਾਂ ਦੇ ਵਿੱਚ, ਅਸੀਂ ਉੱਥੇ ਰਹੀ ਹੁੰਦੇ ਹਾਂ, ਸਾਨੂੰ ਜ਼ਿਆਦਾ ਪਤਾ ਹੁੰਦਾ ਜੀ ਨਿਗੜੀ ਦੀ ਗੱਲ ਦਾ, ਚੱਕਰ ਬੈਠੇ ਹੁੰਦੇ ਉਹਨਾਂ ਦੇ।
ਹਾਂਜੀ ਠੀਕ ਹੈ, ਤੇ ਤਜਰਬਾ ਆਪਣਾ ਕੋਈ ਸਾਂਝਾ ਕਰੋ ਫਿਰ ਸਾਡੇ ਨਾਲ ਆਪਣਾ ਫੋਟੋਗ੍ਰਾਫੀ ਦਾ ਵੀ ਕਿੱਦਾਂ ਹੁੰਦੀ ਆ।
ਫੋਟੋਗ੍ਰਾਫੀ ਵੀਰ ਜੀ ਵਧੀਆ ਵਧੀਆ ਲੈਣ ਦੇਣ ਵਾਲੇ ਕਿ ਉਹ ਸ਼ਾਪ ਦੀ ਫੋਟੋ ਖਿੱਚ ਉਹਦੀ ਖਿੱਚ ਉਹਦੀ ਫ੍ਰਿਜ ਆਈ ਉਹਦੀ ਨੀ ਫਿਲਮ ਬਣੀ, ਉਹ ਮੋਟਰਸਾਈਕਲ ਦੀ ਚਾਬੀ ਦੇ ਦਿਆ ਜੀ ਬਲਾ, ਹੈ ਸਾਰੇ ਸਾਲ ਹੋਣੇ ਚਾਹੀਦੇ ਆ, ਗੋਲੇ ਕਿੰਨੇ ਪਾਏ ਆ, ਇਹ ਸਾਰੇ ਦਿਖਾਓ ਜੀ, ਇਹ ਲੈਣ ਦੇ ਕੀ ਕਰ ਰਹੇ ਇੰਡੀਆ ਦਾ ਬੜਾ ਬੁਰਾ।
ਜੀ ਤਰਸੇਮ ਸਿੰਘ ਜੀ ਇੱਦਾਂ ਵੀ ਹੁੰਦੀ ਹੈ ਨਾ ਕਿ ਤੁਸੀਂ ਇਹ ਨੋਟ ਰੱਖਣਾ ਆ ਵੀ ਕਿੱਥੇ ਕਿਹਨੇ ਕਿੰਨੇ ਪੈਸੇ 10 ਰੁਪਏ 20 ਰੁਪਏ ਵੀ ਉਹਦੇ ਉੱਤੇ ਕੈਮਰਾ ਜ਼ਰੂਰ ਚਾਹੀਦਾ ਆ, ਕਈ ਤਾਂ ਆਪਣੇ ਕਾਪੀਆਂ ਦੇ ਉੱਤੇ ਨੋਟ ਕਰ ਲੈਂਦੇ ਆ ਵੀ ਕਾਪੀਆਂ ਤੇ ਨੋਟ ਕਰ ਲੈਂਦੇ ਵੀ ਬਾਅਦ ਦੇ ਵਿੱਚ ਜਦੋਂ ਅਸੀਂ ਜਾਣਾ ਆ ਅਸੀਂ ਵੀ ਉਨੇ ਪੈਸੇ ਪਾਵਾਂਗੇ ਜਿੰਨੇ ਇਹਨਾਂ ਨੇ ਪਾਏ ਆ ਹਨਾ।
ਮੁੰਡੇ ਵਾਲੇ ਸ਼ਾਪ ਆਉਂਦੇ ਹੁੰਦੇ ਆ ਸਾਲੀ ਨੂੰ, ਸ਼ਾਇਦ ਤੁਹਾਨੂੰ ਪਤਾ ਹੀ ਆ ਇਹ ਕਲਚਰ ਹੈ ਉਥੋਂ ਦਾ। ਉਹ ਮੈਂ ਹਾਂ ਏਦਾਂ ਕਰੋ ਜੀ, ਤੁਸੀਂ ਮੇਰੀ ਵਾਈਫ ਨੂੰ ਸ਼ਾਪ ਰਹਿਣ ਦੋ, ਕਿ ਰਾਮਦਾਸ ਮਹਾਰਾਜ ਦਾ ਦਿੱਤਾ ਬੜਾ ਕੁਝ ਆਸਟ੍ਰੇਲੀਆ ਆ ਗਿਆ ਤੇ ਜਿਹੜੀ ਸੁੱਕੀ ਸਾਲੀ ਉਹਨੂੰ ਸ਼ਾਪ ਪਾ ਦੋ, ਕਿ ਉਹਦੀ ਉੱਥੇ ਰਹਿੰਦੀ ਆ, ਨਾਲੇ ਉਹਨੂੰ ਥੋੜਾ ਜਿਹਾ ਫਾਇਦਾ ਹੋਜੂਗਾ, ਹੁੰਦਾ ਹੀ ਆ ਮਨ ਦੇ ਵਿੱਚ, ਨਾਲ ਸੋਨੇ ਦੀ ਸ਼ਾਪ ਮਿਲ ਜੂਗੀ।
ਜੀ ਜੀ
ਉਹਦੇ ਵੀਰ ਜੀ ਉੱਥੇ ਰੌਲਾ ਪੈ ਗਿਆ, ਤੁਸੀਂ ਆਸਟ੍ਰੇਲੀਆ ਤੋਂ ਆਏ ਜੀ, ਤੁਹਾਡਾ ਡਿਆ ਕਰੋ ਜੀ ਪੈ ਜਾਦੇ
ਹੋ ਜੀ। ਅੱਛਾ ਤਰਦੇਵ ਸਿੰਘ ਜੀ ਵੀ ਇਹ ਵੀ ਇੱਕ ਫਨੀ ਆ।
ਚਲੋ
ਚਲੋ ਤੁਸੀਂ ਜਾਣੀ ਮੁੰਦੀ ਮੁੰਦੀ ਲੈ ਕੇ ਖੜਾ ਛਡਾਇਆ ਫਿਰ ਤੁਸੀਂ
ਮੁੰਡੀ ਲੈ ਕੇ ਵੀ ਨੀ ਛਡਾਇਆ ਗਿਆ ਉਹਦੇ ਮੇਰਾ ਸਹੁਰਾ ਵੀ ਰੋਕਿਆ ਤੇ ਮੇਰੀ ਸੱਸ ਵੀ
ਬਿਲਕੁਲ ਬਹੁਤ ਬਹੁਤ ਧੰਨਵਾਦ ਤਰਸੇਮ ਸਿੰਘ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਗੁਰਸੇਵ ਸਿੰਘ ਜੀ ਆਪਾਂ ਦੋ ਆਪਣੇ ਸੁਝਾਅ ਜਿੱਦਾਂ ਆਪਣੇ ਪਿੰਦਰ ਸਾਹਿਬ ਨੇ ਬਹੁਤ ਵਧੀਆ ਸੁਝਾਅ ਦਿੱਤਾ ਸੀ ਵੀ ਜੇ ਜ਼ਿਆਦਾ ਹੀ ਹੁੰਦੇ ਆ ਤਾਂ ਆਪਾਂ ਨੂੰ ਇੱਥੇ ਸੱਦ ਲੈਣਾ ਚਾਹੀਦਾ, ਇੱਥੇ ਆਪਾਂ ਗੱਲ ਕਰ ਸਕਦੇ ਹਾਂ ਹਨਾ ਵੀ ਇੱਥੇ ਕਰ ਲਓ ਤੇ ਇੱਕ ਤਾਂ ਖਰਚਾ ਵੀ ਘਟੂਗਾ। ਖੈਰ ਪਹਿਲਾਂ ਆਪਾਂ ਅਗਲੇ ਸਰੋਤੇ ਦੀ ਵੀ ਗੱਲ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਜੀ, ਦਵਿੰਦਰ ਜੱਗੀ ਬੋਲਦਾ ਮੈਲਬਨ ਤੋਂ ਜੀ।
ਜੀ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ।
ਸਤਿ ਸ਼੍ਰੀ ਅਕਾਲ ਭਾਜੀ, ਹੋਰ ਸਭ ਵਧੀਆ ਜੀ? ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਭਾਜੀ, ਆਪਾਂ ਰੈਗੂਲਰ ਲਿਸਨਰ ਆ ਤੁਹਾਡੇ ਪ੍ਰੋਗਰਾਮ ਦੇ ਤੇ ਬਹੁਤ ਵਧੀਆ ਮੈਸੇਜ ਮਿਲਦਾ ਸਾਰੇ ਪੰਜਾਬੀਆਂ ਨੂੰ। ਮੇਰਾ ਤਾਂ ਇਹੀ ਕਹਿਣਾ ਭਾਜੀ, ਆਪਾਂ ਨੂੰ ਵੱਧ ਤੋਂ ਵੱਧ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਹਰਮਨ ਰੇਡੀਓ ਦੀ, ਤੇ ਮੇਰੇ ਸਾਰੇ ਲਿਸਨਰਸ ਨੂੰ ਇਹੀ ਹੈ ਕਿ ਆਪਣਾ ਪਹਿਲਾ ਰੇਡੀਓ ਹੈ ਆਸਟ੍ਰੇਲੀਆ ਦਾ ਤੇ ਸਾਨੂੰ ਇਹਨਾਂ ਦੀ ਪੂਰੀ ਰੱਜ ਕੇ ਸਪੋਰਟ ਕਰਨੀ ਚਾਹੀਦੀ ਹੈ। ਲਿਸਨਰਾਂ ਵੀ ਚਾਹੀਦਾ, ਹੋਰਾਂ ਨੂੰ ਵੀ ਦੱਸਣਾ ਚਾਹੀਦਾ, ਅਨਦਰ ਕਮਿਊਨਿਟੀਜ਼ ਦੇ ਪਰਸਨਸ ਨੂੰ ਵੀ ਦੱਸਣਾ ਚਾਹੀਦਾ ਤੇ ਆਪਣੇ ਭਰਾਵਾਂ ਦਾ ਬਹੁਤ ਵੱਧ ਕੇ ਧੰਨਵਾਦ ਹੈ ਜੀ। ਤੇ ਬਾਕੀ ਭਾਜੀ ਅੱਜ ਦਾ ਮੁੱਦਾ ਬਹੁਤ ਹੀ ਵਧੀਆ ਤੁਸੀਂ ਛੇੜਿਆ। ਹਾਂਜੀ ਹਾਂਜੀ, ਆਪਣਾ ਮੈਂ ਇੱਕ ਹਾਂਜੀ ਹਾਂਜੀ ਇਹਦਾ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦਿੰਦਾ ਜੀ। ਮੇਰਾ ਪਿਛਲੇ ਸਾਲ ਛੋਟੇ ਬ੍ਰਦਰ ਦੀ ਮੈਰਿਜ ਕੀਤੀ ਆਪਾਂ ਪਟਿਆਲੇ ਜੀ, ਤੇ ਉਹੀ ਅਹੀ ਕਿੱਸਾ ਜੀ ਕਿ ਅਸੀਂ ਕਹਿੰਦੇ ਸੀ ਕਿ ਚਲੋ ਸਿੰਪਲ ਕਰ ਲੈਂਦੇ ਹਾਂ, ਪਰ ਕੁੜੀ ਵਾਲਿਆਂ ਦਾ ਕਹਿੰਦੇ ਕਿ ਸਾਡੀ ਮਤਲਬ ਡਾਟਰ ਹੈ ਜੀ, ਪਹਿਲਾ ਵਿਆਹ ਹੈ ਘਰ ਦਾ ਤੇ ਆਪਾਂ ਵਧੀਆ ਕਰਨਾ, ਤੇ ਫਿਰ ਆਪਾਂ ਕਿਹਾ ਜੀ ਯਾਰ ਇੱਦਾਂ ਤਾਂ ਮਤਲਬ ਤੁਸੀਂ ਖਰਾਬ ਕਰਦੇ ਹੋ ਪੈਸੇ, ਇੰਨੇ ਲੱਖਾਂ ਰੁਪਈਏ ਲਾ ਦਿੰਦੇ ਹੋ, ਪੰਜਾਬ ਤੁਹਾਨੂੰ ਪਤਾ ਹੀ ਅੱਜ ਕੱਲ ਕਿੰਨੀ ਮਹਿੰਗਾਈ ਆ, ਗੱਡੀ ਲੈਣੀ ਆ ਦੇਣਾ ਮੁੰਡੇ ਨੂੰ। ਅਸੀਂ ਕਿਹਾ ਜੀ ਮੁੰਡੇ ਨੇ ਗੱਡੀ ਤਾਂ ਚਲਾਉਣੀ ਨੀ, ਮੁੰਡੇ ਨੇ ਰਹਿਣਾ ਆਸਟ੍ਰੇਲੀਆ, ਤੇ ਮੁੱਕ ਕੇ ਗੱਲ ਫਿਰ ਅਸੀਂ ਤਾਂ ਇੱਦਾਂ ਕੀਤਾ ਜੀ ਤੁਸੀਂ ਸਿੰਪਲ ਕਰ ਦੋ ਪ੍ਰੋਗਰਾਮ ਜਿੱਦਾਂ ਕਰਨਾ, ਕੁੜੀ ਮੁੰਡੇ ਦੇ ਨਾ ਪੈਸੇ ਕਰ ਦੋ ਜਮਾਂ, ਉਹਨਾਂ ਨੇ ਉੱਥੇ ਜਾ ਕੇ ਆਪਣਾ ਘਰ ਲੈ ਲੈਣ ਕੁਛ ਕਰ ਲੈਣ, ਆ ਕੇ ਮੁੰਡਾ ਸੈਟਲ ਡਾਊਨ ਹੋਣਾ, ਤੁਸੀਂ ਲੱਖਾਂ ਰੁਪਏ ਬਰਬਾਦ ਕਰਦੇ ਹੋ, ਲੋਕਾਂ ਨੇ ਕੁਛ ਤੁਹਾਨੂੰ ਜਿੰਨੇ ਮਰਜ਼ੀ ਲਾ ਦੋ ਪੈਸੇ, ਲੋਕਾਂ ਨੇ ਤਾਂ ਵਾਹ ਵਾਹ ਕਰਕੇ ਇੱਕ ਦਿਨ ਚੱਲ ਜਾਣਾ। ਹਾਂਜੀ ਹਾਂਜੀ ਹਾਂਜੀ, ਤੇ ਆਪਾਂ ਤਾਂ ਛੋਟੇ ਬ੍ਰਦਰ ਦਾ ਇੱਦਾਂ ਕੀਤਾ ਜੀ, ਤੇ ਡਿਪੋਜ਼ਿਟ ਉਹਨਾਂ ਦੇ ਕੁੜੀ ਮੁੰਡੇ ਦਾ ਜਿੰਨਾ ਵਿਆਹ ਦਾ ਸੀ ਅਸੀਂ ਵੀ ਪਾਤਾ ਇੱਕ ਕਾਮਨ ਅਕਾਊਂਟ ਚ, ਕੁੜੀ ਵਾਲੇ ਨੇ ਵੀ ਪਾਤਾ, ਉਹਨਾਂ ਨੂੰ ਉਰੇ ਆ ਕੇ ਘਰ ਦਵਾ ਤਾ ਜੀ।
ਕੀ ਬਾਤ ਆ ਜੱਗੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡਾ।
ਥੈਂਕਸ ਲੋਟ ਬ੍ਰਦਰ, ਥੈਂਕ ਯੂ ਜੀ, ਬਹੁਤ ਵਧੀਆ ਜੀ
ਜੀ ਜੀ। ਤੇ ਦੋਸਤੋ ਇਹ ਆਪਣੇ ਨਾਲ ਜੱਗੀ ਸਾਹਿਬ ਸੀਗੇ, ਇਹਨਾਂ ਦੇ ਵੀ ਇਹਦਾ ਸੁਝਾਅ ਬਹੁਤ ਵਧੀਆ ਸੀਗਾ ਕਿ ਆਪਣੇ ਸੁਝਾਅ ਨਾਲ ਦੀ ਨਾਲ ਲਈਏ। ਆਪਾਂ ਦੋਸਤੋ ਜਤਿੰਦਰ ਸਿੰਘ ਬਾਲੀਆ ਸਾਹਿਬ ਵੀ ਜੁੜੇ ਆ, ਪਰ ਆਪਾਂ ਪਹਿਲਾਂ ਮੈਸੇਜ ਜਿਹੜੇ ਆ ਲੈ ਲਈਏ, ਹੋਲਡ ਤੇ ਨੇ ਜਤਿੰਦਰ ਸਿੰਘ ਬਾਲੀਆ ਸਾਹਿਬ ਉਨਾ ਚਿਰ ਤੱਕ। ਜਗਤਾਰ ਗਿੱਲ ਢੁੱਡੀ ਕੇ ਸਾਹਿਬ ਨਾਲ ਆਪਣੇ ਜੁੜੇ ਆ, ਉਹਨਾਂ ਨੇ ਕਿਹਾ ਵੀ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਸਹੇਲੀਆਂ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਜਿਹੜੀਆਂ ਅਜਿਹੇ ਹਾਲਾਤ ਪੈਦਾ ਕਰਦੀਆਂ। ਸਭ ਸਵੇਰ ਵੀ ਉਹਨਾਂ ਨੇ ਕਿਹਾ, ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਐਡ ਤੇ ਜ਼ਿਆਦਾ ਪੈਸਾ ਖਰਚਿਆ, ਕੇਸ ਕਮੇਟੀ ਸਪੁਰਦ ਕਰ ਦਿੱਤਾ ਗਿਆ, ਅਸਲ ਸੱਚਾਈ ਕੀ ਆ, ਇਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਆ, ਇਹਦੇ ਬਾਰੇ ਵੀ ਆਪਾਂ ਗੱਲ ਦੋਸਤੋ ਕਰ ਲਵਾਂਗੇ। ਢੁੱਡੀ ਕੇ ਸਾਹਿਬ ਨੇ ਜਿਹੜੀ ਗੱਲ ਕਹੀ ਆ, ਅੱਗੇ ਆਪਣੇ ਨਾਲ ਚੰਨਾ ਸਾਹਿਬ ਵੀ ਜੁੜੇ ਆ, ਉਹਨਾਂ ਨੇ ਕਹਿੰਦੇ ਵੀ ਉਹਨਾਂ ਨੇ ਲਿਸਟ ਮੰਗੀ ਆ ਸੌਂਗਸ ਵੀ ਜਿਹੜੀ ਕਿ ਇਸ ਪ੍ਰੋਗਰਾਮ ਦੇ ਵਿੱਚ ਚੱਲਿਆ ਤੇ ਕਹਿੰਦੇ ਵੀ ਉਹਨਾਂ ਨੇ ਖੈਰ ਉਹਨਾਂ ਨੇ ਸੌਂਗਸ ਦੀ ਸਿਲੈਕਸ਼ਨ ਜਿਹੜੀ ਮੰਗੀ ਆ ਕੋਈ ਗੱਲ ਨਹੀਂ ਆ ਤੁਹਾਨੂੰ ਭੇਜ ਦਿੰਦੇ ਆ ਆਪਾਂ ਚੰਨਾ ਸਾਹਿਬ ਕਿ ਤੁਸੀਂ ਜਿਹੜਾ ਕੀਤੀ ਆ ਮੈਂ ਬਾਅਦ ਵਿੱਚ ਪੜ੍ਹਦਾ ਕਿ ਤੁਸੀਂ ਕਿਹੜੇ ਕਿਹੜੇ ਮੈਸੇਜ ਸੌਂਗਸ ਦੀ ਗੱਲ ਕੀਤੀ ਆ ਖੈਰ ਆਪਾਂ ਪਹਿਲਾਂ ਕਾਲ ਲੈ ਲਈਏ ਆਪਣੇ ਨਾਲ ਜਤਿੰਦਰ ਸਿੰਘ ਬਾਲੀਆ ਸਾਹਿਬ ਜੁੜੇ ਆ ਸਤਿ ਸ੍ਰੀ ਅਕਾਲ ਬਾਲੀਆ
ਸਾਹਿਬ ਵੀਰ ਜੀ ਕੀ ਹਾਲ ਨੇ ਜੀ
ਜੀ ਬਹੁਤ ਵਧੀਆ ਤੁਸੀਂ ਸੁਣਾਓ ਸਿਹਤਾਂ ਕਿੱਦਾਂ ਸਾਡੀਆਂ
ਬਾਜੀ ਬੱਲੇ ਬੱਲੇ ਗੱਡੀ ਚਲਾ ਰਹੇ ਆ ਡਾਲਰ ਕਮਾ ਰਹੇ ਆ ਵਾਹਿਗੁਰੂ ਦੀ ਦਿੱਤੀ ਜ਼ਿੰਦਗੀ ਐਵੇਂ ਗਵਾ ਰਹੇ ਆ ਆਪਣੀ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹੋ ਤੇ ਦੂਜੀ ਗੱਲ ਦਲਜੀਤ ਜੀ ਇਹ ਆ ਕਿ ਜਿੰਨਾ ਮਰਜ਼ੀ ਵਿਆਹ ਦੇ ਖਰਚਾ ਕਰ ਲੋ ਜਿੰਨਾ ਮਰਜ਼ੀ ਠੀਕ ਆ ਫੁੱਫੜ ਜੀਜਾ ਤਿੰਨ ਚਾਰ ਰਿਸ਼ਤੇਦਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਰੁਸਣਾ ਹੀ ਹੁੰਦਾ ਜਦੋਂ ਵਿਆਹ ਹੁੰਦਾ ਬੰਦੇ ਦਾ ਤੇ ਉਹਨੂੰ ਘੋੜੀ ਤੇ ਕਿਉਂ ਚਾੜਦੇ ਆ ਸਿਆਣਾ ਬੰਦਾ ਕਹਿੰਦਾ ਕਹਿੰਦਾ ਉਹ ਪੁੱਤਰਾ ਭੱਜ ਲਾ ਅੱਜ ਵੀ ਭੱਜ ਸਕਦਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਨੂੰ ਕਿ ਹਥਿਆਰ ਜਿਹੜੇ ਨਾ ਉਹ ਵਿਆਹ ਚ ਨਾ ਲੈ ਕੇ ਆਉਣ ਹਨਾ ਇਹਦੇ ਕਰਕੇ ਦੋ ਮੰਦ ਭਰੀਆਂ ਖਬਰਾਂ ਸੁਣੀ ਦੀਆਂ ਹਨਾ ਕਿ ਬੰਦਾ ਚਾਵਾਂ ਚਾਵਾਂ ਚ ਲੈ ਆਉਂਦਾ ਫਾਇਰ ਕਰਦੇ ਨੇ ਹਨਾ ਇਹ ਚੀਜ਼ ਜ਼ਰੂਰ ਅਵਾਇਡ ਕਰ ਲਈ ਜੇ ਮੇਰਾ ਵੀਰ ਹੋਰ ਕੁਝ ਕਰ ਸਕਦਾ ਕਿ ਨਹੀਂ ਕਰ ਸਕਦਾ ਉਹ ਆਪਣੇ ਹੱਥ ਵਸ ਨਹੀਂ ਆ ਪਰ ਆਹ ਤੁਹਾਡੇ ਹੱਥ ਵਸ ਆ ਵੀਰ ਇਹ ਜ਼ਰੂਰ ਕਰਿਓ ਬਸ ਥੈਂਕ ਯੂ ਵੀਰ ਜੀ
ਜੀ ਜੀ ਬਹੁਤ ਬਹੁਤ ਧੰਨਵਾਦ ਜਤਿੰਦਰ ਸਿੰਘ ਬਾਲੀਆ ਸਾਹਿਬ ਨੇ ਵੀ ਬਹੁਤ ਵੱਡਾ ਪੁਆਇੰਟ ਚੁੱਕਿਆ ਤੇ ਆਪਾਂ ਨੇ ਜਸਪਿੰਦਰ ਸਿੰਘ ਜੀ ਵੀ ਮੈਸੇਜ ਉਹਨਾਂ ਨੇ ਭੇਜਿਆ ਸੀ ਗੁਰਸੇਵ ਸਿੰਘ ਜੀ ਉਹ ਕਹਿੰਦੇ ਵੀ ਪਹਿਲਾਂ ਸ਼ਗਨ ਤੇ ਵਿਆਹ ਦੋ ਹੀ ਰਸਮਾਂ ਹੁੰਦੀਆਂ ਸੀ ਇੱਕ ਸ਼ਗਨ ਹੁੰਦਾ ਸੀ ਫਿਰ ਵਿਆਹ ਹੁੰਦਾ ਸੀ ਹੁਣ ਤੁਸੀਂ ਕਿੰਨਾ ਕੁਛ ਕਰ ਲਿਆ ਹੁਣ ਲੇਡੀ ਸੰਗੀਤ ਹੋ ਗਿਆ ਸ਼ਗਨ ਹੋ ਗਿਆ ਫਿਰ ਵਿਆਹ ਹੋ ਗਿਆ ਫਿਰ ਰਿਸੈਪਸ਼ਨ ਹੁੰਦੀ ਆ ਫਿਰ ਵਿਆਹ ਵਾਲਾ ਲੜਕਾ ਤੇ ਲੜਕੀ ਰੱਜ ਕੇ ਫਜ਼ੂਲ ਦੀ ਖਰੀਦਦਾਰੀ ਕਰਦੇ ਆ ਜਿਨ੍ਹਾਂ ਦੀ ਲੋੜ ਵੀ ਨਹੀਂ ਹੁੰਦੀ ਫਿਰ ਡੋਲੀ ਜਿਹੜੀ ਆ ਲਿਮੋਜ਼ੀਨ ਚ ਜਾਂਦੀ ਆ ਵਿਆਹਾਂ ਦੇ ਵਿੱਚ 8-10 ਪਕਵਾਨਾਂ ਨਾਲ ਸਰ ਸਕਦਾ ਪਰ ਹੁਣ 50-50 ਤਰ੍ਹਾਂ ਦੇ ਜਿਹੜੇ ਪਕਵਾਨ ਆ ਉਹ ਵੀ ਕੀਤੇ ਜਾਂਦੇ ਆ ਜਿੱਦਾਂ ਆਪਣੇ ਤਰਸੇਮ ਭਾਜੀ ਹੁਣੀ ਫੋਟੋਗ੍ਰਾਫਰ ਸੀਗੇ ਉਦੋਂ ਤਾਂ ਪਤਾ ਨਹੀਂ ਉਦੋਂ ਤਾਂ ਹਜ਼ਾਰਾਂ ਚ ਹੀ ਕੰਮ ਹੋਣਾ ਹੁਣ ਤਾਂ 15-20 ਲੱਖ ਰੁਪਏ ਦੇ ਵਿੱਚ ਫੋਟੋਗ੍ਰਾਫਰ ਜਿਹੜੇ ਪੈਂਦੇ ਆ ਇਹ ਵੀ ਇੱਕ ਬੜਾ ਨਵਾਂ ਰਿਵਾਜ਼ ਜਿਹੜਾ ਆ ਚੱਲ ਪਿਆ ਤੇ ਬਰਨਾਲੇ ਵਿੱਚ ਵੀ ਇੱਕ ਕਹਿੰਦੇ ਨਵਾਂ ਰਿਵਾਜ਼ ਚੱਲਿਆ ਲੋਕ ਲੜਕੀ ਨੂੰ ਪਹਿਲੀ ਲੋਹੜੀ ਪਾਉਣ ਲਈ ਪੈਲਸ ਬੁੱਕ ਕਰਕੇ ਫੰਕਸ਼ਨ ਕਰਨ ਲੱਗ ਪਏ ਆ ਤੇ ਕਹਿੰਦੇ ਅਸੀਂ ਹਰ ਗੱਲ ਸਰਕਾਰ ਨੂੰ ਕੋਸਦੇ ਹੁਣ ਕਹਿੰਦੇ 2-4 ਲੱਖ ਫੂਕਣ ਲਈ ਸਰਕਾਰ ਨੇ ਕਿਹਾ ਸੀ ਸਾਨੂੰ ਖੈਰ ਆਪਣੇ ਨਾਲ ਅਜੇਪਾਲ ਜੀ ਸਿੰਧ ਸਾਹਿਬ ਜੁੜੇ ਆ ਆਪਣੇ ਨਾਲ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਜੀ ਤੇ ਸੇਵਕ ਵੀਰ ਨੂੰ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵੀਰ ਜੀ
ਹਾਂਜੀ ਪਹਿਲਾਂ ਦੇ ਜਿਹੜਾ ਤੁਸੀਂ ਉਹ ਬਠਿੰਡੇ ਵਾਲੀ ਖਬਰ ਕੀਤੀ ਸੀਗੀ ਸ਼ੇਅਰ ਵੀ ਏਦਾਂ ਏਦਾਂ ਕਰਕੇ ਉੱਥੇ ਹੋਈ ਘਟਨਾ ਵੀ ਉਹ ਨਹੀਂ ਸੀ ਹੋਣੀ ਚਾਹੀਦੀ ਬਹੁਤ ਮੰਦਭਾਗੀ ਘਟਨਾ ਮਤਲਬ ਜਿਹੜਾ ਉਹ ਏਦਾਂ ਸਾਰਾ ਕੁਛ ਹੋਇਆ ਤੇ ਅਕਸਰ ਹੀ ਕਈ ਵਾਰੀ ਹੁੰਦਾ ਜਿਵੇਂ ਉਹਦੇ ਵਿੱਚ ਕਸੂਰ ਮੁੰਡੇ ਕੁੜੀ ਦਾ ਨਹੀਂ ਹੁੰਦਾ ਪਰ ਉਹ ਜਿਹੜੇ ਸਾਗ ਸੰਬੰਧੀ ਆਏ ਹੁੰਦੇ ਆ ਤੇ ਉਹਨਾਂ ਦਾ ਕਰਕੇ ਜਿਹੜੀ ਭਸੂੜੀ ਪੈ ਜਾਂਦੀ ਹੈ ਤੇ ਦੂਜੀ ਜਿਹੜੀ ਆਪਣੇ ਗੱਲ ਚੱਲ ਰਹੀ ਸੀ ਵੀ ਜਿੰਨੇ ਵੀ ਸੱਜਣ ਵੀਰ ਆਪਣੇ ਕਹਿ ਰਹੇ ਜਿਵੇਂ ਆਪਾਂ ਗੱਲ ਕਰਦੇ ਉੱਥੇ ਕੁਛ ਚੇਂਜ ਕਰਨ ਦੀ ਪਰ ਕਹਿੰਦੇ ਆਪਾਂ ਕਰ ਨਹੀਂ ਪਾਉਂਦੇ ਵੀ ਕੁੜੀ ਵਾਲੇ ਨਹੀਂ ਮੰਨਦੇ ਜਾਂ ਰਿਸ਼ਤੇਦਾਰ ਨਹੀਂ ਮੰਨਦੇ ਹਨਾ ਤੇ ਜਿੰਨੀਆਂ ਵੀ ਕਾਲਾਂ ਆਈਆਂ ਵੀ ਮੈਨੂੰ ਲੱਗਾ ਵੀ ਸਾਰਿਆਂ ਨੇ ਗੱਲ ਕਰਕੇ ਜਿਵੇਂ ਹਥਿਆਰ ਜੇ ਸੁੱਟ ਤੇ ਆ ਮਤਲਬ ਪਰ ਇਸੇ ਚੀਜ਼ ਨਾਲ ਆਪਾਂ ਲੜਨਾ ਆ ਇਹ ਸੋਚ ਹੀ ਤਾਂ ਉਹਨਾਂ ਦੀ ਚੇਂਜ ਕਰਨੀ ਹੈ ਤੇ ਗੱਲ ਤੇ ਤਾਂ ਹੀ ਬਣਨੀ ਜੇ ਆਪਾਂ ਉਹਨੂੰ ਚੇਂਜ ਕਰ ਸਕੀਏ ਹਨਾ ਜੇ ਆਪਾਂ ਗੱਲਾਂ ਬਾਤਾਂ ਕਰਕੇ ਹਥਿਆਰ ਸੁੱਟ ਤੇ ਫਿਰ ਤਾਂ ਨਹੀਂ ਗੱਲ ਬਣਨੀ ਮੈਂ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੇਰਾ ਵੀ ਇਹ ਸੀਗਾ ਕਿ ਨਹੀਂ ਕੋਈ ਦਾਜ ਦਹੇਜ ਆਪਾਂ ਨਹੀਂ ਲੈਣਾ ਬਿਲਕੁਲ ਨਹੀਂ ਲੈਣਾ ਤੇ ਉਹੀ ਗੱਲ ਜਿਵੇਂ ਕੁੜੀ ਵਾਲੇ ਕਹਿੰਦੇ ਸੀ ਵੀ ਨਹੀਂ ਦੇਣਾ ਆ ਉਹ ਏਦਾਂ ਵੀ ਏਦਾਂ ਉਦਾਂ ਕਰਕੇ ਉਹਨਾਂ ਦੇ ਘਰ ਚ ਵੀ ਪਹਿਲਾ ਵਿਆਹ ਸੀਗਾ ਲੜਕੀ ਦਾ ਮਤਲਬ ਤੇ ਆਪਾਂ ਕਿਹਾ ਵੀ ਨਹੀਂ ਲੈਣਾ ਤੇ ਨਹੀਂ ਲੈਣਾ ਆਪਣਾ ਮਤਲਬ ਪੂਰਾ ਸਖ਼ਤ ਸਟੈਂਡ ਸੀਗਾ ਉਸ ਚੀਜ਼ ਤੇ ਵੀ ਨਹੀਂ ਲੈਣਾ ਦਾਜ ਤੇ ਚਲੋ ਵਿਆਹ ਹੋਇਆ ਤੇ ਉਹਨਾਂ ਨੇ ਫਿਰ ਕੋਈ ਦਾਜ ਦਹੇਜ ਆਪਾਂ ਨਹੀਂ ਲਿਆ ਪਰ ਜਦੋਂ ਸਗਨ ਪਾਉਂਦੇ ਹੁੰਦੇ ਆ ਨਾ ਸਗਨ ਦੇ ਵਿੱਚ ਉਹ ਡੱਬੇ ਦੇ ਵਿੱਚ ਨਾ 1,00,000 ਰੁਪਿਆ ਰੱਖ ਗਏ ਮਤਲਬ ਐਜ ਏ ਸਗਨ ਵੀ ਚਲੋ ਆ ਥੋੜਾ ਜਿਹਾ ਸਗਨ ਸਿਰਫ
ਅੱਛਾ ਜੀ
ਤੇ ਉਹ ਹਾਂਜੀ ਘਰੇ ਜਦੋਂ ਆਪਾਂ ਫ੍ਰੀ ਹੁੰਦੇ ਘਰ ਜਾ ਕੇ 2-4 ਦਿਨਾਂ ਬਾਅਦ ਜਦੋਂ ਖੋਲਿਆ ਵੀ ਪੈਸੇ ਪੂਸੇ ਆਪਾਂ ਜਿਹੜੇ ਉਦਾਂ ਪਿਆਰ ਪਿਓਰ ਹੁੰਦੇ ਜਿਹੜੇ ਆਪਾਂ ਉਹ ਗਿਣਿਆ ਗੁਣਿਆ ਤੇ ਉਹਦੇ ਵਿੱਚ ਉਹ 1,00,000 ਰੁਪਿਆ ਉਧਰੋਂ ਨਿਕਲਿਆ ਮਤਲਬ 50,00,000 ਰੁਪਿਆ ਪਿਆਰ ਪਾ ਕੇ ਤੇ ਮੈਂ ਕਿਹਾ ਵੀ ਨਹੀਂ ਇਹ ਗਲਤ ਗੱਲ ਹੈ ਤੇ ਅਸੀਂ ਜਦੋਂ ਫਸਟ ਟਾਈਮ ਆਪਾਂ ਜਾਈਦਾ ਸਹੁਰਿਆਂ ਦੇ ਤਾਂ ਆਪਾਂ ਉਹ ਪੈਸੇ ਆਪਣੇ ਸਸੁਰਾਲ ਵਾਲਿਆਂ ਨੂੰ ਵਾਪਸ ਕੀਤੇ ਜੀ ਵੀ ਨਹੀਂ, ਜਦੋਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਨਹੀਂ ਤੇ ਨਹੀਂ, ਤੇ ਉਹ ਕਹਿਣ ਵੀ ਨਹੀਂ ਏਦਾਂ ਫਿਰ ਏਦਾਂ ਉਦਾਂ, ਮੈਂ ਕਿਹਾ ਵੀ ਨਾ ਫਿਰ ਹਾਂਜੀ ਫਿਰ ਉਹ ਮਤਲਬ ਮੈਂ ਵੀ 100 ਰੁਪਿਆ ਦੇ ਦੋ ਤੁਸੀਂ ਪਿਆਰ ਦਾ, ਫਿਰ ਉਹਨਾਂ ਨੇ 5100 ਰੁਪਿਆ ਦਿੱਤਾ ਤੇ ਚਲੋ ਫਿਰ ਕਹਿਣ ਲੱਗੇ ਮੰਮੀ ਡੈਡੀ ਵੀ ਠੀਕ ਹੈ ਕੋਈ ਗੱਲ ਨੀ, ਫਿਰ 5100 ਰੁਪਿਆ ਐਸ ਏ ਪਿਆਰ ਮੈਂ ਲਿਆ ਤੇ ਆਪਾਂ ਉਹ ਵੀ ਪੈਸੇ ਮਤਲਬ ਉਹਨਾਂ ਨੂੰ ਮੋੜ ਕੇ ਆਏ ਵੀ ਨਹੀਂ ਤੇ ਨਹੀਂ। ਸੋ ਇਸ ਕਰਕੇ ਵੀ ਤੁਹਾਨੂੰ ਮੈਂ ਤਾਂ ਨੀ ਦੱਸ ਰਿਹਾ ਵੀ ਕੋਈ ਮੈਂ ਆਪਦੀ, ਮੈਨੂੰ ਪਹਿਲਾਂ ਲੱਗਾ ਸੀ ਵੀ ਗੱਲ ਨਹੀਂ ਸ਼ੇਅਰ ਕਰਨੀ ਚਾਹੀਦੀ, ਅਗਲਾ ਸੋਚੂ ਯਾਰ ਪੰਜਾਬ ਦੇ ਨੰਬਰ ਜੇ ਬਣਾਉਣ ਦਾ ਕਰਕੇ, ਪਰ ਨਹੀਂ ਮੈਂ ਕਿਹਾ ਵੀ ਫਿਰ ਸ਼ੇਅਰ ਕਰਨੀ ਬਣਦੀ ਵੀ ਆ ਵੀ ਆਪਾਂ ਨੂੰ ਕੁਛ ਕਰਕੇ ਵਿਖਾਉਣਾ ਪੈਣਾ ਵੀ ਸਿਰਫ ਗੱਲਾਂ ਨਾਲ ਜੇ ਆਪਾਂ ਹਥਿਆਰ ਸੁੱਟਤੇ ਗੱਲਾਂ ਕਰਕੇ ਫਿਰ ਗੱਲ ਨਹੀਂ ਬਣਨੀ।
ਬਿਲਕੁਲ, ਬਹੁਤ ਬਹੁਤ ਧੰਨਵਾਦ ਹੈ ਜੈਪਾਲ ਜੀ।
ਓਕੇ ਜੀ, ਥੈਂਕ ਯੂ
ਜੀ। ਜੀ ਗੁਰਸੇਵ ਸਿੰਘ ਜੀ, ਅਜੇ ਪਾਲ ਹੋਣਾ ਨੇ ਜਿਹੜੀ ਐਗਜ਼ਾਮਪਲ ਦਿੱਤੀ, ਦੇਖੋ ਐਗਜ਼ਾਮਪਲ ਬਹੁਤ ਵਧੀਆ ਇਹ, ਜਿੱਦਾਂ ਆਪਾਂ ਗੱਲ ਕਰੀਏ ਤੇ ਆਪਣੇ ਆਪਾਂ ਨੂੰ ਰਾਜਨਵੀਰ ਸਿੰਘ ਹੋਣਾ ਨੇ ਇੱਕ ਮੈਸੇਜ ਭੇਜਿਆ ਸੀਗਾ ਥੋੜੀ ਦੇਰ ਪਹਿਲਾਂ, ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਐਗਜ਼ਾਮਪਲ ਗੱਲਾਂ ਬਾਤਾਂ ਨਾਲ ਨਹੀਂ ਗੱਲ, ਤੁਹਾਨੂੰ ਐਗਜ਼ਾਮਪਲ ਵੜਨਾ ਪੈਣਾ। ਉਹਨਾਂ ਦਾ ਵਿਚਾਰ ਤੁਸੀਂ ਫੇਰ ਮੈਂ ਦੁਬਾਰਾ ਤੋਂ ਸ਼ੇਅਰ ਕਰਦਾ, ਉਹਨੇ ਕਿਹਾ ਸੀਗਾ ਵੀ ਵਕਤ ਤੁਹਾਡਾ ਹੈ, ਭਾਵੇਂ ਸੋਨਾ ਬਣਾ ਲਓ ਭਾਵੇਂ ਸੌ ਕੇ ਲੰਘਾ ਲਓ, ਦੁਨੀਆਂ ਤੁਹਾਡੀ ਉਦਾਹਰਨ ਨਾਲ ਬਦਲੇਗੀ, ਤੁਹਾਡੀ ਦਿੱਤੀ ਸਲਾਹ ਨਾਲ ਨਹੀਂ। ਆਹ ਦੇਖੋ ਉਹਨਾਂ ਨੇ ਸ਼ਾਇਦ ਇਸੇ, ਦੇਖੋ ਹੁਣ ਆਪਣੇ ਕੰਮ ਆ ਗਿਆ ਵਿਚਾਰ, ਇੱਕ ਆਪਣੇ ਥਿੰਦ ਸਾਹਿਬ ਨੇ ਜਿਹੜਾ ਵਿਚਾਰ ਦੇ ਦਿੱਤਾ ਹਨਾ, ਉਹ ਉਦਾਹਰਨ ਪੇਸ਼ ਕਰ ਦਿੱਤੀ ਆਪਣੇ ਅੱਗੇ, ਤੇ ਬਹੁਤ ਬਹੁਤ ਧੰਨਵਾਦ ਕਿ ਇੱਦਾਂ ਦਾ ਜਿਹੜਾ ਹੋਣਾ ਚਾਹੀਦਾ ਆ। ਤੇ ਅੱਗੇ ਆਪਣੇ ਦੋਸਤ ਇੰਦਰਜੀਤ ਜੀ ਕੈਲੀਫੋਰਨੀਆ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਇੰਦਰਜੀਤ ਜੀ।
ਸਤਿ ਸ੍ਰੀ ਅਕਾਲ ਭਾਜੀ, ਆਪ ਜੀ ਨੇ ਸਾਰੇ ਸਰੋਤਿਆਂ ਨੂੰ
ਜੀ ਸਤਿ ਸ੍ਰੀ ਅਕਾਲ।
ਭਾਜੀ ਮੈਂ ਤਾਂ ਇਹ ਕਹਿਣਾ ਸੀਗਾ, ਜਿੱਦਾਂ ਆਪਾਂ ਫਿਲਮਾਂ ਦੇਖਦੇ ਬਹੁਤ ਸਾਰੀਆਂ, ਉਹਨਾਂ ਦੇ ਵਿੱਚ ਜਿਹੜੀ ਫਿਲਮ ਆ ਸਾਰੀ ਹੁੰਦੀ ਉਹੀ ਆ ਜੋ ਹੀਰੋ ਤੇ ਹੀਰੋਇਨ ਚਾਹੁੰਦੇ ਹੁੰਦੇ ਆ ਸਾਰੀ ਫਿਲਮ ਦੇ ਵਿੱਚ ਜਾ ਕੇ ਐਂਡ ਚ। ਤੇ ਇਸੇ ਹਿਸਾਬ ਨਾਲ ਮੁੰਡਾ ਜਾਂ ਕੁੜੀ ਆ ਸਾਡੇ ਵਿਆਹ ਦੇ ਵਿੱਚ ਮੇਨ ਹੀਰੋ ਹੁੰਦੇ ਆ, ਜੇ ਸਾਨੂੰ ਆਪਸ ਚ ਰਲ ਕੇ ਜੋ ਉਹ ਆਪਣੇ ਘਰਦੇ ਨੂੰ ਬਣਾਵੇ ਉਹ ਆਪਣੇ ਘਰਦੇ ਨੂੰ ਬਣਾਵੇ, ਅਸੀਂ ਕਰ ਸਕਦੇ ਹਾਂ ਭਾਜੀ ਜੇ ਆਪਾਂ ਇਸ ਚੀਜ਼ ਨੂੰ ਨਾ ਕਾਫੀ ਹੈਲਪਫੁਲ ਸਾਡੇ ਲਈ ਹੋ ਸਕਦੇ ਆ, ਦੋਨੋਂ ਕੁੜੀ ਮੁੰਡਾ ਆਪਸ ਰਲ ਕੇ ਆਪਣੇ ਫੈਮਿਲੀ ਨੂੰ ਮਨਾਉਣ ਕੀ ਕਰਨਾ ਕੀ ਨਹੀਂ ਕਰਨਾ। ਇੱਕ ਦੂਜੇ ਦੇ ਬੰਦਾ ਨੇੜੇ ਆਉਂਦਾ, ਕਿਉਂਕਿ ਆਪਾਂ ਇੱਕ ਦੂਜੇ ਦਾ ਚੰਗਾ ਸੋਚਦੇ ਹਾਂ ਕੁਦਰਤੀ ਸਾਡੇ ਦਿਲ ਨੇੜੇ ਆਉਣਗੇ, ਤੇ ਨਾਲੇ ਸਾਡੇ ਸਮਾਜ ਚੋਂ ਅਸੀਂ ਉਹਨੂੰ ਚੱਕ ਸਕਦੇ। ਵਿਆਹ ਤਾਂ ਭਾਜੀ ਕੁੜੀ ਮੁੰਡੇ ਨੇ ਕਰਾਉਣਾ ਹਨਾ, ਕਿਸੇ ਦੀ ਉਹ ਚ ਕੋਈ ਟੈਨਸ਼ਨ ਲੈਣੀ ਨੀ, ਇੱਕ ਵਾਰੀ ਤਾਂ ਜਿੱਦਾਂ ਭਾਜੀ ਹੁਣ ਹੋਰ ਵੀ ਦੱਸ ਗਏ ਸਟੈਪ ਚੱਕਣਾ ਪੈਣਾ, ਜਦੋਂ ਇੱਕ ਵਾਰੀ ਚੱਕ ਰਹੇ ਸਾਰੇ ਨੇ ਕਹਿਣਾ ਬੱਲੇ ਬੱਲੇ, ਤੁਹਾਨੂੰ ਪਤਾ ਆਪਣੇ ਬੰਦੇ ਵਿੱਚ ਤਾਂ ਚੱਲ ਪੈਂਦੇ ਆ, ਉਹ ਸਟਾਰਟ ਸੈਲਫ ਮਾਰਨੇ ਦੀ ਲੋੜ ਪੈਂਦੀ ਆ ਜਿੱਦਾਂ।
ਬਿਲਕੁਲ ਜੀ,
ਇੱਕ ਵਾਰੀ ਇੱਕ ਥੋੜੀ ਹੋਰ ਸ਼ੇਅਰ ਕਰਨੀ, ਕਈ ਮੈਂ ਇਹ ਆਪਣੀ ਹੋ ਗਈ ਆਪਣੀ ਪੰਜਾਬੀ ਕਮਿਊਨਿਟੀ, ਕਈ ਕਮਿਊਨਿਟੀ ਇੱਦਾਂ ਦੀਆਂ ਭਾਜੀ ਨਾਂ ਨੀ ਲੈਣਾ ਮੈਂ ਉਹਨਾਂ ਚ ਵਿਚਰਿਆ ਵੀ, ਉਹਨਾਂ ਦੇ ਭਾਜੀ ਮੁੱਲ ਪੈਂਦਾ ਬੰਦਿਆਂ ਦਾ ਹਾਲੇ ਵੀ
ਜੀ, ਇੱਦਾਂ ਹੁੰਦਾ ਹੁੰਦਾ ਇੱਦਾਂ।
ਹਾਂਜੀ ਹਾਂਜੀ ਭਾਈ, ਆਪਾਂ ਨਾ ਮੁੱਲ ਪਾ ਕੇ ਕਰਦੇ ਉਹ ਬਹੁਤ ਮਾੜੀ ਗੱਲ ਆ, ਚਲੋ ਉਹਨਾਂ ਨੂੰ ਛੱਡੋ ਆਪਾਂ ਆਪਣੇ ਜਿੱਦਾਂ ਸੁਧਾਰ ਲਈਏ ਤਾਂ ਬਹੁਤ ਬੈਟਰ ਆ ਬਾਈ, ਇਹ ਕਹਿਣਾ। ਥੈਂਕ ਯੂ ਭਾਈ, ਸ਼ੁਕਰੀਆ ਸਾਰਿਆਂ ਦਾ
ਜੀ, ਬਹੁਤ ਬਹੁਤ ਧੰਨਵਾਦ। ਤੇ ਇਹਦੇ ਵਿੱਚ ਇੰਦਰਜੀਤ ਹੋਣਾ ਨੇ ਬਹੁਤ ਵਧੀਆ ਗੱਲ ਕੀਤੀ ਗੁਰਸੇਵ ਸਿੰਘ ਜੀ, ਬਈ ਵੈਸੇ ਉਹਨਾਂ ਨੇ ਵੀ ਪ੍ਰੋੜ ਤਾਂ ਇਸੇ ਗੱਲ ਦੀ ਕੀਤੀ ਆ ਵੀ ਉਹਨਾਂ ਨੇ ਕਿਹਾ ਕਿ ਏਦਾਂ ਨਹੀਂ ਹੋਣਾ ਚਾਹੀਦਾ ਵੀ ਉਦਾਹਰਨ ਆਪਾਂ ਨੂੰ ਪੇਸ਼ ਕਰਨੀ ਚਾਹੀਦੀ ਆ। ਪਰ ਇੱਕ ਆਪਾਂ ਨੂੰ ਮੈਸੇਜ ਵੀ ਆਪਾਂ ਲੈਂਦੇ ਆ ਆਪਣੇ ਨਾਲ, ਰਾਣਾ ਔਜਲਾ ਵੈਸੇ ਜੁੜਿਆ, ਰਾਣਾ ਔਜਲਾ ਜੀ ਤੁਸੀਂ ਥੋੜਾ ਜਿਹਾ ਹੋਲਡ ਰੱਖਿਓ, ਆਪਣੇ ਨਾਲ ਸੰਨੀ ਸਿੰਘ ਜੀ ਜੁੜੇ ਆ, ਸੰਨੀ ਸਿੰਘ ਜੀ ਹੁਣੀ ਕਹਿੰਦੇ ਆ ਵੀ ਬਾਕੀ ਸਾਰੀਆਂ ਤਾਂ ਗੱਲਾਂ ਹੀ ਆ, ਵੈਸੇ ਮਰਜ਼ੀ ਜਿਹੜੀ ਆ ਉਹ ਮੁੰਡੇ ਵਾਲਿਆਂ ਦੀ ਚੱਲਦੀ ਆ, ਜੇ ਮੁੰਡੇ ਵਾਲੇ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਜੇ ਮੁੰਡੇ ਵਾਲੇ ਚਾਹੁਣ ਤਾਂ ਕੁਛ ਵੀ ਕਰ ਸਕਦੇ ਆ, ਜਿੱਦਾਂ ਭੁਪਿੰਦਰ ਜੀ ਹੁਣੇ ਵੈਸੇ ਭੁਪਿੰਦਰ ਜੀ ਹੁਣੀ ਤਾਂ ਹੁਣ ਚਾਹੁੰਦੇ ਆ, ਪਰ ਗੱਲ ਇਹ ਆ ਵੀ ਹੁਣ ਉਹਨਾਂ ਦਾ ਵੀ ਪੱਖ ਪੇਸ਼ ਨਹੀਂ ਚੱਲ ਰਹੀ ਆ ਨਾ, ਉਹ ਚਾਹੁੰਦੇ ਆ ਕਿ ਕੁਛ ਜਿਹੜਾ ਆ ਕੀਤਾ ਜਾ, ਪਰ ਜਦੋਂ ਫਿਰ ਬਾਹਰਲਾ ਆ ਜਾਂਦਾ ਹਨਾ ਵੀ ਆਸਟ੍ਰੇਲੀਆ ਆ ਇਹਨਾਂ ਜਦੋਂ ਜੁੜ ਜਾਂਦਾ ਆ ਉਸ ਵੇਲੇ ਕਾਫੀ ਨੁਕਸਾਨ ਜਿਹੜਾ ਆ ਹੋਣਾ ਸ਼ੁਰੂ ਹੋ ਜਾਂਦਾ ਆ। ਰਾਣਾ ਔਜਲਾ ਜੀ ਦੇ ਵੀ ਵਿਚਾਰ ਆਪਾਂ ਪੁੱਛ ਲੈਂਦੇ ਆ। ਰਾਣਾ ਔਜਲਾ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ?
ਬਹੁਤ ਵਧੀਆ ਜੀ। ਗੁਰਸੇਵ ਸਿੰਘ ਜੀ ਤੁਹਾਡਾ ਹਾਲ ਚਾਲ ਵੀ ਦੱਸ ਦੋ ਤੁਸੀਂ ਵੀ ਆਪਣਾ ਔਜਲਾ ਸਾਹਿਬ ਨੂੰ।
ਹਾਂਜੀ ਮੈਂ ਵੀ ਵਧੀਆ ਜੀ, ਚੜ੍ਹਦੀ ਕਲਾ ਜੀ। ਤੁਸੀਂ ਸੁਣਾਓ ਜੀ ਵੀਰ ਜੀ, ਕੀ ਹਾਲ ਚਾਲ?
ਬੜਾ ਮਾਣ ਮਹਿਸੂਸ ਹੁੰਦਾ ਜੀ, ਬਸ ਬਸ ਬਹੁਤ ਵਧੀਆ ਜੀ, ਤੁਸੀਂ ਸਾਡੀ ਸਟੇਟ ਤੋਂ ਪ੍ਰੋਗਰਾਮ ਕਰਦੇ ਹੋ, ਬਹੁਤ ਮਾਣ ਮਹਿਸੂਸ ਹੁੰਦਾ ਮੈਂ ਗੋਲਡਕੋਸਟ ਤੋਂ, ਆਪਾਂ ਤੁਹਾਡੇ ਸਾਰੇ ਪ੍ਰੋਗਰਾਮ ਸੁਣੀਦਾ ਜੀ, ਹਰ ਵੀਕ ਤੁਹਾਨੂੰ ਸੁਣੀਦਾ।
ਧੰਨਵਾਦ ਜੀ।
ਹਾਂਜੀ ਗੱਲ ਹਾਂਜੀ ਗੱਲ ਮੈਂ ਓਲੰਪਿਕਸ ਤੇ ਵੀ ਕਰਨੀ ਆ ਤੇ ਵਿਆਹ ਬਾਰੇ ਵੀ ਕਰਨੀ ਆ ਜੀ।
ਜ਼ਰੂਰ।
ਹਾਂਜੀ ਓਲੰਪਿਕਸ ਤੋਂ ਨਾ ਜੀ, ਮੇਰੇ ਨਾਲ ਇੱਕ ਕੰਮ ਕਰਦਾ ਸੀ ਮੁੰਡਾ, ਹੰਗੇਰੀਅਨ ਸੀ ਉਹ, ਹੰਗਰੀ ਤੋਂ ਸੀ, ਤਾਂ ਕਿਸੇ ਗੱਲੋਂ ਉਹਦੇ ਨਾਲ ਗੱਲਬਾਤ ਹੋ ਗਈ ਤੇ ਉਹਨੇ ਮੈਨੂੰ ਕਹਿੰਦਾ ਵੀ ਸਾਡੀ ਜਿੱਦਬਾਜ਼ੀ ਹੋ ਗਈ ਕਿਸੇ ਗੱਲੋਂ, ਤੇ ਮੈਨੂੰ ਪੁੱਛਦਾ ਕਹਿੰਦਾ ਤੁਹਾਡੀ ਇੰਡੀਆ ਦੀ ਆਬਾਦੀ ਕਿੰਨੀ ਆ? ਤਾਂ ਮੈਂ ਅੰਦਾਜ਼ੇ ਨਾਲ 100 ਕਰੋੜ ਕਹਿ ਦਿੱਤੀ। ਤਾਂ ਓਹਨੇ ਕਿਹਾ ਕਿ ਮੈਂ ਵਿੱਚੇ ਮਰੇ ਨੀ ਪੁੱਛਦਾ ਪਿਆ, ਕੱਲੇ ਜਿਉਂਦਿਆਂ ਨੀ ਪੁੱਛਣਾ ਜਿਹੜੀ ਇਸ ਟਾਈਮ ਹੈਗੀ ਆ। ਤੇ ਮੈਂ ਕਿਹਾ 100 ਕਰੋੜ ਹੀ ਆ, ਤੂੰ ਫਿਰ ਵਿੱਚ ਮਰੇ ਹੀ ਗਿਣ ਕੇ ਦੱਸਦਾ ਪਿਆ। ਮੈਨੂੰ ਮੈਂ ਕਿਹਾ ਤੇਰੇ ਕਹਿਣ ਦਾ ਕੀ ਮਤਲਬ ਹੈ? ਕਹਿੰਦਾ ਸਾਡੀ ਬਾਦੀ ਪੁੱਛ। ਉਹਨੇ ਮੈਂ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਸਾਡੀ ਬਾਦੀ ਹੈ 10 ਲੱਖ ਤੇ ਮੈਡਲ ਨੇ ਸਾਡੇ ਕੋਲ ਓਲੰਪਿਕਸ ਦੇ ਵਿੱਚ 400 ਕੁਛ ਸੀ ਉਸ ਟਾਈਮ। ਹੁਣ ਤਾਂ ਅੱਜ ਮੇਰਾ ਹੋਣਾ ਹੋ ਗਿਆ 6-7 ਤੇ ਇਸ ਵਾਰ ਵੀ ਮੈਡਲ ਲੈ ਚੁੱਕਿਆ ਆਲਰੇਡੀ। ਉਹ ਕਹਿੰਦਾ ਸਾਡੇ ਕੋਲ ਮੈਡਲ ਨੀਅਰਲੀ 450 ਤੇ ਮੈਡਲ ਆ ਸਾਡੇ ਕੋਲ 10 ਲੱਖ 1 ਕਰੋੜ ਆਬਾਦੀ ਤੇ ਨੀਅਰਲੀ 450 ਮੈਡਲ ਤੇ ਤੁਹਾਡੇ ਕਹਿੰਦਾ ਗੂਗਲ ਕਰ। ਮੈਂ ਗੂਗਲ ਕੀਤਾ ਭਾਜੀ, ਉਹ ਤਾਂ ਹੈਰਾਨ ਕਰ ਦੇਣਾ ਉਹ ਸਿਸਟਮ ਜਿਹਾ ਨਿਕਲਾਇਆ ਜੀ ਕਿ 100 ਕਰੋੜ ਤੋਂ ਉੱਤੇ ਆਬਾਦੀ ਤੇ ਮੈਡਲ ਸਾਰੇ ਆਪਣੇ ਕੋਲ ਹੈਗੇ ਸੀ, ਮਾਣਾ 75-76 ਇੰਨੇ ਕੁ ਮੈਡਲ ਇੰਨੇ ਸਾਰੇ ਆਪਣੇ ਕੋਲ ਤਾਂ ਜੀ। ਉਹ ਕਹਿੰਦਾ ਵੀ ਜਿਉਂਦੇ ਹੋਣ ਦਾ ਸਬੂਤ ਸਪੋਰਟਸਿਪ ਤੋਂ ਪਤਾ ਲੱਗਦਾ, ਜਿਹੜੇ ਕਿ ਮੁਲਕ ਸਪੋਰਟਸ ਦੇ ਵਿੱਚ ਭਾਗ ਕਿੱਦਾਂ ਲੈਂਦੇ ਨੇ। ਸਾਡਾ ਨਿੱਕਾ ਜਿਹਾ ਮੁਲਕ ਹੈ, ਇੰਨੇ ਮੈਡਲ ਆ, ਤੁਹਾਡੇ ਇੰਨੇ ਵੱਡੇ ਮੁਲਕ ਚੋਂ ਖਿਡਾਰੀ ਕੋਈ ਨੀ ਹੈਗਾ। ਇਹ ਦੇਖੋ ਜੀ ਫਰਕ ਕਿੰਨਾ, 1 ਕਰੋੜ ਤੇ 100 ਕਰੋੜ ਦਾ ਜੀ। ਤੇ ਉਹ ਚਲੋ ਜੀ, ਉਹ ਤਾਂ ਫਿਰ ਉਹਦੀ ਹਾਰ ਮੰਨੀ ਜੀ, ਉਹਦਾ ਲੋਹਾ ਮੰਨ ਲਿਆ ਫਿਰ ਜੀ। ਤਾਂ ਦੂਜੀ ਵਿਆਹਾਂ ਵਾਲੀ ਗੱਲ ਜਿਹੜੀ ਕਰਦੇ ਜੀ, ਕਿ ਇਹ ਮੇਰੇ ਹਿਸਾਬ ਨਾਲ ਜੀ ਆ ਜਿਹੜਾ ਸਿਸਟਮ ਆ ਨਾ, ਜਿਹੜਾ ਕੁੜੀ ਦੇ ਵਿਆਹ ਵਿੱਚ ਆਪਾਂ ਇਕੱਲਾ ਕੁੜੀ ਦਾ ਪੱਖ ਨਾ ਦੇਖੀਏ, ਮੇਰੇ ਹਿਸਾਬ ਨਾਲ ਮੁੰਡੇ ਵਾਲੇ ਵੀ ਸੱਚੇ ਹੋ ਸਕਦੇ। ਕਿਉਂਕਿ ਏਦਾਂ ਦੇ ਨਾ ਮੈਂ 2 ਕੁ ਵਿਆਹ ਦੇਖੇ ਆ ਜੀ, ਜਿਹਦੇ ਵਿੱਚ ਤੁਸੀਂ ਹਾਫ ਹਾਫ ਕਰ ਲੈਂਦੇ ਹੋ। ਜਾਂ ਤਾਂ ਕਰ ਦਵੋ ਕਿ ਅਸੀਂ ਸ਼ਰਾਬ ਦੇਣੀ ਨੀ, ਨਾ ਤੁਸੀਂ ਲੈ ਸਕਦੇ ਹੋ, ਕੁੜੀ ਵਾਲੇ ਕਹਿ ਦਿੰਦੇ ਨਾ ਅਸੀਂ ਤੇ ਸ਼ਰਾਬ ਦੇਣੀ ਆ, ਇਹ ਟੋਟਲ ਵੈਜੀਟੇਰੀਅਨ ਹੋਵੇਗਾ। ਤੇ ਜਿਹੜਾ ਇਹ ਕਹਿ ਦਿੰਦੇ ਆ ਨਾ ਜੀ ਅਸੀਂ ਨਹੀਂ ਦੇਣੀ, ਤੇ ਤੁਸੀਂ ਆਪਦੀ ਉੱਥੇ ਲੈ ਕੇ ਪੀ ਸਕਦੇ, ਇਹਨਾਂ ਮਤਲਬ ਪੈਸੇ ਸ਼ਰਾਬ ਦੇ ਬਚਾਉਂਦੇ ਆ ਜੀ। 2 ਵਿਆਹ ਸਾਡੇ ਰਿਸ਼ਤੇਦਾਰੀਆਂ ਵਿੱਚ ਏਦਾਂ ਹੋਏ ਆ ਕਿ ਅਸੀਂ ਸ਼ਰਾਬ ਨਹੀਂ ਦੇਣੀ, ਤੁਸੀਂ ਆਪਦੀ ਲੈ ਕੇ ਪੀ ਸਕਦੇ। ਉਹਦੇ ਵਿੱਚ ਕੀ ਐਂਡ ਅਪ ਕੀ ਹੁੰਦਾ ਕਿ ਕੁੜੀ ਵਾਲੇ ਵੀ ਲਾਗਾਂ ਡਿੱਗਣ ਲੱਗ ਪੈਂਦੇ ਉਹਨਾਂ ਦੀਆਂ ਵੀ ਸਾਨੂੰ ਸ਼ਰਾਬ ਮਿਲ ਜੇ, ਕਿਉਂਕਿ ਉਹ ਵੀ ਤਸਵੇ ਸ਼ਰਾਬੀ ਦੇ ਹਰੇਕ ਵਿੱਚ ਹੀ ਹੁੰਦੇ ਆ ਜੀ। ਇੱਕ ਵਿਆਹ ਵਿੱਚ ਤਾਂ ਏਦਾਂ ਹੋਇਆ ਕਿ ਮੁੰਡੇ ਵਾਲੇ ਚਲਾਕ ਨਿਕਲੇ ਤੇ ਉਹਨਾਂ ਕੁੜੀ ਵਾਲਿਆਂ ਨੂੰ ਸ਼ਰਾਬ ਪਿਆਈ ਗਿਆ, ਕਿਉਂਕਿ ਕੁੜੀ ਵਾਲਿਆਂ ਨੂੰ ਦੇਣ ਤੋਂ ਇਨਕਾਰ ਕੀਤਾ ਸੀ। ਤੇ ਜਿਹੜੇ ਕੁੜੀ ਵਾਲਿਆਂ ਦੇ ਪ੍ਰਾਹੁਣੇ ਸੀ ਉਹਨਾਂ ਇਹ ਸੋਚਿਆ ਕਿ ਸ਼ਰਾਬ ਤਾਂ ਸਾਨੂੰ ਹੁਣ ਕਹੇ ਜਾ ਕੇ ਕੁੜੀ ਵਾਲਿਆਂ ਦੇਣੀ ਕੋਈ ਨੀ, ਤੇ ਕਿਉਂ ਨਾ ਹੁਣ ਮੁੰਡੇ ਵਾਲਿਆਂ ਦੀ ਜਿੰਨੀ ਹੋ ਸਕਦਾ ਛੇਤੀ ਤੋਂ ਛੇਤੀ ਪੀ ਲਈਏ। ਤਾਂ ਉਹਨਾਂ ਇੰਨੀ ਕੁ ਸ਼ਰਾਬ ਪੀ ਲਈ ਕਿ ਅਜੇ ਬਰਾਤ ਤੁਰਨੀ ਸੀ ਤੇ ਕੁੜੀ ਵਾਲੇ ਲਿਟਦੇ ਨਜ਼ਰ ਆਏ ਜੀ ਪੈਲਸ ਦੇ ਵਿੱਚ।
ਅੱਛਾ ਜੀ।
ਤੇ ਕੁੜੀ ਵਾਲੇ ਸ਼ਰਾਬ ਨੀ ਦਿੱਤੀ, ਹਾਂਜੀ, ਤੇ ਮੁੰਡੇ ਵਾਲਿਆਂ ਨਾਲ ਜ਼ਿਆਦਾ ਕੁੜੀ ਵਾਲੇ ਸ਼ਰਾਬ ਪੀ ਗਏ ਮੁੰਡੇ ਵਾਲਿਆਂ ਦੀ। ਸੋ ਇਹ ਮੇਰੇ ਹਿਸਾਬ ਨਾਲ ਪ੍ਰੀਤੀ ਹੈ ਜੀ, ਇਹ ਤਾਂ ਇੱਕ ਪਾਸੇ ਕਰ ਲਓ, ਜਾਂ ਤਾਂ ਪਿਆਓ ਇਹਨਾਂ ਕੇ ਜਾਂ ਪਿਆਓ। ਇਹ ਹਾਫ ਦਾ ਬਹੁਤ ਰੋਲ ਹੈ ਸਾਡੇ ਤੋਂ। 2 ਵਿਆਹ ਉਸ ਤੋਂ ਬਾਅਦ ਸਾਰਿਆਂ ਨੇ ਕੰਨਾਂ ਨੂੰ ਹੱਥ ਲਾ ਤਾ, ਕਹਿੰਦੇ ਨਹੀਂ ਜੀ ਇਹ ਨੀ ਕੰਮ ਕਰਨਾ ਤੇ ਆਪਾਂ ਹੁਣ ਇਹੀ ਕਰਨਾ ਵੀ ਜਾਂ ਤਾਂ ਦੇ ਦੇਣੀ ਸ਼ਰਾਬ ਜਾਂ ਦੇਣੀ ਨੀ। ਉਸ ਤੋਂ ਬਾਅਦ ਦੇਣ ਵਾਲਾ ਹੀ ਸਹੀ ਲੱਗਿਆ ਜੀ।
ਜੀ ਬਹੁਤ ਬਹੁਤ ਧੰਨਵਾਦ ਦੋਨਾਂ ਪੱਖਾਂ ਦੇ ਉੱਤੇ, ਤੁਸੀਂ ਬਹੁਤ ਵਧੀਆ ਵਿਚਾਰ ਜਿਹੜੇ ਆਪਣੇ ਦਿੱਤੇ ਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਉਹਨਾਂ ਨੇ ਕਿਹਾ ਓਲੰਪਿਕ ਦੀ ਗੱਲ ਕੀਤੀ ਸੀ ਗੁਰਸੇਵ ਸਿੰਘ ਜੀ ਰਾਣਾ ਸਾਹਿਬ ਨੇ, ਇਹ ਵੀ ਗੱਲ ਵੈਸੇ ਸੋਚਣ ਵਾਲੀ ਹੈਗੀ ਆ। 100 ਕਰੋੜ ਤੋਂ ਵੀ ਉੱਤੇ ਆਪਾਂ ਪਹੁੰਚ ਗਏ ਆ, ਆਪਣੇ ਵਿੱਚ ਤਾਂ ਜ਼ਿਆਦਾ ਕੰਪੀਟੀਸ਼ਨ ਹੋਣਾ ਚਾਹੀਦਾ ਸੀ ਨਾ, ਜਿੰਨਾ ਆਪਣੇ ਵਿੱਚ ਤਾਂ ਗਿਣੇ 94 ਜਿਹੜੇ ਆ ਭੇਜਣੇ ਚਾਹੀਦੇ ਆ। ਗੱਲ ਵੀ ਵੈਸੇ ਸੋਹਣਾ ਭੇਜਿਆ, 126-127 ਬੰਦੇ ਭੇਜੇ ਆਪਾਂ, ਤੇ ਕੋਈ ਗੱਲ ਨੀ। ਵੈਸੇ ਵੀ ਸਪੋਰਟਸਮੈਨਸ਼ਿਪ ਹੈ ਜੀ ਇਹ, ਇਹਦੇ ਵਿੱਚ ਇਹੀ ਬਹੁਤ ਹੁੰਦੀ ਆ ਗੱਲ ਕਿ ਤੁਸੀਂ ਕੰਪੀਟੀਸ਼ਨ ਘੱਟੋ ਘੱਟ ਜ਼ਰੂਰ ਦਿਓ ਅਗਲੇ ਨੂੰ, ਬਈ ਉਦੇ ਸਿੱਧਾ ਹੀ ਨਾ ਸੋਹਣਾ ਕਿਸੇ ਨੂੰ ਜਿੱਤਣਾ ਪੈ ਜਾਵੇ, ਹਨਾ। ਤੇ ਕੰਪੀਟੀਸ਼ਨ ਜਿੰਨਾ ਹਾਰਡ ਹੋਊਗਾ, ਕਿਉਂਕਿ ਗੇਮਸ ਜਿਹੜੀਆਂ ਹੁੰਦੀਆਂ ਆ ਇਕੱਲੀਆਂ ਜਿੱਤਣ ਲਈ ਨਹੀਂ ਖੇਡੀਆਂ ਜਾਂਦੀਆਂ, ਹਾਰਨ ਲਈ ਵੀ ਖੇਡੀਆਂ ਜਾਂਦੀਆਂ, ਹਨਾ। ਜੇ ਸਾਰੇ ਜਿੱਤਣ ਲੱਗ ਗਏ ਫਿਰ ਹਾਰੂ ਕੌਣ? ਆਪਾਂ ਨੂੰ ਵੈਸੇ ਵਧੀਆ ਇਹ ਕਿ ਆਪਾਂ ਨੂੰ ਜਿੱਤ ਜਿੱਤ ਦੇ ਲਈ ਆਸ ਜ਼ਰੂਰ ਰੱਖਣੀ ਚਾਹੀਦੀ ਆ। ਵੈਸੇ ਮਨੋਰੰਜਨ ਵੀ ਇਹਦੇ ਨਾਲ ਨਾਲ ਤੇ ਨਾਲ ਨਾਲ ਸਿਹਤ ਦੇ ਪ੍ਰਭਾਵ ਵੀ ਆਪਾਂ ਦੇਖਣੇ ਆ। ਵੈਸੇ ਖੈਰ ਉਹਨਾਂ ਦਾ ਦੂਜਾ ਪੱਖ ਵੀ ਜਿਹੜਾ ਆ ਬਹੁਤ ਵਧੀਆ ਸੀਗਾ ਉਹਨਾਂ ਦਾ। ਪਹਿਲਾਂ ਆਪਾਂ ਦੇਖ ਲਈਏ ਪਿੰਦਰ ਸਾਹਿਬ, ਉਹਨਾਂ ਨੇ ਬਹੁਤ ਵਧੀਆ ਆਪਾਂ ਨੂੰ ਸੁਝਾ ਦਿੱਤਾ ਸੀ, ਆਪਾਂ ਨੂੰ ਰਾਣਾ ਔਜਲਾ ਸਾਹਿਬ ਨੇ ਵੀ ਥੋੜੀ ਜਿਹਾ ਕਹਿਣ ਦਾ, ਇਹਨਾਂ ਦਾ ਮਤਲਬ ਇਹੀ ਆ ਵੀ ਕਿਉਂ ਨਾ ਇੱਥੇ ਕਰ ਲਿਆ ਜਾਵੇ ਵੀ ਬਰਾਬਰ ਬਰਾਬਰ ਦੇ ਪੈਸੇ ਪਾ ਕੇ ਤੇ ਵਿਆਹ ਇੱਥੇ ਕਰ ਲਿਆ ਜਾਵੇ, ਨਾ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਆ, ਗਿਣਵੇਂ ਚੌਣਵੇਂ ਜਿਹੜੇ ਆਪਣੇ ਬੰਦੇ ਆ ਉਹਨਾਂ ਦਾ ਜਿਹੜਾ ਵਿਆਹ ਹੋ ਵਿਆਹ ਦੇ ਵਿੱਚ ਸੱਦ ਲਓ, ਤੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਜਿਹੜੀ ਆ ਰਸਮ ਰਿਵਾਜ ਹੋ ਸਕਦੇ ਆ, ਹਨਾ ਗੁਰਸੇਵ ਸਿੰਘ?
ਹਾਂਜੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਾਵਾਂ ਕਿ ਮੈਂ ਪਿੱਛੇ ਜੇ ਖਬਰ ਪੜ੍ਹ ਰਿਹਾ ਸੀ ਕਿ ਅੰਕੜੇ ਜੇ ਦੱਸੇ ਜਾ ਰਹੇ ਸੀਗੇ ਤਾਂ ਆਪਣੇ ਚਲੋ ਹਜੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਮੁਕਾਬਲੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਬਾਅਦ ਵਿੱਚ ਆਉਣਾ ਸ਼ੁਰੂ ਹੋਏ ਇੱਥੇ। ਸੋ ਪਰ ਇੱਥੇ ਜਿਹੜੀ ਪੁਰਾਣੀ ਫੈਮਿਲੀ ਸਾ ਜਾਂ ਕੈਨੇਡਾ ਅਮਰੀਕਾ ਦੀ ਪੁਰਾਣੀ ਫੈਮਿਲੀ ਸਾ ਉਹ ਵੀ ਬਾਕੀਆਂ ਦੇ ਮੁਕਾਬਲੇ ਖਰਚਾ ਵੱਧ ਕਰ ਰਹੇ ਆ।
ਹਾਂਜੀ,
ਤੇ ਮੈਂ ਕਹਿਣਾ ਇਹ ਚਾਹੁੰਦਾ ਕਿ ਅਸੀਂ ਕਿਤੇ ਵੀ ਹੋਈਏ ਅਸੀਂ ਉਹੀ ਆ ਗੁਣੇਗਾਰ, ਬੇਸ਼ੱਕ ਓਲੰਪਿਕ ਦੀ ਗੱਲ ਕਰ ਲਓ, ਬੇਸ਼ੱਕ ਅਸੀਂ ਵਿਆਹ ਦੀ ਗੱਲ ਕਰਦੇ ਹਾਂ, ਹੈ ਅਸੀਂ ਆ ਜਿਹੜੇ ਹਰੇਕ ਚੀਜ਼ ਚ ਪਾਰਟੀਸਪੇਟ ਕਰਦੇ ਹਾਂ, ਤੇ ਅਸੀਂ ਕਸੂਰਵਾਰ ਹਾਂ ਕਿਉਂਕਿ ਜੇ ਉੱਥੋਂ ਅਸੀਂ ਇੱਥੇ ਵੀ ਕਰਦੇ ਹਾਂ ਤੇ ਇੱਥੇ ਵੀ ਰਿਵਾਜ਼, ਮੈਂ ਇੱਕ ਦੋ ਵਿਆਹ ਤਾਂ ਆਪਣੇ ਅੱਖੀ ਦੇਖਣ ਦਾ ਹੋਇਆ ਕਿ ਇੱਥੇ ਬਹੁਤ
ਠੀਕ ਹੈ ਜੀ। ਤੇ ਦੂਜੀ ਰਹੀ ਗੱਲ ਸ਼ਰਾਬ ਨਸ਼ੇ ਦਾ ਤਾਂ ਟੋਟਲੀ ਬੰਦੇ ਰੱਖਣਾ ਚਾਹੀਦਾ ਨਾ, ਆਹ ਤਾਂ ਕੋਈ ਤੋਕੇ ਨੀ ਬਣਦੀ ਨਸ਼ਾ ਦੇਣਾ। ਪਹਿਲੀ ਗੱਲ ਤਾਂ ਕਿ ਚਲੋ ਸ਼ਰਾਬ ਨੂੰ ਨਸ਼ਾ ਹੀ ਨੀ ਗਿਣ ਰਹੇ, ਆਪਣੇ ਪੰਜਾਬ ਦੇ ਵਿੱਚ ਕਾਰਨ ਵੀ ਆਹੀ ਹੈ ਕਿ ਸ਼ਰਾਬ ਬਹੁਤ ਚੱਲੀ ਹੈ ਜੀ, ਸ਼ਰਾਬ ਨੂੰ ਨਸ਼ਾ ਨੀ ਗਿਣਦਾ ਗਿਣਦੇ
ਜੀ। ਖਾਸ ਤੌਰ ਤੇ ਆਪਣੇ ਜਿਹੜੇ ਸਿਹਤ ਮੰਤਰੀ ਹੈਗੇ ਆ ਜਿਆਣੀ ਸਾਹਿਬ, ਉਹਨਾਂ ਨੇ ਵੀ ਇੱਕ ਵਾਰੀ ਦੋ ਵਾਰੀ ਬਿਆਨ ਇਹੀ ਦੇਤਾ, ਉਹ ਕਹਿੰਦੇ ਨਸ਼ਾ ਜਿਹੜਾ ਸ਼ਰਾਬ ਨਸ਼ਾ ਥੋੜੀ ਆ, ਇਹ ਤਾਂ ਇੱਕ ਮਨ ਦਿਲ ਬਹਿਲਾਉਣ ਲਈ ਚੀਜ਼ ਆ ਇਹ ਬਣੀ ਹੋਈ।
ਡਰਿੰਕ ਡਰਾਈਵਿੰਗ ਪਤਾ ਨੀ ਕਿਉਂ ਨੀ ਅਲਾਓ ਕਰ ਰਹੇ ਫਿਰ।
ਨਹੀਂ ਡਰਿੰਕ ਡਰਾਈਵਿੰਗ ਅਲਾਊਡ ਹੈ ਗੁਰਸੇਵ ਸਿੰਘ ਜੀ, ਉੱਥੇ ਕਹਿੰਦੇ ਕਿੱਟਾਂ ਲੈ ਕੇ ਪੁਲਿਸ ਖੜੀ ਆ, ਕਦੀ ਦੇਖਿਆ ਤੁਸੀਂ? ਉਹਦਾ ਬਾਅਦ ਦੇ ਵਿੱਚ
ਪਤਾ ਲੱਗਦਾ
ਜਦੋਂ ਐਕਸੀਡੈਂਟ ਹੋ ਜਾਂਦਾ ਜੀ, ਐਕਸੀਡੈਂਟ ਜਦੋਂ ਹੋ ਜਾਂਦਾ ਫਿਰ ਬਾਅਦ ਦੇ ਵਿੱਚ ਦੱਸਿਆ ਜਾਂਦਾ ਵੀ ਪੀਤੀ ਹੋਈ ਸੀ ਉਹਨਾਂ ਨੇ, ਜਾਣੀ ਕੋਈ ਸੇਫ ਤਾਂ ਕੋਈ ਚਲਾਉਂਦਾ ਫੜਿਆ ਹੀ ਨੀ ਜਾਂਦਾ ਉੱਥੇ, ਜਿੰਨੀ ਮਰਜ਼ੀ ਚਲਾਓ। ਇਹ ਆ ਵੀ ਗੱਡੀ ਮੂੰਹਦੀ ਨਾ ਹੋਵੇ, ਸਿੱਧੀ ਚਲਾਈ ਚਲੋ।
ਠੀਕ ਹੈ ਜੀ। ਤੇ ਦੂਜੀ ਜੋ ਗੱਲ ਸਟਾਰਟ ਕੀਤੀ, ਮੈਨੂੰ ਲੱਗਿਆ ਵਿਆਹ ਦੇ ਵਿੱਚ ਓਲੰਪਿਕ ਦੀ ਗੱਲ ਕਰਨ ਲੱਗੇ, ਕਿਉਂਕਿ ਉੱਥੇ ਸੋਨੇ ਦੀ ਦੌੜ ਬਹੁਤ ਹੁੰਦੀ ਆ। ਗੇਮਸ ਦੇ ਵਿੱਚ ਅਸੀਂ ਪਿੱਛੇ ਰਹਿ ਗਏ ਆ ਸੋਨ ਤਗਮੇ ਤੋਂ, ਪਰ ਵਿਆਹ ਦੇ ਵਿੱਚ ਸੋਨੇ ਦੀ ਦੌੜ ਬਹੁਤ ਹੁੰਦੀ ਆ। ਕਿਉਂ ਜੇ ਤਾਂ ਮੌਕੇ ਮੈਂ ਇੱਕ ਦੇਖੇ, ਸਾਡੇ ਪਿੰਡ ਦੇ ਵਿੱਚ ਵਿਆਹ ਸੀ ਤੇ ਜਾਣ ਦਾ ਮੌਕਾ ਮਿਲਿਆ ਤਾਂ ਉਹਨੀ 26-27 ਮੁੰਦੀਆਂ ਤਾਂ ਪਹਿਲਾਂ ਹੀ ਕਹੀਆਂ ਹੋਈਆਂ ਸੀ ਮਿਲਣੀ ਦੇ ਵਿੱਚ, ਤੇ ਮੌਕੇ ਤੇ ਦੋ ਕੱਢਤੇ, ਤਿੰਨ ਕੱਢਤੇ ਸੀ ਮੌਕੇ ਤੇ, ਕਿ ਚਲੋ ਦੋ ਐਕਸਟਰਾ ਬਣਾਈਆਂ।
ਜਿਹਨਾਂ ਦੇ ਤਿੰਨ ਜਿਹੜੀਆਂ ਕੱਢ ਦਿੱਤੀਆਂ ਉਹਨਾਂ ਨੇ ਕਲੇਸ਼ ਪਾਉਣਾ ਸੀ ਬਾਅਦ ਦੇ ਵਿੱਚ।
ਬਿਲਕੁਲ, ਉਹਨੀ ਚਲੋ ਦੋ ਐਕਸਟਰਾ ਪਹਿਲੇ ਬਣਵਾ ਲਈਆਂ ਸੀ ਕਿ ਮੌਕੇ ਤੇ ਨਿਕਲ ਜਾਂਦੇ ਹੁੰਦੇ ਇੱਕ ਦੋ ਜਾਣੇ, ਠੀਕ ਹੈ ਜੀ। ਤੇ ਪਹਿਲਾਂ ਤਾਂ ਦੇਖ ਲਓ ਤੂੰ 1.5-2 ਘੰਟੇ ਉੱਥੇ ਮਿਲਣੀਆਂ ਚੱਲੀ ਜਾ ਰਹੀਆਂ, ਤੇ ਉਸ ਤੋਂ ਬਾਅਦ ਇੱਕ ਉਹਨੀ ਚਾਚਾ ਤਾਇਆ ਪਤਾ ਨੀ ਕਿੱਥੋਂ ਫੜ ਕੇ ਹੋਰ ਨਵਾਂ ਕੱਢ ਲਿਆ, ਤੇ ਜਿਹੜਾ ਕੁੜੀ ਦੇ ਡੈਡੀ ਸੀ ਜਿਹੜੀ ਸਾਡੇ ਪਿੰਡ ਦੀ ਕੁੜੀ ਸੀ, ਤੇ ਉਹ ਤਰੇਲੀ ਤਰੇਲੀ ਹੋਇਆ ਪਿਆ ਸੀਗਾ ਕਿ ਮੁੰਦੀਆਂ ਮੁੱਕ ਗਈਆਂ, ਉਹਨੂੰ ਤਾਂ ਆਪਣੇ ਵੱਲੋਂ ਦੋ ਐਕਸਟਰਾ ਕੀਤੀਆਂ ਸੀਗੀਆਂ। ਤਾਂ ਉਹ ਫਿਰ ਇੱਕ ਰਿਸ਼ਤੇਦਾਰ ਦੀ ਖਲਾਈ ਦਾ ਵਾ, ਉਹਨੇ ਦਫਾ ਆਪਣੀ ਖੋਲ ਕੇ ਦਿੱਤੀ ਕਿ ਮੌਕਾ ਸੰਭਾਲ ਲਓ। ਤੇ ਪਹਿਲਾਂ ਤਾਂ ਮੈਨੂੰ ਲੱਗਦਾ ਜੇ ਕੋਈ ਇਹੋ ਜਿਹੀ ਮੰਗ ਕਰਦਾ ਉੱਥੇ ਰਿਸ਼ਤਾ ਕਰੋ ਹੀ ਨਾ, ਠੀਕ ਹੈ ਜੀ। ਆਹ ਵੀ ਫਿਰ ਵੇਚਣ ਵਾਲਾ ਹੀ ਕੰਮ ਹੋ ਗਿਆ, ਖਰੀਦਣ ਵੇਚਣ ਵਾਲੇ ਹੋ ਗਏ ਜਿਹੜੇ ਮੰਗੇ ਕਰ ਰਹੇ ਆ।
ਹਾਂਜੀ।
ਤੇ ਦੂਜੀ ਰਹੀ ਗੱਲ ਜਿੱਦਾਂ ਨੀ ਕਿਹਾ ਕਿ ਅਜੇਪਾਲ ਜੀ ਨੇ ਕਿਹਾ ਸੀਗਾ ਸਟੈਂਡ ਤਾਂ ਸਖ਼ਤ ਹੀ ਲੈਣੇ ਪੈਣੇ, ਤਾਂ ਥੋੜਾ ਰਿਵਾਜ ਚੇਂਜ ਹੋਣਾ, ਉਹਨੂੰ ਵੀ ਸਮਾਂ ਲੱਗੂ। ਇੱਕ ਐ ਨੀ ਕਰੇ ਕਿ ਇੱਕ ਦੋ ਵਿਆਹ ਏਦਾਂ ਹੋ ਜਾਣਗੇ, ਘੱਟੋ ਘੱਟ ਮੈਨੂੰ ਲੱਗਦਾ ਇੱਕ ਦਹਾਕਾ 10 ਸਾਲ ਸਟੈਂਡ ਲੈਣਗੇ ਤਾਂ ਅਗਲੇ ਦਹਾਕੇ ਵਾਲਿਆਂ ਨੂੰ ਮੌਜ ਹੋਊਗੀ, ਉੱਥੇ ਜਾ ਕੇ ਰਿਵਾਜ ਥੋੜਾ ਬਦਲਣਾ ਸ਼ੁਰੂ ਹੋ ਜਾਊਗਾ। ਸੋ ਨੌਜਵਾਨ ਜਿਹੜੇ ਚਾਹੁੰਦੇ ਆ ਚੇਂਜ, ਉਹਨਾਂ ਨੂੰ ਸਟੈਂਡ ਲੈਣੇ ਪੈਣਗੇ ਸਖ਼ਤ, ਫਿਰ ਥੋੜਾ ਬਦਲਾਅ ਆ ਸਕਦਾ ਆ
ਜੀ। ਬਿਲਕੁਲ। ਤੇ ਆਪਣੇ ਜਗਤਾਰ ਗਿੱਲ ਢੁੱਡੀ ਕੇ ਸਾਹਿਬ, ਉਹਨਾਂ ਦਾ ਵੀ ਬਿਆਨ ਥੋੜੇ ਜਿਹਾ ਆਪਣੇ ਨਾਲ ਹੀ ਮਿਲਦਾ ਆ, ਜਿੱਦਾਂ ਤੁਸੀਂ ਹੁਣੇ ਕਿਹਾ ਸ਼ਾਦੀ, ਵੈਸੇ ਸਾਰੇ ਆਪਣੇ ਸਰੋਤਿਆਂ ਨੇ ਅੱਜ ਭਰੀ ਆ। ਉਹਨਾਂ ਨੇ ਕਿਹਾ ਵੀ 90% ਤਾਂ ਬਹਾਨੇਬਾਜ਼ੀ ਹੁੰਦੀ ਆ, ਜੇ ਮੁੰਡਾ ਚਾਹੇ ਤਾਂ ਫੇਰ ਕੁਛ ਵੀ ਹੋ ਸਕਦਾ, ਕੁਛ ਵੀ ਕੰਮ ਹੋ ਸਕਦਾ, 1-2% ਮਜਬੂਰੀ ਹੁੰਦੀ ਆ, ਹਨਾ। ਤੇ ਖੈਰ ਆਪਾਂ ਅਗਲੇ ਸਰੋਤੇ ਉਹਨਾਂ ਨਾਲ ਗੱਲ ਕਰਦੇ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੈਲੋ
ਜੀ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ, ਦੱਸਿਓ ਪਲੀਜ਼।
ਮੈਂ ਪ੍ਰਵੇਸ਼ ਬੋਲ ਰਿਹਾ ਜੀ, ਪ੍ਰਵੇਸ਼ਪਾਲ ਸਿੰਘ ਟਵੀਟ ਹੈਡ ਤੋਂ।
ਅੱਛਾ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਆਪਣਾ, ਸਤਿ ਸ੍ਰੀ ਅਕਾਲ ਜੀ, ਹਾਂਜੀ, ਵਿਆਹ ਦਾ ਟੋਪਿਕ ਚੱਲਦਾ ਪਿਆ ਆ, ਇਹਦੇ ਵਿੱਚ ਵੀ ਆਪਾਂ ਬੇਲੋੜੇ ਲੋਕਾਂ ਨੂੰ ਸੱਦਦੇ ਹਾਂ। ਬੇਲੋੜੇ ਜਿੱਦਾਂ ਵੀ ਆਪਾਂ ਆਪਣੀ ਫੈਮਿਲੀ, ਜਿੱਦਾਂ ਆਪਾਂ ਬਹੁਤ ਜ਼ਿਆਦਾ ਰਸ਼ ਪਾ ਲੈਂਦੇ, ਜਦਕਿ ਆਪਾਂ, ਮੈਂ ਇੱਥੇ ਇੱਕ ਵਿਆਹ ਅਟੈਂਡ ਕੀਤਾ ਸੀਗਾ ਔਦੀ ਕਲਚਰ ਦੇ ਵਿੱਚ, ਉਹ ਬਿਲਕੁਲ ਥੋੜੇ ਜਾਣੇ ਸੀ, ਜਿੰਨੇ ਜਿੰਨੇ ਉਹਨਾਂ ਨੇ ਜਿਹੜਾ ਫਰੈਂਡ ਦਾ ਸੀਗਾ, ਉਹਨੇ ਉਹੀ ਸਰਕਲ ਸੱਦੇ ਜਿਹਨਾਂ ਨਾਲ ਬਹੁਤ ਜ਼ਿਆਦਾ ਕਲੋਜ ਦਾ ਰਿਸ਼ਤਾ, ਜਿਹਨਾਂ ਨਾਲ ਆਪਾਂ ਮਿਲਣਾ ਜਾਂ ਕੋਈ ਗੱਲ ਕਰਨੀ ਆ। ਤੇ ਉੱਥੇ ਫੂਡ ਵੀ ਬਹੁਤ ਥੋੜਾ ਸੀਗਾ ਵੀ ਜਿਹੜਾ ਸਾਨੂੰ ਟੇਬਲ ਦੇ ਉੱਪਰ ਹੀ ਮਿਲਿਆ, ਇੱਕ ਇੱਕ ਪਲੇਟ ਚ ਜਿੱਦਾਂ ਸਰਵ ਕਰਦੇ ਆ ਥੋੜਾ ਥੋੜਾ, ਇਹ ਨਹੀਂ ਸੀਗੀਆਂ ਬਹੁਤ ਜ਼ਿਆਦੀਆਂ ਡਿਸ਼ਾਂ ਸੀਗੀਆਂ, ਬਹੁਤ ਜ਼ਿਆਦਾ ਕੁਛ ਸੀ, ਸਾਰਿਆਂ ਨੇ ਇੰਜੋਏ ਕੀਤਾ। ਇੱਕ ਵਿਆਹ ਹੁੰਦਾ ਆਪਣਾ ਇੰਜੋਏ ਕਰਨ ਦੇ ਲਈ, ਜੇ ਆਪਾਂ ਕਹੀਏ ਨਹੀਂ ਖਰਚਾ ਨਹੀਂ ਕਰਨਾ ਕੁਛ ਨਹੀਂ ਕਰਨਾ, ਆਪਾਂ ਬੰਦ ਹੀ ਕਰ ਦਈਏ, ਬੰਦ ਨਹੀਂ ਕਰਨ ਦੀ ਲੋੜ, ਆਪਾਂ ਨੂੰ ਸਮਝਣ ਦੀ ਲੋੜ ਆ ਵੀ ਆਪਾਂ ਉਹਨੂੰ ਕਿੱਦਾਂ ਮੈਨੇਜ ਕਰਨਾ। ਥੋੜੀ ਕਮਿਊਨਿਟੀ ਸੱਦ ਕੇ ਆਪਣੇ ਥੋੜੇ ਜਿਹੜੇ ਆਪਣੇ ਫਰੈਂਡ ਸਰਕਲ ਆ ਉਹਨਾਂ ਨੂੰ ਤੁਸੀਂ ਸੱਦੋ ਜਿਹਨਾਂ ਦਾ ਕਲੋਜ ਦਾ ਰਿਸ਼ਤਾ ਆ, ਫਿਰ ਉੱਥੇ ਟੇਬਲ ਹੋਣ, ਡਾਂਸ ਹੋਵੇ, ਇਹ ਨੀ ਆਪਾਂ ਕਹਿੰਦੇ ਡਾਂਸ ਨੀ ਕਰਨਾ, ਉਹ ਨੀ ਕਰਨਾ, ਇੰਜੋਏ ਆਪਣੀ ਫੈਮਿਲੀ ਨਾਲ ਕਰੋ, ਉਹਨੂੰ ਬੰਦ ਨਾ ਕਰੋ, ਪਰ ਉਹਨੂੰ ਇੱਕ ਸਿਸਟਮ ਚ ਲੈ ਕੇ ਆਓ। ਖਰਚਾ ਤੁਹਾਡਾ ਆਪ ਹੀ ਥੋੜਾ ਹੋ ਜਾਣਾ, ਆਪਾਂ ਉੱਥੇ 1000 ਦੀ ਗੱਲ ਵੀ ਕਰ ਲੈਂਦੇ ਹਾਂ, 500 ਦੀ ਆਪਣੀ ਨੋਰਮਲ ਹੋ ਜਾਂਦੀ ਆ। ਤੇ ਜਿਹੜੇ ਆਉਂਦੇ ਆ ਉਹਨਾਂ ਦਾ ਕੋਈ ਵਿਆਹ ਦਾ ਮਤਲਬ ਹੀ ਨੀ ਹੁੰਦਾ, ਮੁੰਡੇ ਕਲਚਰ ਜੋ ਸ਼ਰਾਬ ਪੀ ਗਏ, ਬੀਅਰਾਂ ਪੀ ਲਿਆ, ਉਹ ਕਰ ਲੀਆਂ, ਉਹ ਪਿੱਛੇ ਆਪਣਾ ਕਰੀ ਜਾਂਦੇ ਆ, ਜੋ ਜਿਹੜਾ ਆਪਣਾ ਇੰਡੀਆ ਦਾ ਕਲਚਰ ਚੱਲਦਾ ਪਿਆ ਇੰਡੀਆ ਦੇ ਵਿੱਚ, ਇਸੇ ਕਰਕੇ ਸਾਰੀਆਂ ਪ੍ਰੋਬਲਮਾਂ ਹੁੰਦੀਆਂ। ਜਿਹੜੀ ਆਹ ਵੀ ਹੈਪਨ ਹੋਇਆ ਜਿਹੜਾ ਇੰਡੀਆ ਚ, ਤੁਸੀਂ ਦੱਸਦੇ ਵਿਆਹ ਤੇ ਹੋਇਆ, ਉਹ ਕੀ ਸੀ, ਉਹ ਜਿਹੜੇ ਲੋਕਾਂ ਨੇ ਕੀਤਾ ਉਹਦਾ ਵਿਆਹ ਨਾਲ ਕੋਈ ਰਿਲੇਟਿਡ ਹੀ ਨਹੀਂ ਸੀਗਾ, ਨਾ ਮੁੰਡੇ ਨੂੰ ਜਾਣਦੇ ਹੋਣੇ ਨਾ ਕੁੜੀ ਵਾਲਿਆਂ ਨੂੰ, ਉਹ ਜਿਹੜੇ ਕਿ ਆਪਾਂ ਉਦਾਂ ਹੀ ਸੱਦ ਲੈਂਦੇ ਹਾਂ ਵੀ ਆ ਜਾ ਮੇਰਾ ਫਰੈਂਡ ਆ, ਤੂੰ ਮੇਰੇ ਨਾਲ ਆ ਜਾ, ਉਹ ਬਹੁਤ ਵੱਡੀ ਗੱਲ ਤੇ ਸਿਰਫ ਆਪਾਂ ਨੂੰ ਵਿਆਹ ਨੂੰ ਇੰਜੋਏ ਵੀ ਕਰਨਾ ਚਾਹੀਦਾ ਬਟ ਉਹਨੂੰ ਦੇਖਣਾ ਚਾਹੀਦਾ ਵੀ ਆਪਾਂ ਨੂੰ ਉਹਨੂੰ ਛੋਟਾ ਕਰੋ ਆਪਣੇ ਜਿਹੜੇ ਕਲੋਜ਼ ਆ ਮੈਂਬਰ ਆ ਰਿਸ਼ਤੇਦਾਰ ਆ ਆਪਾਂ ਉਹਨਾਂ ਨੂੰ ਸੱਦੀਏ ਤੇ ਉਹਨਾਂ ਦੇ ਨਾਲ ਫਨ ਕਰੀਏ ਡੀਜੇ ਵੀ ਹੋਵੇ ਸਾਰਾ ਕੁਛ ਹੋਵੇ ਭੰਗੜਾ ਵੀ ਪਵੇ ਇੱਕ ਸਿਸਟਮ ਲਿਆਓ ਬਜਾਏ ਜੀ ਆਪਾਂ ਟੋਟਲੀ ਬੰਦ ਕਰ ਦਈਏ ਜਿਹੜੇ ਦੂਜੇ ਰੀਤੀ ਰਿਵਾਜ਼ ਆ ਉਹ ਵੀ ਆਪੇ ਹੀ ਬੰਦ ਹੋ ਜਾਣ ਤੇ ਜੇ ਆਪਾਂ ਸਾਰਾ ਇੰਜੋਏ ਵੀ ਕਰ ਲਈਏ ਤੇ ਸਾਰਾ ਕੁਛ ਸਹੀ ਹੋ ਸਕਦਾ
ਕਿਆ ਬਾਤ ਆ ਜੀ
ਹਾਂਜੀ
ਖੈਰ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਦੱਸੀ ਆ ਗੱਲ ਸਾਰੀ ਤੇ ਗੁਰਸੇਵ ਸਿੰਘ ਜੀ ਆਪਾਂ ਮੈਸੇਜ ਜਿਹੜੇ ਆ ਨਾਲ ਦੀ ਨਾਲ ਆਪਾਂ ਲੈ ਲਈਏ ਜਿਹੜੇ ਆਏ ਆ ਮੈਸੇਜ ਜਗਵੀਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੋਹਣੇ ਵਿਚਾਰ ਵੀ ਹੈਗੇ ਤੇ ਉਹਨਾਂ ਚ ਧੰਨਵਾਦ ਵੀ ਆ ਤੇ ਨਾਲੇ ਕਹਿੰਦੇ ਵੀ ਵਿਆਹ ਦੇ ਵਿੱਚ ਗਾਹ ਜਿਹੜਾ ਪਿਆ ਆ ਉਹ ਤਾਂ ਮਾੜਾ ਹੋਇਆ ਪਰ ਉਹ ਕਹਿੰਦੇ ਵੀ ਜਿਹੜਾ ਆਪਾਂ ਕਾਰ ਦੇਣ ਤੋਂ ਬਿਹਤਰ ਤਾਂ ਇਹੀ ਆ ਵੀ ਆਪਾਂ ਜਿਹੜੇ ਉਹੀ 10 ਲੱਖ ਰੁਪਏ ਹੈਗੇ ਆ ਧੀ ਦੀ ਚੰਗੀ ਐਜੂਕੇਸ਼ਨ ਤੇ ਲਾਈਏ ਤਾਂ ਕਿ ਮੁੰਡੇ ਵਾਲੇ ਜਿਹੜੇ ਦਾਜ ਨਾ ਮੰਗਣ ਸਾਡੀ ਕੁੜੀ ਦਾ ਸਿਰਫ ਹੱਥ ਮੰਗਣ ਜਗਵੀਰ ਸੇਖੋ ਕੇਸ ਤੋਂ ਇਹ ਆਪਣੇ ਨਾਲ ਜੁੜੇ ਆ ਆਪਣੇ ਨਾਲ ਤਰਸੇਮ ਰਟੋਲ ਜੀ ਪਰਥ ਤੋਂ ਜੁੜੇ ਆ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਬੁਲਾਈਆ ਕਹਿੰਦੇ ਇੱਕ ਗੱਲ ਯਾਦ ਆ ਗਈ ਵੀ ਜੇ ਸ਼ਰਾਬ ਦੀ ਗੱਲ ਹੋ ਰਹੀ ਆ ਵੀ ਇੱਕ ਵਾਰ ਕੁੜੀ ਦੇ ਪਿਓ ਨੇ ਇੰਨੀ ਸ਼ਰਾਬ ਪੀ ਲਈ ਕਿ ਬਰਾਤ ਨਾਲ ਸਟੇਜ ਤੇ ਸਾਰਾ ਦਿਨ ਹੀ ਨੱਚਦਾ ਰਿਹਾ
ਠੀਕ ਹੈ ਜੀ ਕਿਉਂ ਸ਼ਰਾਬ ਦਾ ਤਾਂ ਇਹੀ ਹੈ ਨਾ ਸ਼ਰਾਬ ਨੂੰ ਦੋਸ਼ ਦਿੱਤਾ ਜਾਂਦਾ
ਜੀ ਬਿਲਕੁਲ ਅਗਲੇ ਸਰੋਤੇ ਆਪਣੇ ਨਾਲ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਜੀ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਵੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ
ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ
ਖੁਸ਼ੀ ਆ ਮੈਂ ਸੁਖਜਿੰਦਰ ਕੌਰ ਬੋਲਦੀ ਆ ਮੈਲਬਨ ਤੋਂ
ਜੀ
ਹਾਂਜੀ ਵੀਰ ਜੀ ਐਕਚੁਲੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸੀ ਕਿ ਆਪਾਂ ਇਹ ਗੱਲ ਬਹੁਤ ਈਜ਼ੀਲੀ ਕਹਿ ਦਿੰਦੇ ਆ ਮੇਰੇ ਵੀਰ ਭਰਾ ਬਹੁਤ ਈਜ਼ੀ ਕਹਿ ਦਿੰਦੇ ਆ ਕਿ ਅਸੀਂ ਜੀ ਕੁਛ ਨਹੀਂ ਲੈਣਾ ਕੁੜੀ ਵਾਲਿਆਂ ਤੋਂ ਅਸੀਂ ਸਿੰਪਲ ਵਿਆਹ ਕਰਨਾ ਵਾ ਥੋੜੇ ਬੰਦੇ ਜਾਵਾਂਗੇ ਇਹ ਗੱਲ ਮੈਂ ਮੰਨ ਸਕਦੀ ਕਿ ਅੱਜ ਦੇ ਦੌਰ ਚ ਮੁੰਡੇ ਕਹਿ ਸਕਦੇ ਆ ਪਰ ਉਸ ਮੁੰਡੇ ਦੀਆਂ ਘਰ ਦੀਆਂ ਜਨਾਨੀਆਂ ਤੋਂ ਇਹ ਗੱਲ ਪੁੱਛ ਕੇ ਦੇਖੀ ਜਾਵੇ ਕਿ ਤੁਸੀਂ ਇਸ ਕੁੜੀ ਨੂੰ ਇਸ ਤਰੀਕੇ ਦੇ ਵਿੱਚ ਐਕਸੈਪਟ ਕਰੋਗੇ ਹਨਾ ਜੀ ਦੂਸਰੀ ਗੱਲ ਇਹ ਕਿ ਸੋਰੀ ਮੈਂ ਆਪਣੇ ਉਮਰ ਤੋਂ ਥੋੜਾ ਵੱਧ ਕਹਿੰਦੀ ਪਈ ਆ ਇਹ ਦੇਖੋ ਕਿ ਜਦੋਂ ਉਸ ਕੁੜੀ ਨੂੰ ਬਿਨਾਂ ਕਿਸੇ ਦਾਜ ਤੋਂ ਬਹੁਤ ਸਿੰਪਲ ਵਿਆਹ ਕਰਕੇ ਘਰ ਦੇ ਵਿੱਚ ਬਿਠਾ ਦਿੱਤਾ ਜਾਂਦਾ ਜਾ ਕੇ ਹਨਾ ਜੀ ਕੱਲ ਨੂੰ ਆਂਢ ਗੁਆਂਢ ਰਿਸ਼ਤੇਦਾਰੀ ਚ ਕਿਤੇ ਵਿਆਹ ਹੁੰਦਾ ਦਾਜ ਦਹੇਜ ਆਉਂਦਾ ਉਸ ਘਰ ਦੀਆਂ ਜਿਹਨੂੰ ਅਸੀਂ ਸੱਸ ਨੂੰ ਇੱਕ ਮਾਂ ਕਹਿੰਦੇ ਆ ਉਸ ਮਾਂ ਦੀ ਇੱਕ ਨਿਗਾਹ ਸਾਡੇ ਤੇ ਉਸ ਟਾਈਮ ਹੁੰਦੀ ਕਿ ਇਸ ਕੁੜੀ ਦੇ ਹੱਥ ਵੱਸ ਕੁਛ ਨਹੀਂ ਸੀ ਆਇਆ ਜਦੋਂ ਇਹ ਅਸੀਂ ਇਹਨੂੰ ਵਿਆਹ ਕੇ ਲਿਆ ਇਹਦਾ ਮਤਲਬ ਇਹ ਨੀ ਕਿ ਮਾਂ ਪਿਓ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਣ ਦੇ ਵਾਸਤੇ ਆਪਣੀ ਕੁੜੀ ਨੂੰ ਕੁਛ ਦਿੰਦੇ ਉਹ ਤਾਂ ਦਿੰਦੇ ਆ ਕਿ ਸਾਡੀ ਕੁੜੀ ਦੀ ਸਾਰੀ ਉਮਰ ਉਸ ਘਰ ਚ ਕੀ ਇੱਜ਼ਤ ਵਾਲੀ ਠਾਰ ਬਣੀ ਰਹੇ ਠੀਕ ਆ ਨਾ ਵੀਰ ਜੀ ਤੁਸੀਂ ਸ਼ਾਇਦ ਪਤਾ ਨੀ ਇਸ ਗੱਲ ਨਾਲ ਮੇਰੀ ਨਾਲ ਸਹਿਮਤ ਹੋਵੋਗੇ ਜਾਂ ਨਹੀਂ ਕਹਿੰਦੇ ਨਾ ਕਿ ਅੱਗ ਨੂੰ ਦੇਖਣਾ ਤੇ ਉਹਨੂੰ ਬੁਝਾਉਣਾ ਇੱਕ ਵੱਖਰੀ ਗੱਲ ਹੁੰਦੀ ਪਰ ਉਸ ਬੰਦੇ ਨੂੰ ਪੁੱਛੋ ਜਿਹਨੂੰ ਅੱਗ ਦਾ ਸੇਕ ਲੱਗਦਾ ਹਨਾ ਜੀ ਇਹ ਕਹਿਣਾ ਮੈਂ ਬਹੁਤ ਐਗਰੀ ਕਰਦੀ ਹਾਂ ਤੁਹਾਡੇ ਇਸ ਪੁਆਇੰਟ ਤੋਂ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹੌਲੀ ਹੌਲੀ ਹੋ ਸਕਦਾ ਇੱਕ ਲੇਡੀ ਮੈਂ ਵੀ ਇੱਕ ਲੇਡੀ ਹਾਂ ਜਦੋਂ ਮੈਂ ਆਪਣਾ ਪੁੱਤ ਵਿਆਹੂੰਗੀ ਸ਼ਾਇਦ ਮੇਰੀ ਵੀ ਸੋਚ ਉੱਥੇ ਹੀ ਖੜੂਗੀ ਕਿਉਂਕਿ ਇੱਕ ਮੈਂਟੈਲਿਟੀ ਇੱਕ ਆਪਣੀ ਜੁੜੀ ਹੋਈ ਹੈ ਕਿਉਂਕਿ ਆਪਣਾ ਸਮਾਜ ਹੀ ਇਸ ਗੱਲਾਂ ਦੇ ਵਿੱਚ ਪੂਰੀ ਤਰ੍ਹਾਂ ਅਟੈਚ ਹੋ ਚੁੱਕਿਆ ਵਾ ਨਾ ਉਹਨਾਂ ਨੂੰ ਕੋਈ ਕੱਢਣ ਦੀ ਕੋਸ਼ਿਸ਼ ਆਪਾਂ ਬਹੁਤ ਕਰਦੇ ਹਾਂ ਵੀਰ ਜੀ ਆਪਾਂ ਕਿਉਂਕਿ ਅਸੀਂ ਭੈਣਾਂ ਵਿਆਹੁੰਦੇ ਹਾਂ ਨਾ ਆਪਾਂ ਇਹ ਨੀ ਕਹਿੰਦੇ ਕਿ ਆਪਾਂ ਸ਼ਾਇਦ ਮੁੰਡੇ ਵਾਲੇ ਕੁਛ ਨਾ ਮੰਗਣ ਅਸੀਂ ਨਾ ਦਈਏ ਅਸੀਂ ਆਪਣੇ ਵੱਲੋਂ ਕਹਿੰਦੇ ਕਿ ਸ਼ਾਇਦ ਅਸੀਂ ਆਪਣੀ ਧੀ ਭੈਣ ਨੂੰ ਕੁਛ ਤਾਂ ਦਈਏ ਜੋ ਆਪਣੇ ਹੱਥੀ ਵਰਤ ਸਕੇ ਹਾਂਜੀ ਹਾਂਜੀ ਨਹੀਂ ਬਸ ਮੇਰਾ ਇਹੀ ਪੁਆਇੰਟ ਆਫ ਵਿਊ ਸੀਗਾ ਕਿ ਅੱਜ ਬਹੁਤ ਭਰਾ ਇਹੀ ਕਹਿੰਦੇ ਆ ਕਿ ਨਹੀਂ ਜੀ ਅਸੀਂ ਕੁਛ ਨੀ ਲੈਣਾ ਅਸੀਂ ਸਿੰਪਲ ਵਿਆਹ ਕਰਾਂਗੇ ਪਰ ਉਸ ਕੁੜੀ ਦੇ ਮਨ ਤੋਂ ਪੁੱਛੋ ਜੋ ਆਪਣੇ ਮੂੰਹ ਕਹਿ ਨੀ ਸਕਦੀ ਕਿ ਮੈਂ ਆਪਣੇ ਮਾਂ ਪਿਓ ਨੂੰ ਤੰਗ ਨਹੀਂ ਕਰਨਾ ਕਿ ਮੈਂ ਕੁਛ ਨੀ ਲੈਣਾ ਉਹ ਫਿਰ ਵੀ ਆਪਣੀਆਂ ਹੰਝੂਆਂ ਨੇ ਅੱਖਣ ਆਪਣੇ ਪਿਓ ਨੂੰ ਇਹੀ ਕਹਿੰਦੇ ਕਿ ਮੈਨੂੰ ਕੁਛ ਦਿਓ ਕਿ ਮੈਂ ਉਸ ਘਰ ਚ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਵਾਂ ਉਹਨਾਂ ਕੁੜੀਆਂ ਬਾਰੇ ਹਨਾ ਬਹੁਤ ਔਖਾ ਹੁੰਦਾ ਵਾ ਬਿਨਾਂ ਕਿਸੇ ਚੀਜ਼ ਤੋਂ ਸਹੁਰਿਆਂ ਦੇ ਘਰ ਜਾ ਕੇ ਠਾਰ ਬਣਾਉਣੀ ਬਹੁਤ ਔਖੀ ਹੁੰਦੀ ਆ ਠੀਕ ਹੈ ਵੀਰ ਜੀ ਚਲੋ ਮੇਰਾ ਮਨ ਦਾ ਇਹੀ ਸੀਗਾ ਕਿਉਂਕਿ ਮੇਰਾ ਮਨ ਸਵੇਰ ਦਾ ਇਹੀ ਗੱਲ ਕਹਿੰਦਾ ਸੀ ਕਿ ਮੈਂ ਇਹ ਗੱਲ ਸ਼ੇਅਰ ਕਰਾਂ ਤੋ ਕਈ ਕਈ ਸੁਣੀ ਮਾਫ਼ ਕਰਿਓ ਜੇ ਕੋਈ ਵਾਧੀ ਘਾਟੀ ਗੱਲ ਹੋ ਗਈ ਹੋਵੇ ਤਾਂ ਠੀਕ ਹੈ ਵੀਰ ਜੀ
ਨਹੀਂ ਬਹੁਤ ਧੰਨਵਾਦ ਆਪ ਜੀ ਦਾ ਹਾਂਜੀ ਸੁਝਾਅ ਸਾਂਝਾ ਕਰਨ ਲਈ ਕਿਉਂਕਿ ਇਹ ਵੀ ਇੱਕ ਪੱਖ ਆ ਇਹ ਵੀ ਆਪਣੇ ਸਰਕਾਰ ਦਾ ਪੱਖ ਆ ਤੇ ਬਹੁਤ ਧੰਨਵਾਦ ਆਪ ਜੀ ਨੇ ਆ ਪੱਖ ਰੱਖਿਆ ਹਾਂਜੀ ਦਲਜੀਤ ਸਿੰਘ ਜੀ
ਜੀ ਜੀ ਮੈਂ ਪਹਿਲਾਂ ਦੋਸਤਾਂ ਨੂੰ ਥੋੜੀ ਜਿਹੀ ਦੱਸ ਦਵਾਂ ਗੱਲ ਕਿ ਦੋਸਤੋ ਥੋੜੀ ਜਿਹਾ ਟਾਈਮ ਗੈਪ ਹੁੰਦਾ ਜਦੋਂ ਤੁਸੀਂ ਕਾਲ ਕਰਦੇ ਆ ਸਾਡੀ ਆਵਾਜ਼ ਦੇ ਵਿੱਚ ਤੇ ਤੁਹਾਡੀ ਆਵਾਜ਼ ਦੇ ਵਿੱਚ ਥੋੜਾ ਜਿਹਾ ਐਡਜਸਟ ਕਰਨ ਤੁਹਾਨੂੰ ਵੀ ਕਿਉਂਕਿ ਸ਼ਾਇਦ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਨੈਟ ਦੇ ਉੱਤੇ ਥਰੂ ਇਹ ਕਾਲਸ ਜਿਹੜੀਆਂ ਜੁੜਦੀਆਂ ਉਹਦੇ ਨਾਲ ਥੋੜਾ ਜਿਹਾ ਟਾਈਮ ਗੈਪ ਹੁੰਦਾ ਕਈ ਵਾਰ ਸਾਡੀ ਆਵਾਜ਼ ਪਹਿਲਾਂ ਆ ਜਾਂਦੀ ਹੈ ਜਾਂ ਬਾਅਦ ਦੇ ਵਿੱਚ ਆ ਜਾਂਦੀ ਤੁਸੀਂ ਪੂਰੀ ਜਿਹੜੀ ਗੱਲ ਹੈ ਆਪਣੀ ਬੇਚੈਜ ਹੋ ਕੇ ਕਹਿ ਦਿਆ ਕਰੋ ਕਈ ਵਾਰ ਅਸੀਂ ਨਹੀਂ ਵਿੱਚ ਜਵਾਬ ਦੇ ਪਾਉਂਦੇ ਕਿ ਤਾਂ ਕਿ ਇੰਟਰੈਪਸ਼ਨ ਨਾ ਹੋਵੇ ਤੁਹਾਡੀ ਆਵਾਜ਼ ਦੇ ਵਿੱਚ ਜਿੱਥੇ ਤੱਕ ਭੈਣ ਜੀ ਉਹਨਾਂ ਨੇ ਗੱਲ ਕਹੀ ਆ ਜਿਹੜੀ ਗੱਲ ਇਹਨਾਂ ਨੇ ਕਰ ਦਿੱਤੀ ਆ ਨਾ ਅਸਲੀ ਪੰਗਾ ਇੱਥੋਂ ਹੀ ਪੈਂਦਾ ਆ ਕਿ ਉਹਨਾਂ ਦਾ ਦਿਲ ਕੁੜੀ ਵਾਲੇ ਕਿਹੜਾ ਚਾਹੁੰਦੇ ਹੁੰਦੇ ਆ ਹਨਾ ਅਸਲ ਦੇ ਵਿੱਚ ਇਹਨਾਂ ਨੇ ਗੱਲੇ ਹੀ ਨਿਬੇੜ ਦਿੱਤੀ ਆ ਵੀ ਉਹ ਇਸੇ ਕਰਕੇ ਕਰਦੇ ਆ ਵੀ ਕੱਲ ਨੂੰ ਸੁਣਨਾ ਨਾ ਪਵੇ ਅਸੀਂ ਇੱਕ ਮਰਦ ਦੇ ਵਿਊ ਤਾਂ ਸਾਰਿਆਂ ਨੇ ਸੁਣੇ ਆ ਪਰ ਇਹ ਜਿਹੜਾ ਇੱਕ ਬਹੁਤ ਵੱਡਾ ਫੈਕਟ ਜਿਹੜਾ ਇਹ ਆ ਕਿ ਸਾਨੂੰ ਖਰਚਾ ਇਸ ਕਰਕੇ ਕਰਨਾ ਪੈਂਦਾ ਆ ਕਿ ਕੱਲ ਨੂੰ ਕੁੜੀ ਵਾਲੇ ਸਾਨੂੰ ਨਾ ਕਹਿਣ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਆਪਾਂ ਅਗਲੀ ਕਾਲ ਵੀ ਲੈਂਦੇ ਹਾਂ ਤੁਸੀਂ ਦਿਓ ਵਿਚਾਰ ਇਹਦੇ
ਗੱਲ ਬਹੁਤ ਵਧੀਆ ਕੀਤੀ ਕਿਉਂਕਿ ਜੇਕਰ ਅਸੀਂ ਗੱਲ ਕਰੀ ਜਾ ਰਹੇ ਹਾਂ ਕਿ ਨਾ ਕਰ ਦੋ ਕੁੜੀ ਵਾਲੇ ਨੂੰ ਅਸੀਂ ਲੈਣਾ ਨੀ ਕੁਛ ਵੀ ਪਰ ਉਸ ਤੋਂ ਬਾਅਦ ਜਿਹੜਾ ਕਹਿਣਾ ਚਾਹੁੰਦੇ ਕਿ ਉਹਨੂੰ ਮਾਹੌਲ ਵੀ ਦੋ ਉਦਾਂ ਦਾ ਘਰ ਚ ਲਿਆ ਕੇ
ਬਿਲਕੁਲ
ਏਦਾਂ ਨਾ ਤੁਹਾਡੇ ਘਰ ਦੀ ਲੇਡੀਜ਼ ਜਿਹੜੀ ਪਹਿਲੇ ਆਲਰੇਡੀ ਤੁਹਾਡੇ ਭੈਣ ਆਇਆ ਜਾਂ ਫਿਰ ਕੁੜੀ ਦੀ ਹੁਣ ਸੱਸ ਬਣ ਆਈ ਤੁਹਾਡੀ ਉਹ ਨਾ ਮੁੜ ਕੇ ਤਾਣੇ ਮੇਣੇ ਮਾਰੀ ਜਾਣ ਆਨੇ ਬਹਾਨੇ
ਜੀ 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 ਬਿਲਕੁਲ ਜਾਨੀ ਘਰ ਦਾ ਇੱਕ ਅਸੂਲ ਅਸੂਲ ਬਣਾ ਲਿਆ ਜਾਵੇ ਵੀ ਅਸੀਂ ਜੇ ਲੈਣਾ ਨਹੀਂ ਤਾਂ ਅਸੀਂ ਦੇਣਾ ਵੀ ਨਹੀਂ ਦਾਜ
ਬਿਲਕੁਲ ਜੀ
ਜੀ ਤੇ ਆਪਣੇ ਨਾਲ ਸੋਨੀ ਜੀ ਜੁੜੇ ਆ ਸਤਿ ਸ੍ਰੀ ਅਕਾਲ ਸੋਨੀ ਜੀ
ਜੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ
ਜੀ ਸਤਿ ਸ੍ਰੀ ਅਕਾਲ ਕੀ ਕਹਿਣਾ
ਚਾਹੁੰਦੇ ਜੀ ਪ੍ਰੋਗਰਾਮ ਪਹਿਲੀ ਗੱਲ ਤਾਂ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਟੌਪਿਕ ਬਹੁਤ ਵਧੀਆ ਰੱਖਿਆ ਤੁਸੀਂ ਤੇ ਵਿਚਾਰ ਵੱਖ ਵੱਖ ਤਰ੍ਹਾਂ ਦੇ ਆ ਰਹੇ ਨੇ ਜੀ ਬਹੁਤ ਵਧੀਆ ਵਿਚਾਰ ਨੇ ਹੁਣੇ ਭੈਣ ਜੀ ਬੋਲ ਕੇ ਗਏ ਨੇ ਹਨਾ ਇਹਨਾਂ ਨੇ ਬਹੁਤ ਕਾਫੀ ਗੱਲ ਵਧੀਆ ਆਪ ਤੱਕ ਨਿਬੇੜਤੀ ਪਰ ਕਿਸੇ ਹੱਦ ਤੱਕ ਮੈਂ ਜੀ ਆਪਾਂ ਵੀ ਇਸ ਚੀਜ਼ ਦੇ ਮਤਲਬ ਆਪਾਂ ਵੀ ਇਸ ਚੀਜ਼ ਦੇ ਮਤਲਬ ਲਾ ਲਓ ਤੁਸੀਂ ਆਪਾਂ ਇਹ ਚੀਜ਼ ਪੈਦਾ ਕੀਤੀ ਆ ਮੇਰੇ ਕਹਿਣ ਤੋਂ ਭਾਵ ਆ ਜਿੱਦਾਂ ਹੁਣ ਕਈ ਲੋਕਾਂ ਨੂੰ ਤਾਂ ਇਹ ਹੁੰਦਾ ਵੀ ਹਨਾ ਸਾਡੇ ਯਾਰ ਦੋਸਤ ਕੀ ਕਹਿਣਗੇ ਫਿਰ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਆਪਾਂ ਕਹਿੰਦੇ ਯਾਰ ਵੀ ਆਪਣੇ ਫਰੈਂਡ ਸਰਕਲ ਨੇ ਆਉਣਾ ਵਾ ਹਨਾ ਫਿਰ ਉਹ ਅੱਗੇ ਦੇਖਣਗੇ ਵੀ ਆਹ ਕੀ ਹੈ ਹਨਾ ਦੂਜੀ ਗੱਲ ਇਹ ਵੀ ਜੇ ਕੁੜੀ ਵਾਲੇ ਵੀ ਜੇ ਮੁੰਡਾ ਦੇਖਦੇ ਨੇ ਤਾਂ ਉਹ ਫਿਰ ਉਹ ਬਾਹਰਲਾ ਮੁੰਡਾ ਕਿਉਂ ਦੇਖਦੇ ਨੇ ਇਹ ਵੀ ਗੱਲ ਆ ਨਾ ਫਿਰ ਆਪਾਂ ਦੇਖਦੇ ਹਾਂ ਵੀ ਮੁੰਡਾ ਅਮੀਰ ਘਰੋਂ ਹੋਵੇ ਉਹਦੇ ਕੋਲ ਜ਼ਮੀਰ ਵਧੀਆ ਹੋਵੇ ਫਿਰ ਉਹ ਵੀ ਕਿਉਂ ਦੇਖਦੇ ਨੇ ਹਨਾ ਜ਼ਿਆਦਾ ਫਿਰ ਜੇ ਫਿਰ ਆਪਾਂ ਜੇ ਇੱਕ ਪਾਸਾ ਤਾੜੀ ਕਰੇ ਇੱਕ ਹੱਥ ਨਾਲ ਤਾਂ ਵੱਜਦੀ ਨੀ ਹਨਾ ਫਿਰ ਜਿਹੜਾ ਬੰਦਾ ਅਮੀਰ ਹੋਊਗਾ ਤਾਂ ਫਿਰ ਉਹਦੀ ਫਿਰ ਸੋਚ ਵੀ ਫਿਰ ਅਮੀਰ ਵਾਲੀ ਹੋਊਗੀ ਕਿ ਨਹੀਂ ਜੇ ਤੁਸੀਂ ਏਦਾਂ ਆਪਾਂ ਉਸ ਹਿਸਾਬ ਨਾਲ ਦੇਖੀਏ ਹੁਣ ਜਿਹੜੇ
ਜਾਣੀ
ਜ਼ਿਆਦਾ ਫਿਰ
ਤੁਹਾਡਾ ਕਹਿਣ ਦਾ ਮਤਲਬ ਇਹ ਆ ਸੋਨੀ ਜੀ ਕਿ ਜੇ ਅਮੀਰ ਆ ਬੰਦਾ ਤਾਂ ਉਹ ਇਹ ਚਾਹੁੰਦਾ ਵੀ ਅਮੀਰ ਨਾਲ ਹੀ ਰਿਸ਼ਤਾ ਹੋਵੇ ਉਹਨੇ ਗੌਣ ਨੀ ਦੇਖਣੇ ਉਹਨੇ ਪੈਸਾ ਦੇਖਣਾ ਪਹਿਲਾਂ
ਉਹਨੇ ਪੈਸਾ ਦੇਖਣਾ ਜੇ ਹੁਣ ਤੁਸੀਂ ਮੋਸਟਲੀ ਤੁਸੀਂ ਦੇਖ ਲਓ ਵੀ ਹਾਂ ਆਪਾਂ ਦੇਖਦੇ ਹਾਂ ਵੀ ਅਮੀਰ ਘਰ ਦੀ ਕੁੜੀ ਜਾਂ ਗਰੀਬ ਘਰ ਦੀ ਮੁੰਡਾ ਹੈ ਬਹੁਤ ਘੱਟ ਰੇਅਰ ਚਾਂਸ ਹੁੰਦਾ ਵੀ ਖੁਸ਼ੀ ਖੁਸ਼ੀ ਉਹਨਾਂ ਦਾ ਵਿਆਹ ਕੋਈ ਕਰ ਦੇਵੇ ਜਾਂ ਹੋ ਜਾਵੇ ਅਦਰਵਾਈਜ਼ ਤਾਂ ਪਤਾ ਹੀ ਹੁੰਦਾ ਵੀ ਹਾਂ ਵੀ ਆਪਾਂ ਨੂੰ ਵਿੱਚ ਕੁਛ ਨਾ ਕੁਛ ਤਾਂ ਮਤਲਬ ਉਹਨਾਂ ਦਾ ਹੋਣਾ ਹੀ ਹੁੰਦਾ ਕਿਤੇ ਨਾ ਕਿਤੇ ਉਹਨਾਂ ਦਾ ਰੌਲਾ ਕਿਸੇ ਨਾ ਕਿਸੇ ਗੱਲੋਂ ਪੈਣਾ ਹੀ ਹੁੰਦਾ ਤੇ ਫਿਰ ਦਾਜ ਦਾ ਵੀ ਇੱਦਾਂ ਹੁਣ ਜੇ ਸ਼ਰਾਬ ਮੰਨ ਲਓ ਤੁਸੀਂ ਆਪਾਂ ਕਹਿੰਦੇ ਵੀ ਭਾਈ ਆਪਾਂ ਸ਼ਰਾਬ ਚਲਾਉਣੀ ਆ ਵਿਆਹ ਤੇ ਹਨਾ ਫਿਰ ਇਹ ਗੱਲ ਆ ਜਾਂਦੀ ਵੀ ਸ਼ਰਾਬ ਕਿਹੜੀ ਚਲਾਉਣੀ ਆ ਸ਼ਰਾਬ ਵੀ ਫਿਰ ਮਹਿੰਗੀ ਚਲਾਉਣੀ ਪੈਂਦੀ ਆ ਜੇ ਸਸਤੀ ਚਲਾ ਦੀ ਤੁਸੀਂ ਫੇਰ ਔਖਾ ਹਨਾ ਤੇ ਫਿਰ ਜੇ ਤੁਸੀਂ ਹਾਂ ਇਹ ਵੀ ਪ੍ਰੋਬਲਮ ਆ ਫਿਰ ਜੇ ਚਿਕਨ ਦਾ ਲਾ ਲਓ ਤੁਸੀਂ ਜੇ ਤੁਸੀਂ ਆਪਾਂ ਕਹਿ ਦਿੰਦੇ ਵੀ ਭਾਈ ਚਿਕਨ ਆ ਤਾਂ ਫਿਰ ਨਾਲ ਫਿਸ਼ ਵੀ ਹੋਣੀ ਚਾਹੀਦੀ ਆ ਵੀ ਯਾਰ ਫਿਸ਼ ਨੀ ਰੱਖੀ ਇਹ ਵੀ ਗੱਲ ਕਰ ਹੈਗੀ ਆ ਵਿੱਚ ਕਿ ਨਹੀਂ ਮਤਲਬ ਇਹ ਚੀਜ਼ਾਂ ਇਹ ਫਿਰ ਇਹ ਆਪਾਂ ਹੀ ਪੈਦਾ ਕੀਤੀਆਂ ਨੇ ਜਾਂ ਤਾਂ ਫਿਰ ਸ਼ੁਰੂ ਹੀ ਨਾ ਕਰੋ ਜ਼ਿਆਦਾ ਫਿਰ ਜਮਾ ਹੀ ਵੀ ਇਸ ਹਿਸਾਬ ਨਾਲ ਕਰ ਲਓ ਵੀ ਭਾਈ ਅਸੀਂ ਕਿਸੇ ਦੇ ਵਿਆਹ ਤੇ ਜਾ ਕੇ ਅਗਲੇ ਨੂੰ ਪਹਿਲਾਂ ਕਹਿ ਦੋ ਵੀ ਭਾਈ ਤੁਸੀਂ ਵੀ ਸਾਨੂੰ ਕੋਈ ਡਿਮਾਂਡ ਨਹੀਂ ਠੀਕ ਆ ਤੇ ਜੇ ਆਪਾਂ ਕਹਿ ਦਈਏ ਵੀ ਅਸੀਂ ਕਰਾਂਗੇ ਤਾਂ ਸਾਡੀ ਵੀ ਕੋਈ ਅਸੀਂ ਵੀ ਏਦਾਂ ਦਾ ਕੋਈ ਪ੍ਰੋਗਰਾਮ ਨਹੀਂ ਰੱਖਣਾ ਹਨਾ ਅੱਧੇ ਤਾਂ ਜੀ ਬੰਦੇ ਦਾਰੂ ਮੀਟ ਨੂੰ
ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਵਧੀਆ ਵਿਚਾਰ ਜਿਹੜੇ ਆ ਦੱਸੇ ਆ ਗੁਰਸੇਵ ਸਿੰਘ ਜੀ ਜਿੱਦਾਂ ਇਹਨਾਂ ਦਾ ਸ਼ਾਇਦ ਕਹਿਣ ਦਾ ਮਤਲਬ ਇਹ ਆ ਸੋਨੀ ਸਾਹਿਬ ਦਾ ਬਈ ਅਸਲ ਦੇ ਵਿੱਚ ਅਸੀਂ ਲੋਕਾਂ ਨੂੰ ਖੁਸ਼ ਹੀ ਨਹੀਂ ਕਰ ਸਕਦੇ ਜਿੱਦਾਂ ਉਹਨਾਂ ਨੇ ਕਿਹਾ ਵੀ ਸ਼ਰਾਬ ਜੇ ਆਪਾਂ ਰੱਖ ਵੀ ਦਿੱਤੀ ਫੇਰ ਕਹਿ ਦਿੰਦੇ ਆ ਵਧੀਆ ਰੱਖਣੀ ਸੀ ਤੁਸੀਂ ਘਟੀਆ ਰੱਖ ਦਿੱਤੀ ਆ ਚਿਕਨ ਦੇ ਨਾਲ ਹੋਰ ਵੀ ਕੁਛ ਚਾਹੀਦਾ ਸੀ ਹਨਾ ਵਗੈਰਾ ਵਗੈਰਾ ਵੈਸੇ ਪੁਆਇੰਟ ਤਾਂ ਇਹਨਾਂ ਦੇ ਵੀ ਸਹੀ ਆ ਸੋਨੀ ਸਾਹਿਬ ਦੇ
ਹਾਂਜੀ ਉਹੀ ਗੱਲ ਮੈਂ ਪਹਿਲਾਂ ਭੈਣ ਜੀ ਵਾਲੀ ਗੱਲ ਤੇ ਵੀ ਗੱਲ ਕਰਨੀ ਠੀਕ ਆ ਜੀ, ਤੁਸੀਂ ਜਿੱਦਾਂ ਮਰਜ਼ੀ ਕਰ ਲੋ, ਤੁਸੀਂ ਅੱਡੀਆਂ ਚੱਕ ਕੇ ਜਿੰਨਾ ਮਰਜ਼ੀ ਫਾਹਾ ਲੈ ਲੋ, ਉਹਨੇ ਉਸ ਤੋਂ ਉਹਦੇ ਬਾਵਜੂਦ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਰਹਿਣਾ, ਤੇ ਜਿਹਨੇ ਨਹੀਂ ਕਹਿਣਾ ਉਹ ਤੁਸੀਂ ਬੇਸ਼ੱਕ ਕੁਛ ਨਾ ਲੈ ਕੇ ਜਾਓ, ਫੈਮਿਲੀ ਦੀ ਤਾਂ ਕਹਿ ਲੋ ਕਿ ਜਿਹੜੀ ਸੋਚ ਜੇ ਵਧੀਆ ਹੋਊਗੀ, ਜਰੂਰੀ ਨੀ ਅਮੀਰ ਗਰੀਬੀ ਦੀ ਗੱਲ ਨੀ ਇਹ ਪੈਸਿਆਂ ਕਰਕੇ ਨੀ, ਤੇ ਜਿਹਨਾਂ ਦੀ ਹਾਈ ਸੋਚ ਹੁੰਦੀ ਹੈ ਬੇਸ਼ੱਕ ਉਹ ਗਰੀਬ ਫੈਮਿਲੀ ਤੋਂ ਹੋਣ, ਤੇ ਉਹਨੀ ਕਹਿ ਲੋ ਕਿ ਪੂਰਾ ਸਤਿਕਾਰ ਦੇਣਾ ਆਪਣੀ ਫੈਮਿਲੀ ਦੇ ਵਿੱਚ, ਕਿਉਂਕਿ ਘਰ ਬਣ ਜਾਂਦਾ ਅੱਗੇ ਜਾ ਕੇ। ਸੋ ਗੱਲ ਇਹੀ ਹੈ ਕਿ ਜਿਹੜੇ ਹੁਣ ਸ਼ਰਾਫ ਬਣ ਗਿਆ ਆ, ਕਾਰਨ ਮੈਨੂੰ ਲੱਗਦਾ ਕਿ ਗੱਲ ਖਰਚਾ ਕੀ ਨੀ, ਖਰਚਾ ਕਰੋ ਜੇ ਤੁਹਾਡੇ ਪਹੁੰਚ ਹੈਗੀ ਆ, ਕਿਉਂਕਿ ਸ਼ਰਾਫ ਬਣਦਾ ਜਾ ਰਿਹਾ ਗਰੀਬ ਫੈਮਿਲੀਆਂ ਦੇ ਲਈ। ਦੇਖੋ ਦੇਖੀ ਨਾ ਜਿਹੜਾ ਜਿਹੜਾ ਕੋ ਤੁਹਾਨੂੰ ਪੁੱਗਦਾ ਆ। ਕਾਲ ਤਾਂ ਨੀ ਦਿੱਲੀ ਸਿੰਘ
ਜੀ ਜੀ, ਕਾਲ ਆਪਣੇ ਨਾਲ ਰਾਜਨ ਦੀਪ ਜੀ ਜੁੜੇ ਆ ਕੈਨਬਰਾ ਤੋਂ, ਉਹਨਾਂ ਦੇ ਵੀ ਗੁਰਸੇਵ ਸਿੰਘ ਜੀ ਨਾਲ ਹੀ ਵਿਚਾਰ ਆਪਾਂ ਲੈ ਲੈਂਦੇ। ਤੁਸੀਂ ਵੈਸੇ ਗੱਲ ਨਿਬੇੜ ਦੋ ਰਾਜਨ ਦੀਪ ਜੀ, ਥੋੜੀ ਥੋੜਾ ਜਿਹਾ ਹੋਲਡ ਰੱਖਿਓ ਇੱਕ ਮਿੰਟ ਦੇ ਲਈ। ਹਾਂਜੀ ਗੁਰਸੇਵ ਸਿੰਘ ਜੀ ਕੀ ਕਹਿ ਰਹੇ ਤੁਸੀਂ?
ਤੇ ਗੱਲ ਉਹ ਸੀ ਕਿ ਕਾਰਨ ਇਹ ਆ ਕਿ ਆਹ ਖਰਚੇ ਬੰਦ ਕਰਾਉਣ ਦਾ ਸਾਨੂੰ, ਅਸੀਂ ਆਹ ਤਾਂ ਚਾਹੁੰਦੇ ਹਾਂ ਕਿ ਜੇਕਰ ਹੁਣ ਦਲਜੀਤ ਸਿੰਘ ਦੇ ਪੁੱਗਦਾ ਕਿ $100 ਖਰਚ ਰਿਹਾ ਵਿਆਹ ਦੇ ਵਿੱਚ, ਠੀਕ ਆ ਜੀ, ਤੇ ਦੂਜੇ ਬੰਦੇ ਕੋਲ ਹੈ ਨੀ ਗਏ ਉਹ, ਤੇ ਉਹਨੂੰ ਹੁਣ ਮੱਲੋ ਜੋਰੀ ਦੇਖੋ ਦੇਖੀ ਖਰਚਣੇ ਕਰਜ਼ਾ ਚੱਕ ਕੇ ਪੈ ਰਹੇ ਆ, ਤੇ ਪਿੱਛੇ ਜਾ ਕੇ ਉਹਦੇ ਅੱਗੇ ਜਾ ਵੱਧ ਵਧਾ ਕੇ ਜਾ ਕੇ ਖੁਦਕੁਸ਼ੀਆਂ ਤੱਕ ਗੱਲ ਪਹੁੰਚ ਜਾਂਦੀ ਆ। ਤੇ ਸਾਡਾ ਕਾਰਨ ਇਹੀ ਹੈ ਗੱਲ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਆਹ ਬਹੁਤ ਵੱਧ ਗਿਆ, ਸਾਡੇ ਕੋਲ ਪੱਕਾ ਸੋਲੂਸ਼ਨ ਨਹੀਂ, ਅਸੀਂ ਕਹਿ ਰਹੇ ਕਿਸੇ ਨਾ ਕਿਸੇ ਤਰੀਕੇ ਤੋਂ ਸ਼ੁਰੂ ਕਰੀਏ ਕੰਮ, ਕਿਆ ਰੋਕੇ
ਬਿਲਕੁਲ
ਕਿਸੇ, ਦੇਖੋ ਦੇਖੀ ਆ ਕੁਛ ਨਾ ਕਰਨਾ ਪਿਓ। ਹਾਂਜੀ ਕਾਲਰ ਵੱਲ ਚੱਲਦੇ ਜੀ ਆਪਾਂ।
ਜੀ ਰਾਜਨਦੀਪ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਭਾਈ। ਚਲੋ ਮੈਂ ਤੁਹਾਨੂੰ ਦਾਰੂ ਦੇ ਰਿਲੇਟਡ ਇੱਕ ਟਰੂ ਸਟੋਰੀ ਤੇ ਫਨੀ ਸਟੋਰੀ ਸੁਣਾਉਂਦਾ ਜੀ ਮੈਂ। ਆਪਣੇ ਨਾ ਹਾਜ਼ਰ ਫਤਿਹਗੜ੍ਹ ਸਾਹਿਬ ਚ ਦੋ ਪਿੰਡ ਪੈਂਦੇ ਆ, ਬਲਾੜਾ ਤੇ ਬਲਾੜੀ। ਇੱਕ ਬਲਾੜੀ ਪਿੰਡ ਆ, ਛੋਟਾ ਜਿਹਾ ਪਿੰਡ ਆ ਜੀ। ਉੱਥੇ ਨਾ ਜਾਣੀ ਕਿ ਇੱਕ ਟੱਬਰ ਚ ਬੁੜੀ ਦੀ ਮੌਤ ਹੋ ਗਈ, ਜਾਣੀ ਕਿ ਬਜ਼ੁਰਗ ਉਹਨਾਂ ਦੀ ਮਾਤਾ ਦੀ, ਤੇ ਬਾਪ ਤੇ ਪੁੱਤਰ ਸੰਸਕਾਰ ਕਰਨਾ ਸੀ ਦੁਪਹਿਰੇ। ਉਹ ਪਿੰਡ ਦੇ ਦਾਰੂ ਬਹੁਤ ਪੀਂਦੇ ਆ ਜੀ ਲੋਕ ਨਾ, ਤੇ ਬਾਪ ਤੇ ਪੁੱਤ ਨੇ ਕੀ ਕੀਤਾ ਜੀ, ਪੁੱਤ ਬਾਪ ਨੂੰ ਕਿਹਾ ਕਰੇ ਜਾ ਬਾਪੂ ਪਾਣੀ ਪੀਆ, ਵੀ ਬਹੁਤ ਟਾਈਮ ਹੋ ਗਿਆ ਤੈਨੂੰ ਰੋਂਦੇ ਨੂੰ, ਤੂੰ ਬੈਠਾ। ਤੇ ਉਹ ਥੋੜੀ ਦੇਰ ਬਾਅਦ ਆ ਕੇ ਪੁੱਤ ਨੂੰ ਕਹਿੰਦਾ ਕਰੇ ਜਾ ਪੁੱਤ ਤੂੰ ਪੀਆ। ਉਹ ਅੰਦਰ ਜਾ ਕੇ ਦੋਵੇਂ ਦਾਰੂ ਪੀਂਦੇ ਸੀ ਨਾ, ਤੇ ਉਦੋਂ ਬੁੜੀ ਦਾ ਟਾਈਮ ਆ ਗਿਆ ਲਿਜਾਣ ਦਾ ਚੱਕਣ ਦਾ। ਉਹ ਦੋਨੇ ਦਾਰੂ ਪੀ ਕੇ ਟੁੰਨ ਹੋ ਗਏ, ਉਹਨਾਂ ਦੇ ਸਰੀਕੇ ਵਾਲੇ ਹੀ ਸੰਸਕਾਰ ਕਰਕੇ ਆਏ ਏਦਾਂ ਦੇ ਹਾਲ ਆ ਲੋਕਾਂ ਦੇ। ਸਿਰਫ ਦਾਰੂ ਦਾ ਸੀ ਹੈ ਨਾ, ਉੱਠ ਉੱਠ ਕੇ ਇੱਕ ਦੋ ਦਿਨ ਪੀਂਜਾ ਪੁੱਤ ਤੂੰ ਪੀਆ, ਪਾਣੀ ਪੀਆ ਪੁੱਤ ਜਾ ਕੇ, ਹੈ ਨਾ। ਉਹ ਬੇਬੇ ਉੱਚੀ ਹੁੰਦੀ ਰਹਿ ਗਈ, ਸੰਸਕਾਰ ਕਰਕੇ, ਹੈ ਨਾ
ਜੀ। ਜੀ ਬਿਲਕੁਲ ਰਾਜਨਦੀਪ ਜੀ, ਉਹਨਾਂ ਨੇ ਕੈਨਬਰਾ ਤੋਂ ਸ਼ਾਇਦ ਉਹਨਾਂ ਨੇ ਇਹੀ ਕਹਿਣਾ ਚਾਹਿਆ, ਜਿੱਦਾਂ ਉਹਨਾਂ ਨੇ ਸਟੋਰੀ ਦੇ ਥਰੂ ਇਹ ਸਮਝਾਉਣਾ ਚਾਹਿਆ ਕਿ ਸ਼ਰਾਬ ਨਹੀਂ ਦੇਖਦੀ ਕਿ ਤੁਹਾਡੇ ਲਈ ਚੰਗਾ ਕੀ ਆ ਤੇ ਮਾੜਾ ਕੀ ਆ, ਤੁਸੀਂ ਸ਼ਾਇਦ ਭੁੱਲ ਜਾਂਦੇ ਆ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਹੈ ਨਾ, ਕਿਸੇ ਵੀ ਚੀਜ਼ ਦੀ ਜਦੋਂ ਤੁਸੀਂ ਬਹੁਤਾਤ ਕਰ ਲੈਂਦੇ ਆ ਉਸ ਵੇਲੇ ਮਾੜੀ ਚੀਜ਼ ਹੁੰਦੀ ਆ। ਆਪਣੇ ਨਾਲ ਗੁਰਸੇਵ ਸਿੰਘ ਜੀ, ਹੁਣ ਆਪਾਂ ਕੋਸ਼ਿਸ਼ ਵੀ ਕਰਨੀ ਕਿਉਂਕਿ ਟਾਈਮ ਲਗਭਗ ਉੱਪਰ ਹੀ ਚਲੇ ਗਿਆ 10 ਵਜੇ ਤੋਂ, ਤੇ ਆਪਣੇ ਨਾਲ ਤਰਸੇਮ ਰਟੋਲ ਜੀ ਵੀ ਜੁੜੇ ਸੀਗੇ ਤੇ ਉਦੋਂ ਬਾਅਦ ਗੁਰਿੰਦਰ ਸਿੰਘ ਜੀ ਜੁੜੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਮੈਰਿਜ ਹੋ ਰਹੀਆਂ ਆ ਉਹ ਉਹਨਾਂ ਲੋਕਾਂ ਦੇ, ਉਹਨਾਂ ਐਜੂਕੇਟਡ ਲੋਕਾਂ ਦੇ ਬੱਚੇ ਹੈਗੇ ਆ ਜਿਨ੍ਹਾਂ ਦੇ ਜਿਹੜੇ ਪੇਰੈਂਟ ਸੀ ਉਹ 90ਵੇਂ ਦਹਾਕੇ ਦੇ ਵਿੱਚ ਵਿਆਹ ਹੋਇਆ ਸੀ ਜਿਨ੍ਹਾਂ ਦਾ, ਉਸ ਟਾਈਮ ਜਾਣੀ 90ਵੇਂ ਦਹਾਕੇ ਦੇ ਵਿੱਚ, ਉਹ ਕਹਿੰਦੇ ਵੀ ਉਸ ਵੇਲੇ ਇਹ ਸਮੱਸਿਆ ਨਹੀਂ ਸੀ ਦਾਜ ਦੀ ਸਮੱਸਿਆ। ਇਸ ਕਰਕੇ ਇਹਦਾ ਮਤਲਬ ਇਹ ਆ ਕਿ ਹੁਣ ਜਿਹੜੀ ਆਪਾਂ ਕਰ ਰਹੇ ਹਾਂ ਉਹ ਜ਼ਿਆਦਾ ਆ ਸ਼ਾਇਦ। ਜੀ ਸਰੋਤਿਓ ਜਗਤਾਰ ਗਿੱਲ ਢੁੱਡੀ ਕੇ ਸਾਹਿਬ, ਤੁਹਾਡਾ ਸਵਾਗਤ ਹੈ, ਤੁਸੀਂ ਬਹੁਤ ਦੂਰੋਂ ਜੁੜੇ ਆ ਹਾਂਗਕਾਂਗ ਤੋਂ, ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਜੁੜਨ ਵਾਸਤੇ, ਕੀ ਕਹਿਣਾ ਚਾਹੁੰਦੇ ਆ?
ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਦਲਜੀਤ ਸਿੰਘ ਜੀ ਤੇ ਗੁਰਸੇਵ ਸਿੰਘ ਜੀ, ਅੱਜ ਦਾ ਟੌਪ ਬੜਾ ਵਧੀਆ ਸੀ ਤੇ ਮੈਂ ਅੱਜ ਕਾਲ ਕਰਨ ਦੀ ਬਜਾਏ ਮੈਂ ਕਿਹਾ ਵੀ ਸੁਣ ਕੇ ਮਜ਼ਾ ਲਿੱਤਾ ਜਾਵੇ ਤੇ ਐਂਡ ਆਫ ਵੀ ਬਿਲਕੁਲ ਲਾਸਟ ਦੇ ਵਿੱਚ ਕਾਲ ਕਰਾਂਗੇ ਕਿ ਜਿਹੜਾ ਨਾ ਵਿਆਹ ਵਾਲਾ ਟੌਪਿਕ ਹੈ, ਜਿਹੜਾ ਤਾਂ ਓਲੰਪਿਕ ਵਾਲਾ ਟੌਪਿਕ ਹੈ ਉਹਨੂੰ ਤਾਂ ਛੱਡ ਦਿਓ ਪਾਸੇ, ਉਹ ਤਾਂ ਸਰਕਾਰਾਂ ਦੇ ਕੰਮ ਆ ਜੀ, ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਤੇ ਸਾਡੇ ਪਲੇਅਰ ਕਿੱਥੋਂ ਨਿਕਲਣੇ ਨੇ, ਤੇ ਦੂਸਰੀ ਗੱਲ ਜਿੱਥੋਂ ਤੱਕ ਵਿਆਹਾਂ ਦੀ ਗੱਲ ਹੈ ਇਹ ਸਾਡੇ ਆਪਣੇ ਹੱਥ ਬਸ ਹੈ ਜੀ, ਜਿਹੜੀ ਚੀਜ਼ ਸਾਡੇ ਆਪਣੇ ਹੱਥ ਬਸ ਹੈ ਅਸੀਂ ਉਸ ਤੇ ਜਿਹੜਾ ਕਰ ਸਕਦੇ ਹਾਂ, ਜਿਹੜੀ ਸਾਡੇ ਹੱਥ ਬਸ ਨਹੀਂ ਅਸੀਂ ਉਸ ਤੇ ਜਿਹੜਾ ਨਹੀਂ ਕਰ ਸਕਦੇ। ਇਹ ਤਾਂ ਨਾ ਇੱਕ ਕਹਿ ਲਓ ਮੈਂ ਪਹਿਲਾਂ ਵੀ ਮੈਸੇਜ ਭੇਜਿਆ ਸੀ ਵੀ ਕੁਛ ਤਾਂ ਹੁੰਦੀਆਂ ਨੇ ਬਹਾਨੇ ਵੱਜ ਗਈਆਂ ਕਿ ਜੀ ਕੀ ਉਹ ਆਏ ਆ ਜੀ, ਸਾਡਾ ਨੱਕ ਨਹੀਂ ਰਹਿੰਦਾ ਜੀ, ਵਾਹ ਨਹੀਂ ਰਹਿੰਦਾ ਜੀ, ਜਾਹ ਨਹੀਂ ਰਹਿੰਦਾ ਜੀ। ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਅਸੀਂ ਇਸ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਸਮਾਜ ਨੂੰ ਬਣਾਉਂਦੇ ਹਾਂ, ਤੇ ਬਣਾਉਂਦੇ ਵੀ ਅਸੀਂ ਤੇ ਢਾਉਣੇ ਵੀ ਅਸੀਂ ਤੇ ਸਿਰਜਣਾ ਵੀ ਨਵਾਂ ਅਸੀਂ ਹੋਈ ਹਾਂ, ਤੇ ਅਸੀਂ ਕਹੀਏ ਸਮਾਜ ਸਾਨੂੰ ਐਂ ਕਹਿ ਦੂਗਾ, ਸਮਾਜ ਸਾਨੂੰ ਉਹ ਕਹਿ ਦੂਗਾ, ਇਹ ਤਾਂ ਦੇਖੋ ਜੀ ਇੱਕ ਦੇ ਇੱਕ ਨੂੰ ਤਾਂ ਬੀੜਾ ਚੱਕਣਾ ਹੀ ਪੈਣਾ, ਫਿਰ 1 ਤੋਂ 11 ਹੋਣਗੇ, ਫਿਰ 111 ਹੋਣਗੇ, ਫਿਰ 1111 ਹੋਣਗੇ, ਫਿਰ ਇਸ ਤਰ੍ਹਾਂ ਗਿਣਤੀ ਵੱਧਦੀ ਜਾਣੀ ਹੈ। ਇਹ ਇੱਕ ਨੇ ਤਾਂ 13 ਉੱਠਣਾ ਹੀ ਉੱਠਣਾ, ਇਹ ਤਾਂ ਸਮਾਜ ਚ ਅਸੀਂ ਰਹਿਣਾ ਨੀ ਜਾਂ ਸਾਡੀ ਧੀ ਨੂੰ ਸਾਡੀ ਧੀ ਘਰੇ ਅਣਕਣਾ ਜਿਉ ਨੀ ਸਕਦੀ। ਜੇ ਧੀ ਕੋਲ, ਮੇਰੀ ਗੱਲ ਸੁਣੋ, ਜੇ ਧੀ ਕੋਲ ਦਾਜ ਨਾਲੋਂ ਵੱਧ ਗੁਣ ਹੋਣਗੇ ਨਾ, ਪੜ੍ਹਾਈ ਦੇ ਗੁਣ ਹੋਣਗੇ, ਜ਼ਿੰਦਗੀ ਜਿਉਣ ਦਾ ਬਲ ਹੋਏਗਾ, ਜ਼ਿੰਦਗੀ ਨੂੰ ਅਗਾਂਹ ਤੋਰਨ ਦਾ ਤਰੀਕਾ ਵਧੀਆ ਤਰੀਕਾ ਹੋਏਗਾ, ਤਾਂ ਮੇਰੇ ਖਿਆਲ ਚ ਕੋਈ ਸੱਸ ਨੂੰ ਇਹੋ ਜਿਹਾ ਮਿਹਣਾ ਨਹੀਂ ਦੇ ਸਕਦੀ ਕਿੱਥੋਂ ਲੈ ਕੇ ਕੀ ਆਈ ਸੀ। ਠੀਕ ਹੈ, ਜੇ ਉਹ ਘਰ ਨੂੰ ਇਸ ਤਰੀਕੇ ਨਾਲ ਤੋਰ ਦੇਵੇ, ਉਸ ਘਰ ਨੂੰ ਅਗਾਂਹ ਇਸ ਤਰੀਕੇ ਨਾਲ ਵਧਾ ਦੇਵੇ ਕਿ ਜਿੱਥੇ ਅੱਜ ਦੀ ਕੋਈ ਅਹਿਮੀਅਤ ਹੀ ਨਾ ਰਹਿ ਜੇ, ਸਮਝ ਗਿਆ ਨਾ ਮੇਰੀ ਗੱਲ? ਤੇ ਮੇਰਾ ਤਾਂ ਸਿਰਫ ਇੰਨਾ ਹੀ ਕਹਿਣਾ ਕਿ ਇੱਕ ਵਾਰੀ ਤੁਹਾਨੂੰ ਉੱਠਣਾ ਪੈਣਾ, ਉੱਠ ਕੇ ਨਾਰਾ ਮਾਰਨਾ ਹੀ ਪੈਣਾ, ਫੇਰ ਹੀ ਤੁਹਾਡੇ ਨਾਲ 11ਵਾਂ ਬੰਦਾ ਜੁੜਨਾ, ਫਿਰ 111ਵਾਂ ਜੁੜੂਗਾ, ਫਿਰ 111ਵਾਂ ਜੁੜੂਗਾ। ਸਤਿ ਸ੍ਰੀ ਅਕਾਲ ਜੀ, ਮੇਰਾ ਤਾਂ ਇੰਨਾ ਹੀ ਕਹਿਣਾ।
ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਗੁਰਸੇਵ ਸਿੰਘ ਜੀ, ਤੁਹਾਨੂੰ ਬੀੜਾ ਚੱਕਣਾ ਪੈਣਾ, ਹੁਣ ਤੁਹਾਡੇ ਤੇ ਮੋਢਿਆਂ ਤੇ ਬਹੁਤ ਜ਼ਿੰਮੇਵਾਰੀ ਭਾਰੀ ਆ ਤੁਹਾਡੇ ਪੈ ਗਈ।
ਹਾਂ ਹਾਂ, ਮੈਂ ਤਾਂ ਪਹਿਲਾਂ ਹੀ ਕਹਿੰਦਾ ਰਿਸ਼ਤਾ ਕਰਾਵਾਂ, ਦਲਜੀਤ ਸਿੰਘ ਜੀ ਵਿਚੋਲੇ ਵੜੋ, ਮੈਂ ਸ਼ੁਰੂਆਤ ਕਰਦਾ।
ਤੇ ਆਪਣੇ ਨਾਲ ਕੁਲਵੀਰ ਸਿੰਘ ਜੀ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ। ਉਹਨਾਂ ਉਹ ਕਹਿੰਦੇ ਵੀ ਆਪਣੇ ਬੰਦੇ ਦੇ ਵਿੱਚ ਸਟੈਂਡ ਹੋਣਾ ਚਾਹੀਦਾ ਆ, ਕਹਿੰਦੇ ਵੀ ਨੈਕਸਟ ਈਅਰ ਵੀ ਵਿਆਹ ਵੀ ਹੈਗਾ ਉਹਨਾਂ ਦਾ, ਪਹਿਲਾਂ ਤਾਂ ਮੁਬਾਰਕ ਹੈ ਉਹਨਾਂ ਨੂੰ। ਤੇ ਉਹ ਕਹਿੰਦੇ ਵੀ ਮੈਂ ਵੀ ਆਪਣੇ ਪਿਤਾ ਜੀ ਦੇ ਕੋਲ ਗੱਲ ਕੀਤੀ ਸੀਗੀ ਵੀ ਅਸੀਂ ਸਿਰਫ ਕੋਰਟ ਮੈਰਿਜ ਕਰਨੀ ਆ, ਤੇ ਅਸੀਂ ਆਪਣਾ ਪਿੰਡ ਵਾਲਿਆਂ ਨੂੰ ਆਪਣੇ ਵੱਲੋਂ ਜਿਹੜੀ ਪਾਰਟੀ ਕਰ ਦੇਣੀ ਆ, ਤੇ ਘਰ ਹੀ ਆ, ਘਰ ਜਦੋਂ ਜਾਣਾ ਆ। ਬਾਕੀ ਕਹਿੰਦੇ ਵੀ ਬੰਦੇ ਨੂੰ ਆਪਣੇ ਤੇ ਹੁੰਦਾ ਆ ਵੀ ਗੱਲਾਂ ਜੋ ਮਰਜ਼ੀ ਕਰੋ, ਵੀ ਆਪਾਂ ਕੋਰਟ ਮੈਰਿਜ ਸਿਰਫ ਕਰਾਉਣੀ ਆ ਤੇ ਚੇਂਜ ਕਰਨ ਦੀ ਲੋੜ ਵੀ ਹੈਗੀ ਇਹਦੇ ਵਿੱਚ। ਜਸਪਾਲ ਸੇਨੀ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਡਰਾਈਵਿੰਗ ਦੇ ਵਿੱਚ ਬਿਜ਼ੀ ਆ, ਨਾਲ ਜਸਵੀਰ, ਹੈਰੀ, ਹਰਿੰਦਰ ਤੇ ਟਿੱਕੀ ਉਹ ਵੀ ਨਾਲ ਹੈਗੇ ਆ। ਉਹ ਕਹਿੰਦੇ ਵੀ ਖੁਸ਼ੀ ਹੋਈ ਇਸ ਗੱਲ ਦੀ ਵੀ ਕਿਸੇ ਆਪਣੀ ਭੈਣ ਜੀ ਹੋਣਾ ਨੇ ਵੀ ਪੱਖ ਰੱਖਿਆ ਆ। ਬਾਕੀ ਉਹ ਕਹਿੰਦੇ ਵੀ ਮੇਰੇ ਡੈਡੀ ਕਿਹਾ ਕਰਦੇ ਸੀ ਮਕਾਨ ਤੇ ਵਿਆਹ ਜਿੰਨੇ ਮਰਜ਼ੀ ਪੈਸੇ ਖਰਚ ਲਓ, ਉਹ ਤੋਂ ਕਦੀ ਆਮਦਨ ਨਹੀਂ ਹੁੰਦੀ। ਹਨਾ, ਇਹ ਤਾਂ ਦੇਖਣ ਵਾਲਿਆਂ ਨੇ ਨਿੰਦਾ ਕਰਕੇ ਜਾਣੀ ਆ। ਬਹੁਤ ਵਧੀਆ ਗੱਲ ਕੀਤੀ ਜਸਪਾਲ ਸੇਨੀ ਸਾਹਿਬ ਨੇ। ਨਿਸ਼ਾਨ ਭੁੱਲਰ ਸਾਹਿਬ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਵੀ ਹਰ ਕੋਈ ਜ਼ਿੰਮੇਦਾਰ ਆ, ਅਸੀਂ ਕਿਸੇ ਨੂੰ ਕਲੀਨ ਚੈੱਕ ਨਹੀਂ ਦੇ ਸਕਦੇ। ਇੱਕ ਕੁੜੀ ਇੰਡੀਆ ਗਈ ਤੇ ਉਹਨੇ ਹੈਲੀਕਾਪਟਰ ਹਾਇਰ ਕੀਤਾ ਫੁੱਲ ਸਿੱਟਣ ਦੇ ਲਈ, ਜਦਕਿ ਮੁੰਡਾ ਜਿਹੜਾ ਆਸਟ੍ਰੇਲੀਆ ਤੋਂ ਹੀ ਸੀ। ਤੇ ਮੰਮੀ ਡੈਡੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਵਾਓ ਵਿਆਹ ਤੋਂ ਪਹਿਲਾਂ, ਫੇਰ ਵੇਖਿਓ ਕੀ ਚੇਂਜ ਆਵੇਗਾ। ਹੁਣ ਸਿਰਫ ਕਹਿੰਦੇ ਵੀ ਦੇਖਦੇ ਆ। ਧੰਨਵਾਦ ਜੀ, ਬਹੁਤ ਵਧੀਆ ਇਹਨਾਂ ਨੇ ਵੀ ਵਿਚਾਰ ਆਪਣੇ ਰੱਖੇ ਆ। ਜਸਵਿੰਦਰ ਸਿੰਘ ਜੀ ਵੀ ਆਪਣੇ ਨਾਲ ਐਗਰੀ ਹੋਏ ਆ ਤੇ ਅੱਗੇ ਆਪਣੇ ਸਰੋਤੇ ਇੱਕ ਜੁੜੇ ਆ। ਤੇ ਦੋਸਤੋ ਹੁਣ ਕਾਲ ਸ਼ਾਇਦ ਆਪਾਂ ਲਾਸਟ ਤੇ ਲਈਏ। ਅਜੇਪਾਲ ਜੀ ਜੁੜੇ ਆ ਦੁਬਾਰਾ ਤੋਂ, ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ ਜੀ, ਦੁਬਾਰਾ ਮੈਂ ਛੇਤੀ ਛੇਤੀ ਬਸ ਛੋਟੀ ਜੀ ਅਪਡੇਟ ਦੇਣੀ ਹੈ ਇੱਕ, ਵੀ ਇਸ ਤੇ ਨਾ ਹੁਣ ਪੰਜਾਬ ਦੇ ਵਿੱਚ ਕਈ ਪਿੰਡਾਂ ਵਾਲਿਆਂ ਨੇ ਸ਼ੁਰੂ ਕੀਤਾ ਮਤਲਬ ਇਸ ਚੀਜ਼ ਨੂੰ ਰੋਕਥਾਮ ਨੂੰ, ਜਿਹੜੇ ਆ ਵਿਆਹਾਂ ਸ਼ਾਦੀਆਂ ਦੇ ਨਜਾਇਜ਼ ਖਰਚੇ ਹੁੰਦੇ ਆ, ਜਿਹੜੇ ਆਪਾਂ ਕਿਸੇ ਦੀ ਮਰਗਤ ਦੇ ਭੋਗ ਤੇ ਮਤਲਬ ਜਿਹੜਾ ਇਕੱਠ ਕੀਤਾ ਜਾਂਦਾ, ਇਹ ਪਹਿਲਾਂ ਇੱਕ ਪਿੰਡ ਤੋਂ ਸਟਾਰਟ ਹੋਇਆ ਸੀ, ਹੁਣ ਮੇਰੇ ਕੋਲ ਪਿੰਡ ਦਾ ਨਾਮ ਇਸ ਟਾਈਮ ਨਹੀਂ ਹੈਗਾ, ਫਿਰ ਇੱਕ ਤੋਂ ਪੰਜ ਪਿੰਡ ਹੋ ਗਏ, ਸੱਤ ਪਿੰਡ ਹੋ ਗਏ, ਹੁਣ 29 ਪਿੰਡ ਹੋ ਗਏ ਨੇ, 29। ਉਹ 29 ਪਿੰਡਾਂ ਵਾਲਿਆਂ ਨੇ ਮਤਲਬ ਇਹ ਕੀਤਾ ਹੁਣ, ਹਾਂਜੀ ਤਈਆ, ਵੀ ਆਪਾਂ ਜਿਵੇਂ ਕੋਈ ਵਿਆਹ ਸ਼ਾਦੀ ਹੁੰਦਾ ਇੰਨੇ ਤੋਂ ਵੱਧ ਖਰਚਾ ਨਹੀਂ ਕਰਨਾ, ਤੇ ਗੁਰੂ ਘਰਾਂ ਦੇ ਵਿੱਚ ਫੇਰੇ ਕਰਾਉਣੇ ਆ, ਤੇ ਜਿਵੇਂ ਏਦਾਂ ਹੀ ਮਰਗਤ ਦੇ ਭੋਗ ਆ, ਗੁਰੂ ਘਰ ਭੋਗ ਪਾਉਣਗੇ ਉੱਥੇ, ਸਾਦਾ ਲੰਗਰ ਛਕੋ ਤੇ ਬਸ, ਮਤਲਬ ਖਰਚੇ ਤੇ ਕੰਟਰੋਲ ਕਰਨ ਵਾਸਤੇ। ਔਰ ਉਸ ਦੇ ਨਾਲ ਪਿੰਡਾਂ ਵਾਲੇ ਬਹੁਤ ਹੈਪੀ ਨੇ, ਜਿਨ੍ਹਾਂ ਨਾਲ ਜਿਨ੍ਹਾਂ ਨੇ ਵਿਆਹ ਕੀਤੇ ਜਾਂ ਜਿਨ੍ਹਾਂ ਦੇ ਮਰਗਤਾਂ ਹੋਈਆਂ, ਉਹਨਾਂ ਨੇ ਉੱਥੇ ਮਤਲਬ ਆਪਦੇ ਵਿਚਾਰ ਵੀ ਦਿੱਤੇ ਉਹਨਾਂ ਦੇ ਉੱਪਰ ਵੀ, ਹਾਂ ਇਹ ਜਿਹੜੀ ਪਿੰਡ ਦੀਆਂ ਪੰਚਾਇਤਾਂ ਨੇ ਕੀਤਾ, ਮਤਲਬ ਬਹੁਤ ਖੁਸ਼ ਨੇ ਇਸ ਚੀਜ਼ ਦੇ ਨਾਲ। ਬਸ ਇਹ ਗੱਲ ਹੈ ਕਿ ਹੁਣ ਆਪਾਂ ਨੂੰ ਗਾਂਹ ਦੀ ਗਾਂਹ ਉਸ ਚੀਜ਼ ਨੂੰ ਅੱਗੇ ਵਧਾਉਣ ਦੀ, ਫੈਲਾਉਣ ਦੀ, ਉਹਨਾਂ ਦਾ ਸਹਿਯੋਗ ਕਰਨ ਦੀ। ਹਾਂਜੀ
ਜੀ, ਬਹੁਤ ਬਹੁਤ ਧੰਨਵਾਦ ਅਜੇਪਾਲ ਜੀ ਕਿ ਤੁਸੀਂ ਇਹ ਸਲਾਹ ਦਿੱਤੀ ਆ, ਨਾਲ ਨਾਲ ਇਨਫੋਰਮੇਸ਼ਨ ਦਿੱਤੀ ਆ। ਗੁਰਸੇਵ ਸਿੰਘ ਜੀ, ਇਸ ਮੁੱਦੇ ਦੇ ਉੱਤੇ ਆਪਾਂ ਇੱਕ ਵਾਰੀ ਪ੍ਰੋਗਰਾਮ ਵੀ, ਵੈਸੇ ਪ੍ਰੋਗਰਾਮ ਵਿੱਚ ਗੱਲ ਜ਼ਿਕਰ ਜਿਹੜਾ ਜ਼ਰੂਰ ਕਰ ਚੁੱਕੇ ਹਾਂ ਕਿ ਇੱਕ ਬਹੁਤ ਵਧੀਆ ਆਪਾਂ ਵੀ ਇਹਦੇ ਵਿੱਚ ਅਹਿਮ ਰੋਲ ਜਿਹੜਾ ਪਲੇ ਕਰ ਸਕਦੇ ਹਾਂ ਕੋਈ ਸੰਸਥਾ ਪਿੰਡ ਦੇ ਵਿੱਚ, ਕਿਉਂਕਿ NRI ਲੋਕਾਂ ਦੀ ਸੁਣਦੇ ਆ ਜੀ। ਜੀ ਤੇ ਹੁਣ ਦੋਸਤੋ ਜਾਣ ਦਾ ਟਾਈਮ ਜਿਹੜਾ ਆ ਲਗਭਗ ਸਮਾਪਤ ਹੋ ਚੁੱਕਾ, ਉੱਪਰ ਹੀ ਹੋ ਚੁੱਕਾ ਆ। ਗੁਰਸੇਵ ਸਿੰਘ ਜੀ, ਹੁਣ ਇਜਾਜ਼ਤ ਲੈਣੀ ਪੈਣੀ ਆ, ਕਾਲੀ ਕਾਲੀ।
ਹਾਂਜੀ, ਸੋ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਨੇ ਆਪਣੇ ਮੈਸੇਜ ਰਾਹੀਂ ਜਾਂ ਕਾਲਾਂ ਰਾਹੀਂ ਆਪਣਾ ਸਾਡੇ ਨਾਲ ਸੰਪਰਕ ਬਣਾਇਆ, ਧੰਨਵਾਦ। ਤੇ ਕੋਸ਼ਿਸ਼ ਕਰੋ, ਕੋਸ਼ਿਸ਼ ਕੀਤੇ ਆ, ਅਸੀਂ ਨੀ ਕਹਿੰਦੇ ਕਿ ਇੱਕੋ ਦਿਨ ਜਾਂ ਇੱਕੋ ਮਹੀਨੇ ਦੇ ਵਿੱਚ ਹੋ ਜਾਣਾ, ਤੁਹਾਨੂੰ ਦੱਸਦੇ ਕਿ ਦਹਾਕੇ ਲੱਗ ਜਾਣੇ ਆ ਚੇਂਜ ਕਰਨ ਨੂੰ, ਪਰ ਜੇ ਸ਼ੁਰੂਆਤ ਕਰਾਂਗੇ ਤਾਂ
ਤੇ ਆਪਾਂ ਮਿਲਦੇ ਹਾਂ ਅਗਲੇ ਵੀਕ ਕੋਈ ਇਹੋ ਜਿਹਾ ਟੌਪਿਕ ਫੇਰ ਲੈ ਕੇ ਆਵਾਂਗੇ। ਸਾਡਾ ਹੱਕ ਆ ਸਿਰਫ ਆਪਾਂ ਹੋਕਾ ਦੇਣਾ, ਕੁਛ ਨਾ ਕੁਛ ਜਿਹੜਾ ਸੁਧਾਰ ਜ਼ਰੂਰ ਆਊਗਾ। ਦੋਸਤੋ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਖੁਸ਼ ਰਹਿਓ, ਅਗਲੇ ਵੀਕ ਮਿਲਦੇ ਹਾਂ, ਰੱਬ ਰਾਖਾ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ।